ਸਤਨਾਮ ਧੰਨ ਵਾਖੇ ਗੁਰੂ ਸਾਖੀਬ ਜੀਓ ਹਮ ਹਮ ਨਿਰਗੁਣ ਤੂੰ ਦਾਤਾ ਹਮ ਮੂਰਖ ਤੁਮ ਚਤੁਰ ਸਿਆਣੇ ਤੂੰ ਸਰਬ ਕਲਾ ਕਾ ਗਿਆਤਾ ਮਾਦੋ ਹਮ ਐਸੇ ਤੂੰ ਐਸਾ ਹਮ ਪਾਪੀ ਤੁਮ ਪਾਪ ਖੰਡਨ ਨੀਕੋ ਠਾਕੁਰ ਦੇਸਾ ਬੇਸ਼ੁਮਾਰ ਅਥਾਹ ਅਗੰਤ ਅਤੁਲ ਜਿਉਂ ਬੁਲਾਵੋ ਤਿਉਂ ਨਾਨਕ ਦਾਸ ਬੋਲੈ ਜਿਉਂ ਬੁਲਾਵੋ ਤਿਉਂ ਨਾਨਕ ਦਾਸ ਬੋਲੈ ਡੰਡੋਤ ਬੰਦਨ ਅਨਿਕ ਬਾਰ ਸਰਬ ਕਲਾ ਸਮਰਥ ਡੋਲਨ ਤੇਰਾ ਖੋ ਪ੍ਰਭੂ ਨਾਨਕ ਦੇ ਕਰ ਹੱਥ ਪਰਮ ਸਨਮਾਨਯੋਗ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਵੈਸਾਖੀ ਪੁਰਬ ਨੂੰ ਸਮਰਪਿਤ ਵਿਸ਼ੇਸ਼ ਦੀਵਾਨਾਂ ਦੀ ਆਪ ਜੀ ਹਾਜ਼ਰੀ ਭਰ ਰਹੇ ਹੋ। ਭਾਈ ਹਰਪ੍ਰੀਤ ਸਿੰਘ ਜੀ ਸਤਿਗੁਰਾਂ ਦੇ ਅੰਮ੍ਰਿਤ ਬਚਨ ਕੀਰਤਨ ਸਰਵਣ ਕਰਾ ਰਹੇ ਸਨ। ਆਓ ਜੋ ਵਿਚਾਰ ਆਪਾਂ ਇੱਥੇ ਪ੍ਰਾਰੰਭ ਕੀਤੀ ਹੈ ਉਸ ਲੜੀ ਨੂੰ ਆਪ ਜੀ ਦੇ ਸਨਮੁਖ ਅੱਗੇ ਬੇਨਤੀ ਕਰ ਸਕਾਂ। ਆਪ ਜਿਤਨੇ ਸਤਿਗੁਰਾਂ ਦੀ ਚਰਨ ਸ਼ਰਨ ਵਿੱਚ ਸੁਭਾਏ ਮਾਨ ਹੋ ਜਾਂ ਆਪਣੇ ਘਰਾਂ 'ਚ ਬੈਠੇ ਸਰਵਣ ਕਰ ਰਹੇ ਹੋ ਇਕਾਗਰਤਾ ਔਰ ਅਸੀਸ ਬਖਸ਼ੋ। ਇਹ ਦੋ ਲਫ਼ਜ਼ ਮੈਂ ਤਾਂ ਵਰਤਣਾ ਹੁੰਦਾ, ਅਸੀਂ ਜ਼ਬਾਨ ਦੀ ਚੁੱਪ ਨੂੰ ਇਕਾਗਰਤਾ ਕਹਿੰਦੇ ਹਾਂ। ਉਂਝ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਜ਼ਬਾਨ ਦੀ ਚੁੱਪ ਨੂੰ ਐਨਰਜੀ ਸੇਵ ਕਰਨ ਦਾ ਸਾਧਨ ਤਾਂ ਦੱਸਿਆ, ਇਕਾਗਰਤਾ ਹੈ ਮਨ ਦੀ ਚੁੱਪ ਹੋ ਜਾਣਾ। ਸਿਰਫ ਜ਼ਬਾਨ ਦੀ ਚੁੱਪ ਨਾਲ ਜੇ ਮੋਨੀ ਹੋ ਜਾਏ ਤੇ ਸਤਿਗੁਰਾਂ ਨੇ ਪਹਿਲੀ ਪੌੜੀ ਵਿੱਚ ਹੀ ਕਹਿ ਦਿੱਤਾ ਚੁੱਪ ਹੈ ਚੁੱਪ ਨਾ ਹੋ ਬਈ। ਇੱਥੇ ਯਾਦ ਰੱਖਿਓ ਲਫ਼ਜ਼ ਇੱਕ ਚੁੱਪ ਆਇਆ ਇੱਕ ਚੁੱਪ ਆਇਆ, ਪਰ ਦੋਨਾਂ ਦੇ ਅਰਥ ਵੱਖਰੇ ਵੱਖਰੇ। ਪਹਿਲਾ ਚੁੱਪ ਦਾ ਅਰਥ ਹੈ ਜ਼ਬਾਨ ਦੀ ਚੁੱਪ ਨਾਲ, ਤੇ ਦੂਸਰਾ ਸ਼ਬਦ ਜਿਹੜਾ ਚੁੱਪ ਨਾ ਹੋ ਬਈ ਇਹਦਾ ਅਰਥ ਹੈ ਮਨ ਨਹੀਂ ਚੁੱਪ ਕਰਦਾ, ਕਿਉਂਕਿ ਲਫ਼ਜ਼ ਇੱਕੋ ਹੀ ਹੈ ਚੁੱਪ ਹੈ ਚੁੱਪ ਨਾ ਹੋ ਬਈ ਜੇ ਲਾਏ ਰਹਾਂ ਲਿਵਤਾਰ। ਕੋਈ ਵੀ ਬੁਲਾਰਾ ਬੋਲੇ ਸੰਗਤ ਵਿੱਚ ਉਹਦੇ ਸੰਬੰਧੀ ਆਪਾਂ ਪੋਜ਼ਿਟਿਵ ਅਪਰੋਚ ਲੈ ਕੇ ਖਿਆਲ ਪੈਦਾ ਕਰਾਂਗੇ, ਸੱਚਮੁੱਚ ਉਦੋਂ ਪੂਰਨ ਇਕਾਗਰਤਾ ਬਣਦੀ ਹੈ। ਆਪ ਜਿਤਨੇ ਸਤਿਗੁਰਾਂ ਦੀ ਚਰਨ ਸ਼ਰਨ ਵਿੱਚ ਜਾਂ ਘਰਾਂ 'ਚ ਬੈਠੇ ਹੋ, ਗੁਰੂ ਬਖਸ਼ੀ ਫਤਿਹ ਸਵੀਕਾਰ ਕਰੋ ਔਰ ਅਦਬ ਸਹਿਤ ਉਚਾਰਨ ਕਰੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਕੁਛ ਮਿੰਟ ਅੱਜ ਤੱਕ ਆਪਾਂ ਕੀ ਬੋਲੇ ਹਾਂ, ਸਿਰਫ ਇੱਕ ਪੰਛੀ ਝਾਤ ਹੈ। ਮੇਰੇ ਮਨ ਸੀ ਇਸ ਵਰੇ, ਹਾਲਾਂ ਮੈਂ ਉਹ ਗੱਲ ਸ਼ੁਰੂ ਨਹੀਂ ਕਰ ਸਕਿਆ, ਜਿੰਨੀ ਇੱਥੇ ਹੋ ਜਾਏਗੀ ਠੀਕ ਹੈ, ਬਾਕੀ ਜਿੱਥੇ ਅੱਗੇ ਵਿਚਾਰ ਕਰਾਂਗਾ ਉੱਥੇ ਉਸ ਲੜੀ ਨੂੰ ਜਾਰੀ ਰੱਖਾਂਗੇ। ਮਨ ਸੀ ਜੋ ਭਾਈ ਸਾਹਿਬ ਭਾਈ ਨੰਦ ਲਾਲ ਹਜ਼ੂਰ ਦੇ ਅਤ ਦੇ ਨੇੜਦੇ ਨੇ ਤੇ ਹਜ਼ੂਰ ਸਾਹਿਬ ਤੱਕ ਨਾਲ ਤੁਰਦੇ ਆ, ਉਹਨਾਂ ਨੇ ਜੋ ਫਾਰਸੀ ਵਿੱਚ ਤਾਂ ਹੈ, ਕੱਲ ਨੂੰ ਮੈਂ ਅਰਜ਼ ਕਰਾਂਗਾ ਉਹਨਾਂ ਦੀਆਂ ਰਚਨਾਵਾਂ ਬਾਰੇ, ਤੇ ਇਹ ਵੀ ਸੱਚ ਹੈ ਭਾਈ ਸਾਹਿਬ ਭਾਈ ਨੰਦ ਲਾਲ ਸਾਹਿਬ ਜੀ ਤੋਂ ਬਾਅਦ ਸਿੱਖਾਂ ਵਿੱਚ ਕੋਈ ਵੀ ਇੰਨੇ ਉੱਚੇ ਸੁਰਤ ਦਾ ਮਾਲਕ ਪਰਸ਼ੀਅਨ ਦਾ ਵਿਦਵਾਨ ਪੈਦਾ ਨਹੀਂ ਹੋ ਸਕਿਆ ਜੋ ਭਾਈ ਸਾਹਿਬ ਭਾਈ ਨੰਦ ਲਾਲ ਤੇ ਬਖਸ਼ ਸੀ। ਉਹਨਾਂ ਨੇ ਰਹਿਤਨਾਮਾ ਲਿਖਿਆ, ਤਨਖਾਹਨਾਮਾ ਲਿਖਿਆ, ਤੇ ਜਿਹੜਾ ਤੁਸੀਂ ਰੋਜ਼ ਦੋ ਤੁਕਾਂ ਪੜ੍ਹਦੇ ਹੋ ਅਰਦਾਸ ਤੋਂ ਬਾਅਦ, ਰਾਜ ਕਰੇਗਾ ਖਾਲਸਾ ਆਕੀ ਰਹੇ ਨਾ, ਕੋਈ ਯਾਦ ਰੱਖਿਓ ਭਾਈ ਨੰਦ ਲਾਲ ਸਾਹਿਬ ਜੀ ਦੀਆਂ ਤੁਕਾਂ ਨੇ, ਇਹ ਉਹਨਾਂ ਨੇ ਲਿਖਿਆ ਹੈ, ਮਹਾਰਾਜ ਦੇ ਵੇਲੇ ਦੀ ਲਿਖਤ ਹੈ। ਉਸ ਖਾਲਸਾ ਸ਼ਬਦ ਸੰਬੰਧੀ ਤਾਂ ਮਨ ਚ ਆਇਆ ਕਿਉਂਕਿ ਜਿਹੜੇ ਸਿਧਾਂਤਕ ਹਮਲੇ ਹੁੰਦੇ ਆ, ਮੇਰੀ ਫਿਰ ਬੇਨਤੀ ਹੈ, ਫਿਜ਼ੀਕਲ ਹਮਲਿਆਂ ਵਾਸਤੇ ਇਕੱਠ ਹੋ ਸਕਦਾ, ਬੋਲ ਬੁਲਾਰਾ ਹੋ ਸਕਦਾ, ਸਿਧਾਂਤਕ ਜਿਹੜੇ ਬਰੀਕ ਹਮਲੇ ਹੁੰਦੇ ਆ ਸਿੱਖੀ ਤੇ, ਉਹਨੂੰ ਸਮਝਣ ਵਾਸਤੇ ਬਰੀਕੀ ਹੀ ਹੋਣੀ ਚਾਹੀਦੀ ਹੈ। ਉਸ ਵਿੱਚ ਮੇਰੀ ਬੇਨਤੀ ਸੀ ਕਿ ਗੁਰੂ ਨਾਨਕ ਸਾਹਿਬ, ਫਿਰ ਅਰਜ਼ ਕਹੇ ਗੁਰੂ ਗ੍ਰੰਥ ਸਾਹਿਬ ਤੇ ਖਾਲਸੇ ਨੂੰ ਵੱਖ ਵੱਖ ਕਰਕੇ ਵਿਆਖਿਆ ਨਹੀਂ ਕਰਨੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਰਅਸਲ ਮੂਲ ਸਰੋਤ ਸ਼ਬਦ ਵਰਤਾਂ ਜਾਂ ਖਾਲਸੇ ਦੇ ਜਿਹੜੀ ਸ਼ੁਰੂਆਤ ਤੇ ਜੜ੍ਹਾਂ ਨੇ, ਸੱਚ ਇਹ ਵੀ ਉਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ। ਉਸ ਵਿੱਚ ਆਪਾਂ ਜਿਹੜੇ ਸ਼ਬਦ ਹੁਣ ਤੱਕ ਵਿਚਾਰੇ ਨੇ, ਸੰਤ ਸ਼ਬਦ ਦੀ ਵਿਚਾਰ ਕੀਤੀ, ਬ੍ਰਹਮ ਗਿਆਨੀ ਸ਼ਬਦ ਦੀ ਵਿਚਾਰ ਕੀਤੀ, ਸਾਧ ਲਫ਼ਜ਼ ਦੀ ਵਿਚਾਰ ਕੀਤੀ, ਤੇ ਕੱਲ ਦੁਪਹਿਰ ਦੇ ਦੀਵਾਨ ਤੋਂ ਜੋ ਮੈਂ ਸ਼ੁਰੂਆਤ ਕੀਤੀ ਉਹ ਆਪਾਂ ਕੀਤੀ ਹੈ ਸਿੱਖ ਦੀ। ਮੈਂ ਆਪ ਨੂੰ ਕੱਲ ਬੇਨਤੀ ਕੀਤੀ ਸੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਸਿੱਖ ਸ਼ਬਦ ਗੁਰੂ ਨਾਨਕ ਸਾਹਿਬ ਨੇ ਵਰਤਿਆ, ਗੁਰੂ ਅਮਰਦਾਸ ਜੀ ਨੇ ਵਰਤਿਆ, ਹਾਲਾਂਕਿ ਜਿਤਨੀ ਬਾਣੀ ਹੈ ਉਹ ਜਿੱਥੇ ਸਾਨੂੰ ਔਗੁਣਾਂ ਤੋਂ ਰੋਕ ਰਹੇ ਆ, ਗੁਣਾਂ ਵੱਲ ਪ੍ਰੇਰ ਰਹੇ ਆ, ਅਸਲ 'ਚ ਉਹ ਸਾਡੇ ਜੀਵਨ ਦੀ ਰਹਿਤ ਦੀ ਆਰੰਭਤਾ ਹੈ। ਜਿਵੇਂ ਅਸੀਂ ਇੱਕ ਪਾਠ ਰੋਜ਼ ਕਰਨੇ ਆ, ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪੱਛੋ, ਤਾਂ ਇਹ ਜ਼ਿੰਦਗੀ ਦੇ ਕਰਮ ਨਾਲ ਸੰਬੰਧਿਤ ਹੈ। ਜਦੋਂ ਅਸੀਂ ਆਸਾ ਕੀ ਵਾਰ 'ਚ ਪੜ੍ਹਦੇ ਹਾਂ, ਐਸੀ ਕਲਾ ਨਾ ਖੇਡੀਏ ਜਿਤ ਦਰਗਹਿ ਗਿਆ ਹਾਰੀਐ, ਇਹ ਕੀ ਹੈ, ਸਾਡੇ ਜੀਵਨ ਦੀ ਰਹਿਤ ਹੈ। ਜਦੋਂ ਅਸੀਂ ਸੁਖਮਨੀ ਸਾਹਿਬ 'ਚ ਪੜ੍ਹਦੇ ਹਾਂ ਕਿ ਸਰਬ ਧਰਮ ਹੈ ਸ੍ਰੇਸ਼ਟ ਧਰਮ, ਅੱਗੇ ਹੈ ਹਰ ਕੋ ਨਾਮ ਜਪ, ਫਿਰ ਇਹ ਗੱਲ ਧਿਆਨ ਨਾਲ ਸੁਣਿਓ, ਜੇ ਸਿਰਫ ਨਾਮ ਜਪ ਹੈ ਪਖੰਡੀ ਵੀ ਮੂੰਹ ਤੋਂ ਰਾਮ ਰਾਮ ਕਹਿ ਸਕਦਾ, ਪਰਪੰਚ ਕਰਨ ਵਾਲਾ ਵੀ ਵਾਹਿਗੁਰੂ ਵਾਹਿਗੁਰੂ ਕਹਿ ਸਕਦਾ। ਮੇਰੀ ਬੇਨਤੀ, ਉੱਥੇ ਅਗਲਾ ਲਫ਼ਜ਼ ਰਹਿਤ ਹੈ, ਉਹ ਹੈ ਹਰ ਕੋ ਨਾਮ ਜਪ ਨਿਰਮਲ ਕਰਮ, ਕੇਵਲ ਜਪ ਨਹੀਂ ਅੰਦਰ ਕਰਮ ਵੀ ਹੋਵੇ। ਇਹ ਸਾਰੀਆਂ ਗੱਲਾਂ ਜਦੋਂ ਆਪਾਂ ਸਤਿਗੁਰੂ ਦੀ ਬਾਣੀ ਦਾ ਅਭਿਆਸ ਕਰਾਂਗੇ, ਸਭ ਕੁਝ ਸਤਿਗੁਰੂ ਬਖਸ਼ਦੇ। ਕੱਲ ਮੈਂ ਆਪ ਜੀ ਨੂੰ ਅਰਜ਼ ਕੀਤੀ ਤੇ ਸਿੱਖ ਬਾਰੇ, ਆਪਾਂ ਜਿਹੜਾ ਸ਼ਬਦ ਕੱਲ ਸਲੋਕ ਲਿਆ ਸੀ ਮੈਂ ਉਸੇ ਤੋਂ ਸ਼ੁਰੂਆਤ ਕਰਨ ਲੱਗਾ। ਗੁਰੂ ਰਾਮਦਾਸ ਮਹਾਰਾਜ ਜੀ ਦਾ ਉਹ ਸਲੋਕ ਸਿੱਖ ਲਈ ਤਰਤੀਬ ਵਾਰ ਪਹਿਲੀ ਰਹਿਤ ਹੈ ਸਿੱਖ ਦੀ ਜੋ ਲਿਖੀ ਗਈ, ਮੈਂ ਤਰਤੀਬ ਵਾਰ ਕਹਿ ਰਿਹਾ, ਉਹ ਵੀ ਸਿਰਫ ਸਪਿਰਚੁਅਲ ਹੈ ਸਾਰੀ, ਉਹ 'ਚ ਬਾਹਰਮੁਖੀ ਕਰਮਾਂ ਦਾ ਕੋਈ ਜ਼ਿਕਰ ਨਹੀਂ, ਸਿਰਫ ਨਾਮ ਦੀ ਗੱਲ ਹੈ। ਉਸ ਵਿੱਚ ਸਤਿਗੁਰਾਂ ਨੇ ਫਰਮਾਇਆ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ, ਉਠ ਹਰ ਨਾਮ ਧਿਆਵੈ ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰ ਨਾਵੈ। ਇਹ ਅਰਥ ਆਪਾਂ ਕੱਲ ਕਰ ਚੁੱਕੇ ਹਾਂ। ਉਪਦੇਸ਼ ਗੁਰੂ ਹਰ ਹਰ ਜਪ ਜਾਪੈ, ਸਭ ਕਿਲਵਿਕ ਪਾਪ ਦੋਖ ਲੈ ਜਾਵੈ, ਫਿਰ ਚੜ੍ਹੈ ਦਿਵਸ ਗੁਰਬਾਣੀ ਗਾਵੈ ਬਹਿੰਦਿਆਂ। ਪਰ ਇੱਥੇ ਇਹ ਨਹੀਂ ਕਿਹਾ ਕਿਵੇਂ ਬਹਿੰਦਾ ਉੱਠਣਾ, ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੈ, ਜੋ ਸਾਸ ਗਿਰਾਸ ਧਿਆਏ ਮੇਰਾ ਹਰ ਹਰ, ਸੋ ਗੁਰਸਿੱਖ ਗੁਰੂ ਮਨ ਭਾਵੈ, ਜਿਸ ਨੂੰ ਦਿਆਲ ਹੋਵੇ ਮੇਰਾ ਸਵਾਮੀ, ਤਿਸ ਗੁਰਸਿੱਖ ਗੁਰੂ ਉਪਦੇਸ਼ ਸੁਣਾਵੈ, ਜਾਂ ਨਾਨਕ ਧੂੜ ਮੰਗੈ ਤਿਸ ਗੁਰਸਿੱਖ ਕੀ, ਜੋ ਆਪ ਜਪੈ ਅਵਰਾ ਨਾਮ ਜਪਾਵੈ। ਹੁਣ ਇਸ ਇਹ ਗੁਰਸਿੱਖ ਕਿਹੜਾ, ਇਹਦਾ ਮਤਲਬ ਹੋਵੇਗਾ ਕਿ ਆਪਾਂ ਜਿਹੜੇ ਆ ਫਿਰ ਸਿੱਖ ਕਿਰਤ ਨਹੀਂ ਕਰਦਾ, ਨਹੀਂ ਗੁਰਮੁਖੋ, ਇਸ ਪੌੜੀ ਦੀ ਵਿਆਖਿਆ, ਸਲੋਕ ਦੀ ਵਿਆਖਿਆ ਭਾਈ ਗੁਰਦਾਸ ਸਾਹਿਬ ਨੇ ਕੀਤੀ। ਮੇਰੀ ਫਿਰ ਅਰਜ਼ ਹੈ ਕਿ ਗੁਰਮਤ ਲਿਟਰੇਚਰ, ਮੈਂ ਰੋਜ਼ ਕਹਿ ਰਿਹਾ ਕਿਉਂਕਿ ਗੱਲ ਮੈਂ ਵਾਰ ਵਾਰ ਪਤਾ ਕਿਉਂ ਰਿਪੀਟ ਕਰਨਾ, ਵੀ ਜੇਹਨ 'ਚ ਮੇਰੇ 'ਚ ਬੈਠ ਜਾਏ। ਗੁਰਮਤ ਨੂੰ ਸਮਝਣ ਲਈ ਕੇਵਲ ਕਥਾ ਵਾਸਤੇ ਨਹੀਂ ਅਸੀਂ ਗ੍ਰੰਥ ਪੜ੍ਹਨੇ, ਮੇਰੀ ਬੇਨਤੀ, ਆਪਾਂ ਸਿੱਖੀ ਕਮਾਉਣ ਵਾਸਤੇ ਗ੍ਰੰਥ ਪੜ੍ਹਨੇ ਆ। ਹੁਣ ਆਹ ਸਲੋਕ ਹੈ ਜਿਹੜਾ ਪੜ੍ਹਿਆ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਇਹਦੀ ਵਿਆਖਿਆ ਭਾਈ ਗੁਰਦਾਸ ਸਾਹਿਬ ਨੇ ਕੀਤੀ। ਪੰਜਾਬੀ 'ਚ ਪੌੜੀ ਹੈ ਜੀ, ਗੁਰਸਿੱਖ ਭਲਕੇ ਉੱਠ ਕਰ ਅੰਮ੍ਰਿਤ ਵੇਲੇ ਸਰ ਨਾ ਬੰਦਾ, ਗੁਰ ਕੈ ਬਚਨ ਉਚਾਰ ਕੈ ਧਰਮਸ਼ਾਲਾ ਦੀ ਸੁਰਤ ਕਰੰਦਾ, ਸਾਧ ਸੰਗਤ ਵਿੱਚ ਜਾਏ ਕੈ ਗੁਰਬਾਣੀ ਦੇ ਪ੍ਰੀਤ ਸੁਣੰਦਾ। ਅੱਗੇ ਹੈ ਕਿਰਤ ਵਰਤ ਕਰ ਧਰਮ ਦੀ ਲੈ ਪ੍ਰਸ਼ਾਦ ਆਣ ਵਰਤੰਦਾ, ਸ਼ੰਕਾ ਮਨੋ ਮਿਟਾਏ ਕੈ ਗੁਰਸਿੱਖਾਂ ਦੀ ਸੇਵ ਕਰੰਦਾ। ਇਹ ਸ਼ਬਦ ਵਰਤੇ ਕਿ ਗੁਰੂ ਕੇ ਸਿੱਖਾਂ ਦੀ ਸਾਰੇ ਉਹ ਸੇਵਾ ਕਰਦਾ ਹੈ। ਗੁਰਸਿੱਖ ਭਲਕੇ ਉੱਠ ਕਰ ਅੰਮ੍ਰਿਤ ਵੇਲਾ ਸਰ ਨਾ ਬੰਦਾ, ਗੁਰ ਕੈ ਬਚਨ ਉਚਾਰ ਕੈ ਧਰਮਸ਼ਾਲਾ ਦੀ ਸੁਧ ਕਰੰਦਾ, ਸਾਧ ਸੰਗਤ ਵਿੱਚ ਜਾਏ ਕੈ ਗੁਰਬਾਣੀ ਦੇ ਪ੍ਰੀਤ ਸੁਣੰਦਾ, ਸ਼ੰਕਾ ਮਨੋ ਮਿਟਾਏ ਕੈ ਗੁਰਸਿੱਖਾਂ ਦੀ ਸੇਵ ਕਰੰਦਾ, ਕਿਰਤ ਵਿਰਤ ਕਰ ਧਰਮ ਦੀ ਲੈ ਪ੍ਰਸ਼ਾਦ ਆਣ ਵਰਤੰਦਾ। ਹੁਣ ਉੱਥੇ ਦੇਖੋ ਭਾਈ ਸਾਹਿਬ ਨੇ ਕਿਹਾ ਕਲੀ ਕਾਲ ਪ੍ਰਗਾਸ ਕਰ ਗੁਰ ਚੇਲਾ, ਚੇਲਾ ਗੁਰ ਸੰਦਾ। ਇਹਦੀ ਵਿਆਖਿਆ ਕਰ ਦਿੱਤੀ। ਮੈਂ ਇਸ ਤੋਂ ਜਿਹੜੀ ਅਗਲੀ ਬੇਨਤੀ ਆਪ ਨੂੰ ਕਰਨੀ ਚਾਹੁੰਦਾ, ਸਿੱਖ ਦੇ ਲਫ਼ਜ਼ ਤੁਸੀਂ ਬਾਲ ਮਰਿਆਦਾ ਜਿਹੜੀ ਲਾਈ, ਉੱਥੇ ਸਭ ਤੋਂ ਪਹਿਲਾ ਸ਼ਬਦ ਹੈ ਸਿੱਖ ਕੌਣ ਹੈ। ਮੇਰੀ ਫਿਰ ਬੇਨਤੀ ਹੈ ਕਿ ਸਿੱਖ ਮਰਿਆਦਾ ਧੁਰ ਕੀ ਬਾਣੀ ਨਹੀਂ। ਇਹ ਲਫ਼ਜ਼ ਮੈਂ ਬੜਾ ਸਖ਼ਤ ਕਹਿਣ ਲੱਗਾ, ਇਸ ਵਿੱਚ ਸਮੇਂ ਅਨੁਸਾਰ ਪੰਥ ਫੈਸਲੇ ਕਰ ਸਕਦਾ ਹੈ, ਸਥਾਨ ਅਨੁਸਾਰ ਫੈਸਲੇ ਹੋ ਸਕਦੇ ਆ, ਪਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਧੁਰ ਕੀ ਸਰਬਕਾਲੀ ਤੇ ਸਰਬਦੇਸ਼ੀ, ਇਹਦੇ ਵਿੱਚ ਕੋਈ ਬੰਦਾ ਤਬਦੀਲੀ ਨਹੀਂ ਕਰ ਸਕਦਾ, ਕਿਉਂਕਿ ਇਹ ਕੇਵਲ ਅੱਖਰ ਨਹੀਂ। ਹੁਣ ਸਿੱਖ ਕੌਣ ਹੈ, ਅਸੀਂ ਸਲੋਕ ਪੜ੍ਹ ਲਿਆ। ਇੱਕ ਮੈਂ ਆਪ ਨੂੰ ਬੇਨਤੀ ਕਰਾਂਗਾ ਕਿ ਸਿੱਖ ਦੇ ਅਰਥ, ਮੈਂ ਉਸ ਵਿਦਵਾਨ ਨੂੰ ਨਤਮਸਤਕ ਹੁੰਦਾ ਜਿਹਦੀ ਲੇਖਣੀ ਦੇ ਮੁਕਾਬਲ ਨਾ ਸਿਆਸੀ ਤੌਰ 'ਤੇ ਬਖਸ਼ਦਰਜ, ਨਾ ਧਰਮ ਦੇ ਤੌਰ 'ਤੇ, ਖਾਸ ਕਰਕੇ ਸਰਦਾਰ ਕਪੂਰ ਸਿੰਘ ਜੀ ICS, ਉਹਨਾਂ ਨੇ ਸਿੱਖ ਬਾਰੇ, ਕਿਉਂਕਿ ਅਸੀਂ ਸਿਰਫ ਜ਼ਿਆਦਾ ਜ਼ਿਕਰ ਕਰ ਰਹੇ ਹਾਂ ਸਾਚੀ ਸਾਖੀ ਦਾ, ਅਤੇ ਮੈਂ ਅਕਸਰ ਕਹਿੰਦਾ ਹੁੰਦਾ ਉਹਨਾਂ ਨੂੰ ਜੇ ਪੜ੍ਹਨਾ ਹੈ ਤਾਂ ਉਹਨਾਂ ਦੀ ਪਿੱਛੇ ਜੇ ਕਿਤਾਬ ਜਿਹੜੀ ਅੰਗਰੇਜ਼ੀ ਵਿੱਚ ਪਰਾਸ਼ਰਾ ਪ੍ਰਸ਼ਨਾ, ਉਹ ਪੰਜਾਬੀ ਵਿੱਚ ਹੋ ਗਿਆ ਤਰਜਮਾ ਉਹਦਾ, ਜ਼ਰੂਰ ਪੜ੍ਹਿਓ। ਪਰ ਉਸ ਕਿਤਾਬ ਨੂੰ ਉਹ ਬੰਦਾ ਹੱਥ ਪਏ ਜਿਹਦਾ ਵਾਹਿਗੁਰੂ ਬਖਸ਼ ਦਿਆ ਜੇ, ਕਿਸੇ ਦੀ ਗਿਆਨ 'ਤੇ ਮੈਂ ਤਰਕ ਨਹੀਂ ਕਰ ਰਿਹਾ, ਜਿਹੜਾ ਬੰਦਾ ਵਾਕਈ ਦੂਜੇ ਧਰਮਾਂ ਬਾਰੇ ਥੋੜ੍ਹੀ ਬਾੜੀ ਜਾਣਕਾਰੀ ਰੱਖਦਾ ਹੋਵੇ। ਮੈਂ ਦੋ ਵਾਰੀ ਉਹ ਕਿਤਾਬ ਨਿੱਠ ਕੇ ਪੜ੍ਹੀ ਹੈ, ਮੇਰੇ ਮਨ 'ਚ ਅਦਬ ਹੋ ਗਿਆ, ਉਹ ਏਡਾ ਵਿਦਵਾਨ ਸਿੱਖਾਂ 'ਚ, ਉਹਦਾ ਮੁਕਾਬਲਾ ਕੋਈ। ਮੇਰੀ ਫਿਰ ਅਰਜ਼ ਕਹਿ, ਔਗਣ ਕਈ ਵਾਰੀ ਕੋਈ ਬੰਦਾ ਐਸਾ ਨਹੀਂ, ਇਹ ਮਤ ਸੋਚੋ ਸਾਰੇ ਪੂਰੇ, ਰੱਬ ਨੇ ਜੋ ਕੁਝ ਪੈਦਾ ਕੀਤਾ ਉਹਨੇ ਬੱਜ ਆਪੇ ਹੀ ਨਾਲ ਲਾਈ ਹੈ, ਐਡਾ ਸੋਹਣਾ ਗੁਲਾਬ ਦਾ ਫੁੱਲ ਹੈ ਖਿੜਿਆ, ਐਡਾ ਕੰਡਾ ਨਾਲ ਠੋਕ ਦਿੱਤਾ ਉਹਨੇ, ਇਹ ਉਹ ਨਹੀਂ ਲਾਇਆ ਹੈ ਨਾ, ਇੰਨਾ ਮਿੱਠਾ ਸੰਤਰਾ ਤੇ ਕੌੜੀ ਉੱਤੇ ਛਿੱਲੜ ਫਿੱਟ ਕਰ ਦਿੱਤੀ ਸੋ, ਤੁਹਾਡੇ ਨੇੜੇ ਬਦਾਮ ਨੇ, ਕਿੰਨੀ ਗਿਰੀ 'ਚ ਤਾਕਤ, ਉੱਤੇ ਲੱਕੜ ਫਿੱਟ ਕਰ ਦਿੱਤੀ ਉਹਨੇ, ਚੰਦਨ ਇੰਨਾ ਠੰਡਾ ਤੇ ਸੱਪ ਦੀ ਬੱਜ ਉਹਨੂੰ ਲਾ ਦਿੱਤੀ। ਇਸ ਦਾ ਮਤਲਬ ਇਹ ਨਹੀਂ ਕਿ ਔਗਣਾਂ 'ਚ ਪ੍ਰਵਿਰਤ ਹੋਣਾ, ਇਹਦੇ ਵਿੱਚ ਟੋਟੈਲਿਟੀ 'ਚ ਜੇ ਕਹੋ ਵੀ ਸਾਰੇ ਸਭ ਸੱਚੇ, ਸਭ ਠੀਕ, ਮੁਕੰਮਲ ਕੇਵਲ ਪੂਰਨ ਬ੍ਰਹਮ ਗਿਆਨੀ ਸਤਿਗੁਰੂ ਤੇ ਪਰਮਾਤਮਾ ਹੈ। ਮੇਰੀ ਫਿਰ ਬੇਨਤੀ ਸੁਣਿਓ, ਮੈਂ ਜੇ ਅਰਜ਼ ਕਰਨ ਲੱਗਾ, ਉਸ ਵਿੱਚ ਸਿੱਖ ਦੀ ਪਰਿਭਾਸ਼ਾ ਕੀ ਹੈ। ਅੱਜ ਮੈਨੂੰ ਕੋਈ ਪੁੱਛੇ ਦਾੜਾ ਪ੍ਰਕਾਸ਼ ਦਸਤਾਰ ਬੰਨੀ, ਮੇਰਾ ਬਾਣਾ ਵੇਖ ਕੇ ਕਹੇ ਸਿੱਖ ਤੁਰਿਆ ਜਾਂਦਾ ਹੈ। ਉਂਝ ਵੈਸੇ ਲੋਕਾਂ ਨੇ ਜੇ ਮੰਨ ਲਓ ਇਕੱਲੀ ਦਸਤਾਰ ਹੀ ਬੰਨੀ ਹੋਵੇ ਤੇ ਕਹਿ ਦਿੰਦੇ ਆ ਜੀ ਮੱਥਾ ਟੇਕਦਾ ਸਿੱਖ ਹੈ, ਮੈਨੂੰ ਉਹਨਾਂ ਦੀ ਇੱਕ ਗੱਲ ਬੜੀ ਚੰਗੀ ਲੱਗੀ। ਉਹ ਕਹਿੰਦੇ ਨੇ ਜਦੋਂ ਅਸੀਂ ਲੋਕ ਸਿੱਖ ਦੇ ਅਰਥ ਵਿਦਿਆਰਥੀ ਛਿਸ਼, ਇਸ ਲਈ ਅਸੀਂ ਕਹਿੰਦੇ ਹਾਂ ਸਿੱਖ ਅਖਾਰ ਅਖੀਰ ਤੱਕ ਸਿੱਖ ਹੈ ਜੀ, ਸਿਖਿਆਰਥੀ ਛੇ ਮੈਂ ਅਰਜ਼ ਕਰ ਚੁੱਕਾ, ਸਟੂਡੈਂਟ ਕਹਿੰਦੇ ਅਰਥ ਅੰਦਰੋਂ ਗਲੇ ਤੋਂ ਥੱਲੇ ਨਹੀਂ ਉਤਰਦੇ, ਸਟੂਡੈਂਟ ਵਿਦਿਆਰਥੀ ਸ਼ਿਸ਼ ਚੇਲਾ, ਖਿਮਾ ਕਰ ਦਿਓ, ਇਹ ਦੁਨਿਆਵੀ ਤੌਰ ਤੇ ਵੀ ਇੱਕ ਮਾਸਟਰ ਇੱਕ ਪ੍ਰੋਫੈਸਰ ਉਹਦਾ ਸਟੂਡੈਂਟ ਉਹਦਾ ਵਿਦਿਆਰਥੀ ਸ਼ਿਸ਼ ਹੈ, ਪਰ ਯਾਦ ਰੱਖਿਓ ਸਿੱਖ ਗੁਰੂ ਗ੍ਰੰਥ ਸਾਹਿਬ ਦਾ ਉਹ ਵੀ ਜਿਹਦੇ ਵਿੱਚੋਂ ਗੁਰੂ ਬੋਲਦਾ ਹੁੰਦਾ ਹੈ। ਫਿਰ ਅਰਜ਼ ਸੁਣਿਓ, ਸਿੱਖ ਉਹ ਵੀ ਜਿਹਦੇ ਵਿੱਚ ਗੁਰੂ ਹੈ, ਤੇ ਜਿਸ ਦਿਨ ਸਿਰਫ ਬਾਹਰੋਂ ਬੰਦਾ ਰਹਿ ਜਾਏ ਅੰਦਰੋਂ ਗੁਰੂ ਨਿਕਲ ਜਾਏ ਉਦੋਂ ਸਿਰਫ ਢਾਂਚਾ ਰਹਿ ਜਾਂਦਾ, ਅੰਦਰ ਤਾਕਤ ਕੋਈ ਨਹੀਂ ਰਹਿੰਦੀ। ਮੇਰੀ ਫਿਰ ਇਸ ਬੇਨਤੀ ਨੂੰ ਧਿਆਨ ਮੈਂ ਰਿਪੀਟ ਕਰੀ ਜਾ ਰਿਹਾ ਵਾਂ। ਗੁਰੂ ਸਾਹਿਬ ਨੇ ਕਿਹਾ ਸਿੱਖ ਹੋ ਜਿਹਦੇ ਵਿੱਚ ਗੁਰੂ ਝਲਕਾਂ ਦੇਵੇ, ਗੁਰੂ ਦਿਸੇ, ਜਿਵੇਂ ਆਪ ਇੱਕ ਪਾਠ ਕਰਦੇ ਹੋ ਗੁਰਸਿੱਖਾਂ ਅੰਦਰ ਸਤਿਗੁਰ ਵਰਤੈ, ਸਿੱਖਾਂ ਵਿੱਚ ਸਤਿਗੁਰੂ ਵਰਤਦੇ ਆ, ਗੁਰੂ ਆਹ ਵਰਤਦੇ ਆ। ਸਿੱਖ ਹੋਵੇ ਜਿਹਦੇ ਵਿੱਚ ਗੁਰੂ ਵਰਤੇ, ਤੇ ਗੁਰੂ ਦੀ ਪਰਿਭਾਸ਼ਾ ਅਨਮਤੀਆਂ ਦੀ ਦੇਣੀ, ਗੁਰੂ ਦੀ ਪਰਿਭਾਸ਼ਾ ਜਿੰਨੀ ਕੋ ਬਾਣੀ ਪੜ੍ਹ ਕੇ ਸਮਝ ਪਈ, ਗੁਰੂ ਹੋਵੇ ਜਿਹਦੇ ਵਿੱਚ ਰੱਬ ਪ੍ਰਗਟ ਹੋਇਆ ਹੈ, ਪਰਮਾਤਮਾ ਜਿਹਨੂੰ ਕਹਿ ਲਓ। ਅਸੀਂ ਗੁਰੂ ਗ੍ਰੰਥ ਸਾਹਿਬ ਜਦੋਂ ਸਤਿਗੁਰੂ ਦੀ ਪਰਿਭਾਸ਼ਾ ਪੜ੍ਹਦੇ ਹਾਂ, ਇਹ ਸੱਚਾ ਗੁਰੂ ਨਹੀਂ, ਇਕੱਲਾ ਕੋਸ਼ ਤਾਂ ਕਹੇਗਾ ਸਤਿਗੁਰੂ ਕਾ ਅਰਥ ਹੈ ਸੱਚਾ ਗੁਰੂ, ਪਰ ਗੁਰੂ ਗ੍ਰੰਥ ਸਾਹਿਬ ਕਹਿਣਗੇ ਨਹੀਂ, ਸਤਿਗੁਰ ਵਿੱਚ ਆਪ ਰੱਖਿਓਨ ਕਰ ਪ੍ਰਗਟ ਆਖ ਸੁਣਾਇਆ, ਸਤਿਗੁਰੂ ਵਿੱਚ ਵਾਹਿਗੁਰੂ ਜੀ ਵਰਤਦੇ ਆ। ਗੁਰੂ ਗ੍ਰੰਥ ਸਾਹਿਬ ਜੀ ਸ਼ਬਦ ਵਰਤਣਗੇ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ, ਫਿਰ ਅਰਜ ਕਹਿ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ। ਗੁਰੂ ਗ੍ਰੰਥ ਸਾਹਿਬ ਜੀ ਬਚਨ ਕਰਨਗੇ ਸਿੱਖੀ ਅਤੈ ਸੰਗਤੀ ਪਾਰ ਬ੍ਰਹਮ ਕਰ ਨਮਸਕਾਰ ਆ। ਮੈਂ ਸਿਰਫ ਸੰਖੇਪ ਜੀ ਬੇਨਤੀ ਕਰਾਂਗਾ, ਸਤਿਪੁਰਖ ਜਿਨ ਜਾਣਿਆ ਸਤਿਗੁਰ ਤਿਸ ਕਾ ਨਾਉ, ਇੱਥੇ ਇਕੱਲਾ ਸੱਚਾ ਗੁਰੂ ਅਰਥ ਨਹੀਂ ਹੋ ਰਿਹਾ, ਸਤਿਪੁਰਖ ਜਿਨ ਜਾਣਿਆ ਸਤਿਗੁਰ ਤਿਸ ਕਾ ਨਾਉ, ਤਿਸ ਕੈ ਸੰਗ ਸਿੱਖ ਉਦਰੈ ਨਾਨਕ ਹਰ ਗੁਣ ਗਾਉ। ਮੈਂ ਉਸ ਸ਼ਬਦ ਨੂੰ ਉਹਨਾਂ ਦੀ ਸੰਗਤ ਕਰਕੇ ਮੇਰੀ ਫਿਰ ਬੇਨਤੀ, ਸਿੱਧੇ ਸ਼ਬਦ ਜੀ ਮੇਰੇ ਸਤਿਗੁਰੂ ਵਿੱਚ ਪਰਮਾਤਮਾ ਦੀ ਵਰਤਦੇ ਨੇ, ਜਦੋਂ ਸਿੱਖ ਸ਼ਬਦ ਦੀ ਕਮਾਈ ਕਰਦਾ ਉਹਦੇ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋ ਜਾਂਦਾ ਹੈ। ਇੱਕ ਪ੍ਰਕਾਸ਼ ਹੈ ਬਾਹਰ, ਇੱਕ ਚਰਨ ਨੇ ਬਾਹਰ, ਫਿਰ ਮੈਂ ਅੱਜ ਸੁਣਿਓ, ਇੱਕ ਚਰਨ ਬਾਹਰ ਨੇ, ਅਸੀਂ ਕਹਿੰਦੇ ਹਾਂ ਸਤਿਗੁਰੂ ਸਰੂਪ ਲੈ ਕੇ ਜਾਂਦੇ, ਸ਼ਬਦ ਵਰਤਨੇ ਆ ਕਿ ਸਤਿਗੁਰਾਂ ਦੇ ਚਰਨ ਪਵਾਏ ਆ, ਕਮਰਾ ਸਾਫ਼ ਕਰਨੇ ਆ, ਕਮਰੇ ਸਾਫ਼ ਤੋਂ ਬਿਨਾਂ ਚਰਨ ਨਹੀਂ ਪਵਾਉਂਦੇ। ਯਾਦ ਰੱਖਿਓ ਸਰੀਰ ਦੇ ਹਿਰਦੇ ਵਿੱਚ ਵੀ ਮੈਲਿਆਂ 'ਚ ਚਰਨ ਨਹੀਂ ਪੈਂਦੇ, ਜਿਨ੍ਹਾਂ ਦੀ ਸਫਾਈ ਹੁੰਦੀ ਹੈ ਚਰਨ ਉਹਦੇ 'ਚ ਹੀ ਪੈਂਦੇ ਆ। ਗੁਰੂ ਸਾਹਿਬ 'ਚ ਇੱਕ ਵਚਨ ਹੈ, ਨਾਨਕ ਨਾਏ ਖੁਦਾ, ਨਾਨਕ ਨਾਉ ਖੁਦਾਏ ਕਾ ਦਿਲ ਅੱਛਾ ਮੁਖਲੇ ਹੋ। ਇਸ ਤੋਂ ਫਿਰ ਧਿਆਨ ਨਾਲ ਸੁਣਿਓ, ਦਿਲ ਦੀ ਸਫਾਈ, ਕਬੀਰ ਸਾਹਿਬ ਨੇ ਤਾਂ ਇਹ ਤੋਂ ਸ਼ਬਦ ਵਰਤਿਆ ਜਾ ਕੀ ਦਿਲ ਸਾਬਤ ਨਹੀਂ, ਇੱਥੇ ਸਾਬਤ ਦਰਤ ਮੁਕੰਮਲ ਲਈ ਸਾਬਤ ਦਰਤ ਸਫਾਈ, ਜਾ ਕੀ ਦਿਲ ਸਾਬਤ ਨਹੀਂ, ਜਾ ਕੀ ਇਸਤਰੀ ਲਿੰਗ, ਜਿਹਦੇ ਦਿਲ ਦੀ ਸਫਾਈ ਕੋਈ ਨਹੀਂ ਉਹਨੂੰ ਰੱਬ ਕਿੱਥੇ ਮਿਲ ਜਾਣਾ। ਜਾ ਕੀ ਦਿਲ ਸਾਬਤ ਨਹੀਂ ਤਾਕੋ ਕਹਾ ਖੁਦਾਏ। ਮੇਰੀ ਅਰਜ਼ ਹੈ ਜੀ, ਗੁਰੂ ਵਿੱਚ ਪਾਰ ਬ੍ਰਹਮ ਪ੍ਰਗਟ ਨੇ, ਸਿੱਖ ਜਿਹੜਾ ਜੁੜਦਾ ਉਹਦੇ ਵਿੱਚ ਗੁਰੂ ਵਰਸਦਾ ਹੈ। ਇੱਕ ਹੋਰ ਅਰਜ਼ ਮੇਰੀ ਬੇਨਤੀ ਹੈ, ਕੱਲ੍ਹ ਮੈਂ ਪਰਸੋਂ ਸ਼ਾਇਦ ਭਾਈ ਮੂਲੇ ਦਾ ਜ਼ਿਕਰ ਕੀਤਾ ਸੀ, ਹੈ ਨਾ, ਇਹ ਮੈਂ ਜਿਹੜੇ ਪੜ੍ਹਨ ਦਾ ਸ਼ੌਂਕ ਰੱਖਦੇ ਨੇ, ਮੈਂ ਸਿਰਫ ਉਹਨਾਂ ਲਈ ਬੇਨਤੀ ਕਰ ਰਿਹਾ, ਗੁਰਸਿੱਖੋ ਤੁਹਾਡੇ ਕੋਲ ਇੰਨਾ ਕੁ ਖਜ਼ਾਨਾ ਭਰਿਆ ਪਿਆ, ਸਾਰੀ ਉਮਰ ਵੀ ਪੜ੍ਹਦੇ ਰਹੋ, ਕਦੀ ਪਾਰਾ ਵਾਰ ਨਹੀਂ ਪਾਇਆ ਜਾ ਸਕਦਾ। ਦੇਖੋ ਆਪ ਆਇਓ ਵਿਸਾਖੀ ਦੇ, ਇੱਥੇ ਬੇਨਤੀ ਕਰਕੇ ਜਾਇਆ ਕਰੀਏ, ਸਤਿਗੁਰੂ ਇਸ ਸਾਲ ਜੀ, ਹੁਣ ਭਾਈ ਸਾਹਿਬ ਕਹਿ ਰਹੇ ਨੇ ਇਸ ਵਰੇ ਮੈਂ ਨਿਤਨੇਮ ਨਹੀਂ ਕਰ ਰਿਹਾ, ਤੁਸੀਂ ਕਿਰਪਾ ਕਰੋ ਅਗਲੀ ਵਿਸਾਖੀ ਮੈਂ ਆਵਾਂ, ਮੈਂ ਸੱਤ ਬਾਣੀਆਂ ਦਾ ਨਿਤਨੇਮੀ ਹੋਵਾਂ, ਮੈਂ ਅੰਮ੍ਰਿਤ ਛਕਣ ਲਈ ਬੇਨਤੀ ਕਰ ਰਿਹਾ, ਤੁਸੀਂ ਕਿਰਪਾ ਕਰੋ। ਹੁਣ ਨਹੀਂ, ਮੈਂ ਸ਼ਬਦ ਫਿਰ ਵੀ ਕਹਾਂਗਾ, ਸਤਿਗੁਰੂ ਅਗਲੀ ਵਿਸਾਖੀ ਤੱਕ ਇਸ ਤਰ੍ਹਾਂ ਸਿੱਖੀ ਦੀ ਦਾਤ ਦੇ ਦੀ ਜਿਵੇਂ ਸੰਗਤ ਵੀ ਦਿੱਤੀ ਹੋਈ ਹੈ। ਆਪਣਾ ਫੁਰਨਾ ਦੇ ਬਣਾਈਏ, ਫੁਰਨੇ ਨੂੰ ਭਾਗ ਲੱਗਦਾ ਹੁੰਦਾ ਜੀ, ਥੋਟ ਇਜ਼ ਥਿੰਗ, ਜੋ ਸੋਚੋਗੇ ਹੋਵੇਗਾ। ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸਿੱਖ ਲਈ ਜਿਹੜੀ ਬਖਸ਼ਿਸ਼ ਕੀਤੀ ਹੈ, ਜਿਹੜੀ ਕਿਰਪਾ ਕੀਤੀ ਹੈ, ਸਿੱਖ ਵਿੱਚ ਗੁਰੂ ਵਰਤਦਾ ਹੈ। ਜਿਹੜੀ ਅਰਜ਼ ਹੈ ਭਾਈ ਸਾਹਿਬ, ਭਾਈ ਗੁਰਦਾਸ ਸਾਹਿਬ ਦੀ 11ਵੀਂ ਵਾਰ, ਉਹਦੀਆਂ ਪੌੜੀਆਂ ਜ਼ਰੂਰ, ਕਿਉਂਕਿ ਉਹਦੇ ਵਿੱਚ ਸਿੱਖਾਂ ਦਾ ਜ਼ਿਕਰ ਹੈ ਨਾ। ਉਸ ਵਾਰ ਵਿੱਚ ਮੈਨੂੰ ਯਾਦ ਹੈ, ਮੈਂ ਇੱਥੇ ਬਹੁਤ ਸਮਾਂ ਪਹਿਲਾਂ ਕਥਾ ਕੀਤੀ ਸੀ ਮੰਜੀ ਸਾਹਿਬ, ਮੈਂ ਕਈ ਵਾਰੀ ਇਸ ਸ਼ਬਦ 'ਤੇ ਬੋਲਿਆ, ਸਿੱਖ ਅਤੇ ਗੁਰੂ ਦਾ ਸੰਬੰਧ ਕਿਸ ਤਰ੍ਹਾਂ ਹੈ। ਭਾਈ ਸਾਹਿਬ ਨੇ ਉਦਾਹਰਨਾਂ ਦਿੱਤੀਆਂ ਨੇ ਸੰਸਾਰੀ, ਅਸੀਂ ਗੁਰੂ ਗ੍ਰੰਥ ਸਾਹਿਬ ਵਿੱਚ ਤਿੰਨ ਸ਼ਬਦ ਬੜੇ ਪੜ੍ਹਦੇ ਹਾਂ ਜੀ, ਇੱਕ ਗਿਆਨ, ਦੂਜਾ ਧਿਆਨ ਤੇ ਤੀਸਰਾ ਸਿਮਰਨ। ਇਹ ਬੜੀ ਵਾਰੀ ਸ਼ਬਦ ਹੁੰਦਾ ਗਿਆਨ ਧਿਆਨ ਤੇ ਸਿਮਰਨ। ਸਿੱਖ ਗਿਆਨੀ ਕਿਵੇਂ ਹੈ, ਸਿੱਖ ਧਿਆਨੀ ਕਿਵੇਂ ਹੈ, ਸਿੱਖ ਸਿਮਰਨੀ ਕਿਵੇਂ, ਤਿੰਨੇ ਚੀਜ਼ਾਂ ਸਤਿਗੁਰੂ ਨੇ ਦਿੱਤੀਆਂ ਨੇ। ਗੁਰਮੁਖੋ, ਸਭ ਤੋਂ ਪਹਿਲਾਂ ਭਾਈ ਸਾਹਿਬ ਇੱਕ ਲਿਖਦੇ ਆ, ਗੁਰਦਾਸ ਸਾਹਿਬ ਤਿੰਨ ਉਦਾਹਰਨਾਂ ਦਿੰਦੇ ਆ, ਕਹਿੰਦੇ ਸਿੱਖ ਦਾ ਗਿਆਨ ਇਸ ਤਰ੍ਹਾਂ ਹੈ ਜਿਵੇਂ ਕੋਇਲ ਦੇ ਬੱਚੇ ਦਾ ਗਿਆਨ ਹੈ। ਮੇਰਾ ਖਿਆਲ ਆਪ ਜੀ ਨੂੰ ਯਾਦ ਹੋਣਾ, ਕਿਉਂਕਿ ਬਹੁਤ ਸਮਾਂ ਪਹਿਲਾਂ ਇੱਥੇ ਕਥਾ ਕੀਤੀ ਸੀ। ਸਿੱਖ ਦਾ ਗਿਆਨ ਕੋਇਲ ਦੇ ਬੱਚੇ ਦਾ ਗਿਆਨ ਹੈ, ਸਿੱਖ ਦਾ ਧਿਆਨ ਕੱਛੂ ਕੁੰਮੀ ਦਾ ਧਿਆਨ ਹੈ, ਸਿੱਖ ਦਾ ਸਿਮਰਨ ਜਿਹੜਾ ਗੁਰੂ ਨੇ ਕੂੰਜ ਵਰਗਾ ਦਿੱਤਾ ਹੈ। ਇਸ ਅਰਜ਼ ਨੂੰ ਥੋੜਾ ਜਿਹਾ ਮੈਂ ਬੇਨਤੀ ਕਰਕੇ ਖੋਲਣਾ ਚਾਹੁੰਦਾ, ਧਿਆਨ ਕੱਛੂ ਕੁੰਮੀ ਵਰਗਾ, ਗਿਆਨ ਕੋਇਲ ਵਰਗਾ ਤੇ ਸਿਮਰਨ ਕੂੰਜ ਵਰਗਾ। ਜਦੋਂ ਕੱਛੂ ਕੁੰਮੀ ਆਂਡੇ ਦਿੰਦੀ ਹੈ, ਆਪ ਨੂੰ ਪਤਾ ਹੁਣ ਉਹ ਕਦੀ ਵੀ ਪਾਣੀ ਵਿੱਚ ਆਂਡੇ ਨਹੀਂ ਦਿੰਦੀ, ਉਹ ਕੱਛੂ ਕੁੰਮੀ ਆਂਡੇ ਹਮੇਸ਼ਾ ਬਰੇਤੇ ਵਿੱਚ ਦਿੰਦੀ ਹੈ ਜੀ, ਰੇਤ ਵਿੱਚ। ਅਗਲੀ ਗੱਲ, ਉਹ ਇਸ ਤਰ੍ਹਾਂ ਆਂਡਿਆਂ ਉੱਪਰ ਨਹੀਂ ਬੈਠਦੀ ਜਿਵੇਂ ਆ ਪੰਛੀ ਬੈਠਦੇ ਆ ਜਾਂ ਸਪਨੀ ਬੈਠਦੀ ਹੈ। ਤੁਹਾਨੂੰ ਪਤਾ ਸਪਨੀ ਜਿਹੜੀ ਆਂਡਿਆਂ 'ਤੇ ਬਹਿੰਦੀ, ਕੁਝ ਲੋਕ ਇਹ ਕਹਿੰਦੇ ਨੇ ਵੀ ਜਿੰਨੇ ਦੇਰ ਤੱਕ ਉਹ ਆਂਡਿਆਂ 'ਤੇ ਬੈਠੀ ਰਹਿੰਦੀ ਖਾਂਦੀ ਕੁਝ ਨਹੀਂ, ਅਤੇ ਇੰਨੇ ਦਿਨਾਂ ਬਾਅਦ ਜਦੋਂ ਭੁੱਖ ਨਾਲ ਕਲਪਦੀ ਹੈ ਨਾ, ਇੰਨੀ ਭੁੱਖੀ ਹੁੰਦੀ ਹੈ ਜੰਮਦੇ ਆਪਣੇ ਨਿਆਣੇ ਖਾਣੇ ਸ਼ੁਰੂ ਕਰ ਦਿੰਦੀ। ਹੁਣ ਉਹ ਕੱਛੂ ਕੁੰਮੀ ਆਂਡਾ ਬਰੇਤੇ ਦੇ ਦਿੱਤਾ, ਆਪ ਵਾਪਸ ਆ ਗਈ, ਉਹ ਪਾਣੀ ਵਿੱਚ ਹੈ, ਫਿਰ ਉਹ ਕਰਦੀ ਕਿ ਉਹਦਾ ਬੱਚਾ ਕਿਵੇਂ ਪੈਦਾ ਹੋਵੇਗਾ, ਕਿਉਂਕਿ ਮਾਂ ਦੀ ਹਜ਼ੂਰੀ ਹਾਜ਼ਰੀ ਤਾਂ ਚਾਹੀਦੀ ਹੈ ਨਾ। ਕੋਈ ਵੀ ਤੁਸੀਂ ਮਾਂ ਲੈ ਲਓ, ਚਾਹੇ ਕੋਈ ਵੀ ਹੈ, ਪਸ਼ੂ ਹੈ, ਪੰਛੀ ਹੈ, ਅਤੇ ਜਦੋਂ ਮਾਂ ਹੀ ਆਂਡੇ ਦੇ ਕੋਲ ਨਹੀਂ ਤਾਂ ਬੱਚਾ ਕਿਵੇਂ ਜਨਮ ਲਏਗਾ। ਉਹਦਾ ਇੱਕੋ ਤਰੀਕਾ ਹੈ ਕਿ ਕੱਛੂ ਕੁੰਮੀ ਨੂੰ ਰੱਬ ਨੇ ਇੱਕ ਧਿਆਨ ਦਿੱਤਾ ਹੈ, ਉਹ ਆਂਡਾ ਰੇਤੇ ਵਿੱਚ ਰੱਖ ਕੇ ਫਿਰ ਉਹਦਾ ਧਿਆਨ ਟਿਕਾਉਣਾ ਸ਼ੁਰੂ ਕਰ ਦਿੰਦੀ ਹੈ। ਮੈਂ ਉਸ ਦਿਨ ਆਪ ਨੂੰ ਇੱਕ ਬੇਨਤੀ ਕੀਤੀ ਸੀ, ਖਾਸ ਕਰਕੇ ਬੀਬੀਆਂ ਲਈ, ਕਿ ਗੁਰਮੁਖੋ ਯਤਨ ਕਰਿਓ ਕਿ ਗੁਰਦੁਆਰਿਆਂ ਵਿੱਚ ਵੀ ਹੋਵੇ, ਉਹ ਬੱਚੇ ਦਾ ਧਿਆਨ ਧਰਦੀ ਪਈ ਹੈ ਆਂਡੇ 'ਚ, ਬਿਲਕੁਲ ਕੋਲ ਨਹੀਂ ਗਈ, ਉਹਦੇ ਧਿਆਨ ਦੀ ਐਨਰਜੀ ਨਾਲ ਉਹਦਾ ਜਿਹੜਾ ਬੱਚਾ ਉਹਦਾ ਉਹ ਆਂਡੇ 'ਚ ਉਹਦਾ ਸਰੀਰ ਬਣਨ ਲੱਗ ਪੈਂਦਾ ਧਿਆਨ ਨਾਲ। ਇਹ ਗੱਲ ਗੁਰੂ ਗ੍ਰੰਥ ਸਾਹਿਬ ਜੀ ਨੇ ਕਹੀ, ਉਹ ਧਿਆਨ ਨਾਲ ਆਂਡੇ ਦੇ ਵਿੱਚ ਬੱਚੇ ਦੇ ਸਰੀਰ ਦੀ ਬਣਤਰ ਬਣ ਗਈ। ਜਿੱਦਣ ਦਿਨ ਪੂਰੇ ਹੋ ਗਏ, ਉਦਣ ਕੱਛੂ ਕੁੰਮੀ ਆਂਡੇ ਨਾਲ ਧਿਆਨ ਜੋੜ ਕੇ ਆਂਡਾ ਤੋੜ ਦਿੰਦੀ। ਜਦੋਂ ਆਂਡਾ ਟੁੱਟਦਾ, ਇੱਕੋ ਦਮ ਕੱਛੂ ਕੁੰਮੀ ਬੱਚੇ ਕੋਲ ਚਲੀ ਜਾਂਦੀ, ਆਪਣੇ ਬੱਚੇ ਨੂੰ ਲੈ ਕੇ ਪਾਣੀ 'ਚ ਆ ਜਾਂਦੀ ਹੈ। ਵਾਹ ਵਾਹ ਭਾਈ ਸਾਹਿਬ ਕਹਿੰਦੇ ਆ, ਸਤਿਗੁਰਾਂ ਨੇ ਸਿੱਖ ਨੂੰ ਗਿਆਨ ਕੱਛੂ ਕੁੰਮੀ ਵਰਗਾ ਦਿੱਤਾ ਹੈ। ਆਪ ਜੀ ਸੰਗਤ ਚਾਹਿਓ, ਅਸੀਂ ਸਰੀਰਕ ਤੌਰ 'ਤੇ ਗੁਰਮੁਖੋ, ਇਹ ਮੈਂ ਦਰਬਾਰ ਸਾਹਿਬ, ਮੈਂ ਇੰਨਾ ਬ੍ਰਹਮ ਗਿਆਨੀ ਨਹੀਂ, ਪਰ ਮੈਂ ਇੱਕੋ ਬੇਨਤੀ ਕਰਨਾ, ਸਤਿਗੁਰੂ ਸਾਡੇ ਨਾਲ ਅੰਗ ਸੰਗ ਥੋੜ੍ਹਾ ਜਿਹਾ ਅਭਿਆਸ ਕਰਨ ਦੀ ਲੋੜ ਹੈ। ਪਹਿਲਾਂ ਤਾਂ ਭਾਵਨਾ, ਹੁਣ ਆਪ ਜੀ ਮੰਨ ਲਓ ਇੱਥੇ ਬੈਠੇ ਹੋ, ਨਾਮ ਜਾਪਿਆ ਆਪਾਂ ਸਾਰੇ, ਭਾਈ ਸਾਹਿਬ ਕੀਰਤਨ ਕਰਕੇ ਗਏ, ਜਦੋਂ ਵੀ ਆਪਾਂ ਇਤਿਹਾਸਕ ਥਾਵਾਂ 'ਤੇ ਜਾਣਾ ਨਾ, ਦੇਗ ਜ਼ਰੂਰ ਕਹੀਏ, ਮਾਰਵਾਰੀ ਕਹਿੰਦਾ, ਪਰ ਉਸ ਥਾਂ 'ਤੇ ਬੈਠ ਕੇ ਅੱਜ ਦੇ ਸਮੇਂ ਨੂੰ ਪਾੜ ਦੇਣਾ, ਉਸ ਸਮੇਂ ਚਲੇ ਜਾਣਾ ਜਦੋਂ ਸਤਿਗੁਰੂ ਉੱਥੇ ਆ ਕੇ ਚਰਨ ਪਾਏ ਨੇ। ਜਿਵੇਂ ਮਾਛੀਵਾੜਾ ਸਾਹਿਬ ਗਏ, ਅਸੀਂ ਬੋਰਡ ਪੜ੍ਹ ਲਿਆ, ਉੱਤੇ ਲਿਖਿਆ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ, ਅਸੀਂ ਪੜ੍ਹ ਲਿਆ ਅਤੇ ਸਤਿਗੁਰੂ ਆਏ ਸਨ, ਇੱਥੋਂ ਟਿੰਡ ਲਾਈ ਸੀ। ਗੁਰਮੁਖੋ, ਜੇ ਤਾਂ ਇਸ ਤਰ੍ਹਾਂ ਦਰਸ਼ਨ ਕਰਾਂਗੇ, ਫਿਰ ਲਾਲ ਕਿਲ੍ਹਾ ਗਏ ਅਤੇ ਗੁਰਦੁਆਰਾ ਗਏ ਇੱਕੋ ਗੱਲ ਹੀ, ਤਾਜ ਮਹਿਲ ਕੋਈ ਤੁਰ ਗਿਆ। ਜਦੋਂ ਉਸ ਰੁੱਖ ਦੇ ਥੱਲੇ ਬਹੀਏ, ਅਸੀਂ ਅੱਜ 'ਚ ਨਾ ਜੀਏ, ਅਸੀਂ ਉਸ ਸਮੇਂ ਚਲੇ ਜਾਈਏ ਕਿ ਦਸ਼ਮੇਸ਼ ਪਿਤਾ ਜੀ ਵਿਸ਼ਰਾਮ ਕਰ ਰਿਹਾ, ਟਿੰਡ ਦਾ ਸਰਾਣਾ ਹੈ, ਤਿੰਨ ਸਿੱਖ ਚਰਨਾਂ ਵਾਲੇ ਪਾਸੇ ਖਲੋਤੇ ਆ, ਪਿਆਰੇ ਭਾਈ ਦਇਆ ਸਿੰਘ, ਪਿਆਰੇ ਭਾਈ ਧਰਮ ਸਿੰਘ ਅਤੇ ਭਾਈ ਮਾਨ ਸਿੰਘ, ਗੁਰੂ ਗੋਬਿੰਦ ਸਿੰਘ ਜੀ। ਇਹਨੂੰ ਮੈਂ ਫਿਰ ਕਿਸੇ ਦਿਨ ਅਰਜ਼ ਕਰਾਂਗਾ, ਜਿਹੜੇ ਕਹਿੰਦੇ ਸੀ ਦੇਹ ਨੂੰ ਨਹੀਂ ਮੰਨਦੇ ਜੀ, ਉਹ ਕਿਹੜਾ ਬੰਦਾ ਜਿਹੜਾ ਧਿਆਨ 'ਚ ਬੁੱਤਾਂ ਨੂੰ ਨਹੀਂ ਪੂਜਦਾ, ਇੱਥੇ ਤਾਂ ਅੱਖਾਂ 'ਚ ਸੁਖਮਨੀ ਸਾਹਿਬ ਦਿਸਦਾ ਅਤੇ ਚਿੱਤ ਵਿੱਚ ਕੋਈ ਹੋਰ ਬੰਦਾ ਚੱਲਦਾ ਹੁੰਦਾ। ਉਸ ਵਕਤ ਹਜ਼ੂਰ ਦੇ ਜੇ ਚਰਨ ਨੇ, ਮੰਨ ਲਓ ਉਹ ਖੂਨ ਜੰਮਿਆ ਹੋਇਆ, ਅਤੇ ਅਸੀਂ ਥੋੜ੍ਹਾ ਜਿਹਾ ਅੰਦਰ ਨੂੰ ਟਿਕਾ ਕੇ, ਧਿਆਨ ਟਿਕਾ ਕੇ ਉੱਥੇ ਸਿਮਰਨ ਕਰਨਾ ਸ਼ੁਰੂ ਕਰ ਦਈਏ, ਹਿਸਟਰੀ ਤੇ ਸਪਿਰਚੁਅਲਿਟੀ ਰੂਹਾਨੀਅਤ ਜਦੋਂ ਅੰਦਰ ਇੱਕੋ ਦਮ ਬੈਰਾਗ ਚ ਆਏਗਾ ਟਿਕ ਜਾਓ। ਗੁਰਮੁਖੋ ਤੁਸੀਂ ਅਮੈਰੀਕਾ ਆ ਕੇ ਰੋਜ਼ ਉਸ ਗੱਲ ਨੂੰ ਚੇਤੇ ਰੱਖੋ, ਉਸ ਜੰਡ ਥੱਲਿਓ ਔਰਾ ਫਿਰ ਆਉਣਾ ਸ਼ੁਰੂ ਹੋ ਜਾਏਗਾ, ਫਿਰ ਗੱਲਾਂ ਲੱਗਣੀਆਂ ਨੇ ਉਸ ਤਰ੍ਹਾਂ ਦੀਆਂ। ਕਮਲੀਆਂ ਕਮਲੀਆਂ ਕੋਈ ਨਹੀਂ ਹੈ ਸੱਚ, ਜੇ ਮਰਨ ਤੋਂ ਬਾਅਦ ਆ ਸਭ ਕੁਝ ਫੂਕ ਕੇ ਵੀ ਅੱਗੇ ਨਾਮ ਜਾਣਾ ਤੇ ਇਹ ਤਾਂ ਰੂਹਾਨੀਅਤ ਤੇ ਇੰਨੀ ਬਖਸ਼ਿਸ਼ ਜੀ। ਹੁਣ ਉਹ ਧਿਆਨ ਟਿਕਾਉਂਦੀ ਹੈ ਤੇ ਕੱਛੂ ਕੁੰਮੀ ਧਿਆਨ ਨਾਲ, ਗੁਰੂ ਸਾਹਿਬ ਨੇ ਸਾਨੂੰ ਧਿਆਨ ਦਿੱਤਾ ਹੈ ਕਿ ਧਿਆਨ ਵੀ ਜੀਓ, ਧਿਆਨ ਵਿੱਚ ਖਾਓ। ਆ ਜਿਹੜੇ ਲੋਕ ਬਹੁਤ ਰੌਲਾ ਪਿਆ, ਅੱਜ ਕੱਲ੍ਹ ਮੈਡੀਟੇਸ਼ਨ ਆਨਲਾਈਨ ਚੱਲਦਾ ਹੈ, ਬੜਾ ਵੱਡਾ ਵਪਾਰ ਹੈ। ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਕਿ ਕੱਛੂ ਕੁੰਮੀ ਵਰਗਾ ਧਿਆਨ, ਜਿਵੇਂ ਉਹ ਬੱਚੇ ਤੋਂ ਦੂਰ ਵੀ ਹੈ ਪਰ ਧਿਆਨ ਨਾਲ ਬੱਚੇ ਨੂੰ ਐਨਰਜੀ ਤਾਕਤ ਦੇ ਰਹੀ ਹੈ। ਤੂੰ ਸਰੀਰਕ ਤੌਰ ਤੇ ਭਾਵੇਂ ਦੂਰ ਵੀ ਹੋਵੇਂ, ਸ਼ਬਦ ਕਰਕੇ ਇੰਨਾ ਜੁੜਾ ਹੋਵੇਂ, ਤੂੰ ਟਰੱਕ ਤੇ ਚੜਿਆ ਵੀ ਗੁਰਦੁਆਰੇ ਬੈਠਾ ਹੋਵੇਂ, ਕਿਉਂਕਿ ਧਿਆਨ ਚ ਤਾਕਤ ਹੈ। ਤੂੰ ਦਫ਼ਤਰ ਚ ਬੈਠਾ ਹੋਇਆ ਹਰਿਮੰਦਰ ਸਾਹਿਬ ਚਲਾ ਜਾ, ਤੂੰ ਦਫ਼ਤਰ ਚ ਬੈਠਾ ਹੋਇਆ ਹਜ਼ੂਰ ਸਾਹਿਬ ਚਲਾ ਜਾ, ਧਿਆਨ ਤੇ ਜਿਸ ਦਾ ਧਿਆਨ ਰੱਖਾਂਗੇ ਉਹਨੇ ਤਾਕਤ ਜ਼ਰੂਰ ਦੇਣੀ। ਵੇਖੀ ਫਿਰ ਗੱਲ ਸੁਣਿਓ, ਕਾਮਣੀ ਦਾ ਧਿਆਨ ਆਏਗਾ ਤੇ ਕਾਮ ਵਾਸ਼ਨਾ, ਪੈਸੇ ਦਾ ਧਿਆਨ ਆਏਗਾ ਤੇ ਲਾਲਚ, ਮਿੱਤਰ ਦਾ ਧਿਆਨ ਆਏਗਾ ਤੇ ਮੋਹ, ਵੈਰੀ ਦਾ ਧਿਆਨ ਆਏਗਾ ਤੇ ਨਫ਼ਰਤ, ਤੇ ਜਿਹਦੇ ਧਿਆਨ ਵਿੱਚ ਗੁਰੂ ਨਾਨਕ ਸਾਹਿਬ ਆ ਜਾਏ ਉਹਨੂੰ ਕੀ ਮਿਲੂਗਾ, ਕਿਉਂਕਿ ਉਹ ਜਿਹੜੀ ਉਸ ਕੋਲ ਦਾਤ ਹੈ ਉਹ ਮਿਲਦੀ ਹੈ। ਭਾਈ ਸਾਹਿਬ ਕਹਿੰਦੇ ਸਭ ਤੋਂ ਪਹਿਲਾਂ ਸਿੱਖ ਨੂੰ, ਕਿਉਂਕਿ ਮੈਂ ਫਿਰ ਖਾਲਸੇ ਤੱਕ ਆ ਰਿਹਾ, ਅੱਜ ਮੈਂ ਸ਼ੁਰੂ ਕਰ ਦੇਣਾ ਖਾਲਸਾ, ਸਿੱਖ ਨੂੰ ਜਿਹੜਾ ਧਿਆਨ ਹੈ ਕੱਛੂ ਕੁੰਮੀ ਵਰਗਾ ਦਿੱਤਾ। ਉਸ ਤੋਂ ਅਗਲੀ ਬੇਨਤੀ ਜੀ, ਇਹਨੂੰ ਗਿਆਨ ਜਿਹੜਾ ਹੈ ਉਹ ਕੋਇਲ ਵਰਗਾ ਦਿੱਤਾ। ਕੋਇਲ ਕਦੀ ਵੀ ਆਪਣੇ ਆਂਡੇ ਆਪਣੇ ਆਲਣਾ ਤੇ ਉਹਦਾ ਕਿੱਥੇ ਦੇਣੇ ਨੇ ਜੀ। ਕੋਇਲ ਜਦੋਂ ਵੀ ਆਂਡੇ ਦਿੰਦੀ ਹੈ ਉਹ ਕਾਮਣੀ ਦੇ ਆਂਡੇ ਵਿੱਚ ਆਪਣੇ ਆਂਡੇ ਦਿੰਦੀ ਹੈ, ਉਹ ਆਂਡੇ ਗਿਣਤੀ ਨਹੀਂ ਘਟਣ ਦਿੰਦੀ ਜੀ, ਕਰਦੀ ਬੇਈਮਾਨੀ, ਕਾਮਣੀ ਦੇ ਆਂਡੇ ਬਾਹਰ ਛੱਡ ਦਿੰਦੀ, ਜਿੰਨੇ ਆਪਣੇ ਉਹਦੀ ਗਿਣਤੀ ਘਟਾਈ ਜਾਂਦੀ। ਹੁਣ ਉਹ ਕਾਮਣੀ ਦੇ ਆਂਡਿਆਂ ਵਿੱਚ ਕੋਇਲ ਦੇ ਆਂਡੇ ਨੇ, ਕਾਮਣੀ ਨੂੰ ਪਹਿਚਾਣ ਕੋਈ ਨਹੀਂ, ਚੱਲ ਰੱਬ ਨੇ ਖੇਡ ਬਣਾਈ ਕਾਮਣੀ। ਮੈਂ ਇੱਕ ਦਿਨ ਕਿਸੇ ਨੂੰ ਪੁੱਛਿਆ ਸੀ ਕਾਂ ਦੀ ਮਦੀਨ ਕੌਣ ਹੈ, ਉਹ ਕਹਿੰਦੇ ਇਹ ਤਾਂ ਹੈ ਹੀ ਕੋਈ ਨਹੀਂ। ਮੈਂ ਕਿਹਾ ਹੈਗਾ, ਮੈਂ ਕਿਹਾ ਭਾਈ ਗੁਰਦਾਸ ਸਾਹਿਬ ਨੇ ਕਾਮਣੀ ਸ਼ਬਦ ਵਰਤਿਆ ਕਾਂ ਦੀ ਮਦੀਨ ਲਈ। ਉਹ ਬੈਠਦੀ ਹੈ, ਸਮੇਂ ਨਾਲ ਕਾਮਣੀ ਦੇ ਤੇ ਕੋਇਲ ਦੇ ਆਂਡਿਆਂ ਦੇ ਬੱਚੇ ਨਿਕਲਣ ਦਾ ਟਾਈਮ ਇੱਕੋ ਹੈ। ਹੁਣ ਜਦੋਂ ਆਂਡੇ ਚੋਂ ਬੱਚਾ ਨਿਕਲਿਆ, ਕਾਂ ਦਾ ਬੱਚਾ, ਕਾਮਣੀ ਦਾ ਬੱਚਾ ਜੰਮਦੀ ਕਾਂ ਕਾਂ ਕਰਨ ਲੱਗ ਪੈਂਦਾ, ਕੋਇਲ ਦਾ ਬੋਲਦਾ ਨਹੀਂ, ਉਹ ਚੁੱਪ, ਉਹ ਕਾਮਣੀ ਦੇ ਬੱਚਿਆਂ ਦੀ ਰੀਸ ਵੀ ਨਹੀਂ ਕਰਦਾ, ਚੁੱਪ ਬੈਠਾ। ਕੋਇਲ ਨੂੰ ਪਤਾ ਲੱਗ ਜਾਂਦਾ ਕਿ ਸਮਾਂ ਹੋ ਗਿਆ, ਮੇਰੇ ਬੱਚੇ ਦਾ ਜਨਮ ਹੋ ਗਿਆ, ਉਹਨੂੰ ਧੂਹ ਪੈਂਦੀ, ਵੇਖੋ ਆਂਡੇ ਕੋਲ ਨਹੀਂ, ਮਾਂ ਹੈ ਨਾ, ਉਹਨੇ ਅੰਦਰ ਧੂਹ ਪੈਂਦੀ ਏ। ਉਹ ਗੁਰਮੁਖੋ ਨੇੜੇ ਆ ਕੇ ਦਰਦ ਭਰੀ ਆਵਾਜ਼ ਵਿੱਚ ਜਦੋਂ ਉਹ ਕੂਕਦੀ ਹੈ ਕੋਇਲ, ਇੱਕੋ ਦਮ ਬੱਚਾ ਪਹਿਚਾਣ ਲੈਂਦਾ ਮੇਰੀ ਮਾਂ ਹੈ। ਇੱਕੋ ਦਮ ਕੋਇਲ ਦੀ ਆਵਾਜ਼ ਵਿੱਚ ਕੂਕ ਕੂਕ ਵਿੱਚ ਆਪਣੀ ਕੂਕ ਮਿਲਾਉਂਦਾ ਹੈ। ਮਾਂ ਜਦੋਂ ਕੂਕਾਂ ਮਾਰਦੀ ਏ ਉਹ ਕਾਵਣੀ ਨੂੰ ਛੱਡ ਕੇ ਕੋਇਲ ਪਿੱਛੇ ਚਲਾ ਜਾਂਦਾ। ਸਤਿਗੁਰਾਂ ਨੇ ਕਿਹਾ ਸਿੱਖਾ ਤੈਨੂੰ ਗਿਆਨ ਕੋਇਲ ਵਰਗਾ ਦਿੱਤਾ ਹੈ, ਪਲਿਆ ਕਾਮਣੀ ਦੇ ਬੱਚਿਆਂ ਨਾਲ, ਜੰਮਿਆ ਉੱਥੇ, ਪਰ ਬੋਲੀ ਕਾਵਾਂ ਵਾਲੀ ਨਾ ਬੋਲੀ, ਸੱਚੀ ਮੁੱਚੀ ਖਿਮਾ ਕਰ ਦਿਓ। ਜਦੋਂ ਜਿਹੜਾ ਅਭਿਆਸੀ ਹੈ, ਜਦੋਂ ਗੁਰੂ ਕੀ ਆਵਾਜ਼ ਸ਼ਬਦ ਚ ਕੰਨਾਂ ਚ ਪੈਂਦਾ, ਲੱਖਾਂ ਬੰਦੇ ਕਾਵਾਂ ਰੌਲੀ ਪਾਈ ਜਾਣ, ਜਦੋਂ ਸ਼ਬਦ ਸੁਣਦਾ ਉਹ ਕਾਵਾਂ ਰਾਲੀ ਨੂੰ ਛੱਡ ਕੇ, ਫਿੱਕੇ ਬੋਲਾਂ ਨੂੰ ਛੱਡ ਕੇ ਆਪਣੇ ਗੁਰੂ ਪਿੱਛੇ ਚਲਾ ਜਾਂਦਾ। ਤੇਰੇ ਕੋਲ ਹੁਣ ਇੱਥੋਂ ਤੱਕ ਜੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਪਾਠ ਹੁੰਦਾ, ਮੈਂ ਫਿਰ ਰਿਪੀਟ ਕਰਾਂਗਾ। ਉਹ ਜ਼ਿੰਦਗੀ 'ਤੇ ਬਹੁਤ ਕੁਝ ਸਿੱਖਿਆ ਜੇ, ਦਵਾਈ ਰੱਬ ਦੀ ਮੈਂ ਦੇ ਰਿਹਾ, ਵੈਸੇ ਦੇਣੀ ਨਹੀਂ ਚਾਹੀਦੀ, ਬਹੁਤ ਕੁਝ ਸਿੱਖਿਆ ਜੇ, ਮਰਨ ਤੋਂ ਪਹਿਲਾਂ ਇੱਕ ਵਾਰੀ ਗੁਰੂ ਗ੍ਰੰਥ ਸਾਹਿਬ ਨੂੰ ਜ਼ਰੂਰ ਪੜ੍ਹ ਕੇ ਜਾਇਓ, ਇਹ ਬਖਸ਼ਿਸ਼ ਜ਼ਰੂਰ ਲਿਖੀ। ਹੁਣ ਸਾਨੂੰ ਤਾਂ ਇਹ ਨਹੀਂ ਪਤਾ ਬਾਣੀ ਕਿਹੜੀ ਹੈ, ਜਿਹੜਾ ਪਾਠ ਨਹੀਂ ਕਰਦਾ ਕਈ ਵਾਰੀ ਉਹ ਸਮਝਦਾ ਪਤਾ ਨਹੀਂ ਕੀ ਪੜ੍ਹੀ ਜਾਂਦੇ। ਅੱਜ ਪ੍ਰੋਬਲਮ ਹੀ ਇਹ ਵੇ, ਕਿਉਂਕਿ ਪਾਠ ਕਰਦੇ ਕੋਈ ਨਹੀਂ। ਅਸੀਂ ਇਹ ਪਿਛਲੇ ਦਿਨ ਅਰਜ਼ ਕੀਤੀ, ਸਿੱਖ ਕੌਮ ਨੇ ਜਿਹਨੂੰ ਬਹੁਤ ਪਿਆਰ ਦਿੱਤਾ ਸਰਦਾਰ ਜੱਸਾ ਸਿੰਘ ਆਹਲੂਵਾਲੀਆ, ਮਹਾਰਾਜਾ ਰਣਜੀਤ ਸਿੰਘ ਤੋਂ ਵੱਧ ਪਿਆਰ ਮਿਲਿਆ ਉਹਨਾਂ ਨੂੰ। ਸੁਲਤਾਨੇ ਉਲ ਕੌਮ ਸਰਦਾਰ ਜੱਸਾ ਸਿੰਘ ਆਹਲੂਵਾਲੀਆ, ਉਹਦੇ ਬਾਰੇ ਮੈਂ ਸੁਣਿਆ ਹੈ ਪਰ ਲਿਖ ਚ ਨਹੀਂ, ਇਹ ਸੀਨਾ ਬਸੀਨਾ ਚੱਲਦੀ ਏ ਕਿ ਉਹ ਜਿੱਥੇ ਕਿਰਪਾਨ ਦੇ, ਕੱਲ ਪਰਸੋਂ ਕਰਾਂਗਾ ਬੇਨਤੀ ਜੋ ਖਾਲਸਾ ਅੱਗੇ ਹੋ ਕੇ ਲੜਦਾ, ਜਿੱਥੇ ਉਹ ਕਿਰਪਾਨ ਦਾ ਤਲਵਾਰ ਦਾ ਧਨੀ ਹੈ, ਗੁਰਮੁਖੋ ਉੱਥੇ ਇੱਕ ਸ਼ਬਦ ਨੂੰ ਆਲੋ ਵਾਲੀਆ ਸਰਦਾਰ 19 ਰਾਗਾਂ ਦੇ ਗੁਲਦਸਤੇ 'ਚ ਵੜ ਜਾਂਦਾ ਸੀ। ਸਵਾਦ ਆ ਗਿਆ ਨਾ। ਫਿਰ ਯਾਦ ਰੱਖਿਓ, ਜਿੱਤਾਂ ਉਹਨਾਂ ਦੇ ਪੈਰ ਚੁੰਮਦੀਆਂ ਨੇ। ਜਿਹਨੇ ਨਿਤਨੀ ਵੀ ਕੋਈ ਨਹੀਂ ਕਰਨਾ, ਉਹ ਕਿਹੜੀ ਜਿੱਤ ਪਾਲਦਾ ਹੈ? ਗੁਰੂ ਨੂੰ ਛੱਡ ਦਿਆਂਗੇ, ਕੁਛ ਨਹੀਂ ਮਿਲਣਾ। ਹਜ਼ੂਰ ਨੇ ਉੱਥੇ ਕਿਹਾ, ਗਿਆਨ ਕੋਇਲ ਵਰਗਾ ਹੋਵੇ, ਤੂੰ ਇੰਨੀ ਬਾਣੀ ਨਾਲ ਜੁੜ, ਇੰਨਾ ਜੁੜ, ਇਸ ਕਾਵਾਂ ਰੌਲੀ ਵਿੱਚ ਤੈਨੂੰ ਗੁਰੂ ਕੀ ਬਾਣੀ ਬਚਾ ਕੇ ਰੱਖੇਗੀ। ਤੀਸਰੀ ਮੇਰੀ ਬੇਨਤੀ, ਧਿਆਨ ਕੱਛੂ ਕੁੰਮੀ ਵਰਗਾ, ਗਿਆਨ ਕੋਇਲ ਵਰਗਾ। ਤੀਸਰੀ ਬੇਨਤੀ ਹੈ ਜੀ, ਇੱਕ ਹੋਰ ਜੇ ਗਿਆਨ ਦੀ ਗੱਲ ਮੈਂ ਅੱਜ ਪੜ੍ਹ ਰਿਹਾ ਸਾਂ, ਭਾਈ ਸਾਹਿਬ ਕਹਿੰਦੇ ਨੇ ਵੀ ਜਿਹੜਾ ਹੰਸ ਦਾ ਬੱਚਾ ਹੈ ਜਾਂ ਬੱਤਖ ਦਾ, ਉਹਦੀ ਰੀਸ ਕਈ ਵਾਰੀ ਕੁੱਕੜੀ ਦਾ ਨਿਆਣਾ ਕਰ ਲੈਂਦਾ। ਕੁੱਕੜੀ ਦਾ ਚੂਜ਼ਾ ਕਹਿੰਦੇ, ਸਾਡੇ ਚੂਚਾ ਕਹਿੰਦੇ ਸਨ, ਉਹਦੀ ਹਿੰਦੀ ਚੂਜ਼ਾ ਕਹਿੰਦੇ ਆ ਨਾ, ਉਹਦੀ ਰੀਸ ਕਰਦਾ। ਹੁਣ ਬੱਤਖ ਦੇ ਬੱਚਿਆਂ ਨਾਲ ਤੁਰਿਆ ਜਾਂਦਾ, ਸਾਹਮਣੇ ਆ ਗਿਆ ਪਾਣੀ ਦਾ ਨਾਲਾ, ਬੱਤਖ ਦੇ ਜਿਹੜੇ ਬੱਚੇ ਨੇ ਉਹ ਲੈ ਕੇ ਠਿੱਲ ਪੈਂਦੀ ਪਾਣੀ 'ਚ, ਤੁਰਦੇ ਤਾਂ ਉਹਦੇ ਵਰਗੇ ਨੇ ਕੁੱਕੜੀ ਦੇ ਚੂਜ਼ੇ ਵੀ, ਪਰ ਜਦੋਂ ਪਾਣੀ ਆਇਆ, ਬੱਤਖ ਦੇ ਬੱਚੇ ਜਿਹੜੇ ਨੇ ਜਾਂ ਬੱਤਖ ਦੇ ਜਿਹੜੇ ਚੂਜ਼ੇ ਨੇ ਉਹ ਪਾਣੀ 'ਚ ਤਾਰ ਕੇ, ਕਿਉਂ ਉਹਨੂੰ ਪਤਾ ਉਹ ਜਮਾਂਦਰੂ ਤਰਦੇ ਨੂੰ ਤਰ ਕੇ ਨਿਕਲ ਗਏ, ਅਤੇ ਕੁੱਕੜੀ ਦੇ ਚੂਜ਼ਿਆਂ ਨੇ ਕੀ ਕੀਤਾ, ਉਹ ਪਾਣੀ ਤੋਂ ਡਰ ਕੇ ਵਾਪਸ ਆ ਗਏ, ਰੂੜੀ ਉੱਤੇ ਫਿਰ ਚੁੰਝਾ ਮਾਰਨ ਲੱਗ ਪਏ। ਯਾਦ ਰੱਖਿਓ, ਕਈ ਵਾਰੀ ਕਈ ਪਖੰਡੀ ਕਮਾਈ ਵਾਲਿਆਂ ਦੀ ਰੀਸਾਂ ਘਰ ਵਹਿੰਦੇ ਆ, ਪਰ ਜਦੋਂ ਮੁਸੀਬਤ ਪੈਂਦੀ ਹੈ ਤਰਦੇ ਤਰਨ ਵਾਲੀ ਆ, ਬਾਕੀ ਫਿਰ ਉਹ ਖੇ ਖਾਣ ਲੱਗ ਪੈਂਦੇ। ਮੈਂ ਲਫ਼ਜ਼ ਬੜਾ ਗਲਤ ਜਿਹਾ ਵਰਤ ਗਿਆ, ਪਰ ਸਲੀਹਤ ਇਹੀ ਹੈ ਨਾ। ਉਹ ਬੱਤਖ ਦੇ ਬੱਚੇ ਦਾ ਮੁਕਾਬਲਾ, ਇਸੇ ਕਰਕੇ ਗੁਰੂ ਸਾਹਿਬ ਨੇ, ਹੁਣ ਕਈ ਵਾਰੀ ਅਸੀਂ ਕਹਿੰਦੇ ਹਾਂ ਇਹ ਆਹ ਗੱਲ ਕਿਉਂ ਕੀਤੀ ਜਾਂ ਕਿਵੇਂ ਹੋ ਗਈ, ਯਾਦ ਰੱਖਿਓ ਜ਼ਿੰਦਗੀ ਬਹੁਤ ਵੱਡਾ ਸਫ਼ਰ ਹੈ, ਠੋਕਰਾਂ ਖਾ ਖਾ ਕੇ ਪਤਾ ਲੱਗਦਾ ਕਿਹੜਾ ਬੰਦਾ ਕਿੱਥੇ ਹੈ। ਬਾਬਾ ਜੀ ਨੇ ਕਿਹਾ, ਹੰਸਾਂ ਦੇਖ ਤਰੰਦਿਆਂ ਬੱਗਾਂ ਪੇ ਆਇਆ ਚਾਹੋ, ਡੁੱਬ ਮੁਵੇ ਬੱਗ ਬੱਪੜੇ ਸਿਰ ਤਲ ਉੱਪਰ ਪਾਓ, ਅਤੇ ਅਗਲੀ ਤੋਕ ਉਹਨਾਂ ਵੀ ਕਹੀ। ਇਹ ਦੋ ਵਾਰੀ ਸਲੋਕ ਆਉਂਦਾ ਵਡਹੰਸ ਕੀ ਵਾਰ ਵਿੱਚ, ਅਤੇ ਬਾਬਾ ਫਰੀਦ ਜੀ ਦਾ, ਮੈਂ ਜਾਣਿਆ ਵਡਹੰਸ ਹੈ ਤਾਂ ਮੈਂ ਕੀਤਾ ਸੰਗ, ਜੇ ਜਾਣਾ ਬੱਗ ਬੱਪੜ ਤਾਂ ਜਨਮ ਨਾ ਭੇੜੀ ਅੰਗ, ਜੇ ਜਾਣਾ ਬੱਗ ਬੱਪੜਾ ਤਾਂ ਜਨਮ ਨਾ ਭੇੜੀ ਅੰਗ। ਇਹਦਾ ਮਤਲਬ ਭੁਲੇਖਾ ਕਿਸੇ ਨੂੰ ਵੀ ਲੱਗ ਸਕਦਾ ਹੈ। ਫਿਰ ਅਰਜ਼ ਹੈ ਕਿ ਸਿਮਰਨ ਕੂੰਜ ਵਰਗਾ, ਇਹ ਮੇਰੀ ਬੇਨਤੀ ਜੇ ਗੁਰਮੁਖੋ ਹਰ ਇੱਕ ਦੇ ਅੰਦਰ ਚੱਲੇਗਾ ਕਿ ਕੂੰਜ ਕਿਤੇ ਬੈਠੀਏ, ਹਰੀ ਕੇ ਪੱਤਨ ਬੜੀਆਂ ਕੂੰਜਾਂ ਆਉਂਦੀਆਂ ਨੇ ਸਿਆਲ 'ਚ, ਆਂਡੇ ਥੋੜ੍ਹਾ ਇੱਥੇ ਦੇ ਕੇ ਜਾਂਦੀਆਂ ਨੇ, ਆਂਡੇ ਉਹਨਾਂ ਦੇ ਪਿੱਛੇ ਨੇ, ਪਰ ਜਦੋਂ ਸੈਂਕੜੇ ਕੋਹ ਤੋਂ ਕੂੰਜ, ਸੈਂਕੜੇ ਕੋਹ ਦੀ ਦੂਰੀ, ਮੈਂ ਗੁਰੂ ਗ੍ਰੰਥ ਸਾਹਿਬ ਜੀ ਨੇ ਕਿਹਾ ਸੈਂਕੜੇ ਕੋਹ ਤੋਂ ਕੂੰਜ ਜਦੋਂ ਦਾਣਾ ਚੁੰਦੀ ਏ, ਇੱਕੋ ਦਮ ਆਪਣੇ ਬੱਚੇ ਨੂੰ ਚੇਤੇ ਕਰਦੀ ਏ, ਕਰਮ ਕੂੰਜ ਕਰਦੀ ਪਈ ਏ, ਕਰਮ ਮਾਂ ਕਰਦੀ ਏ, ਖਾਂਦੀ ਮਾਂ ਪਈ ਹੈ, ਬੱਚੇ ਨੂੰ ਚੇਤੇ ਕਰਨ ਦੀ ਦੇਰ ਏ, ਤੇ ਜਦੋਂ ਚੇਤੇ ਕਰਦੀ ਬੱਚਾ ਮਾਂ ਨੂੰ ਚੇਤੇ ਕਰਦਾ, ਮਾਂ ਦੀ ਐਨਰਜੀ ਜਿਹੜੀ ਬੱਚੇ ਵਿੱਚ ਚਲੀ ਜਾਂਦੀ ਹੈ। ਇਹ ਸਿਮਰਨ 'ਚ ਤਾਕਤ ਹੈ। ਇਹ ਸਤਿਗੁਰੂ ਤਾਂ ਸਾਨੂੰ ਸਮਤ ਦਿੰਦੇ ਨੇ, ਸਿੱਖੋ ਜੇ ਕੂੰਜ ਤੇ ਕੂੰਜ ਦਾ ਬੱਚਾ ਚੇਤੇ ਕਰੇ, ਕੂੰਜ ਦੀ ਕਮਾਈ ਬੱਚੇ ਵੀ ਚਲੀ ਜਾਂਦੀ ਏ, ਉਹ ਜਿਹੜਾ ਗੁਰੂ ਗੋਬਿੰਦ ਸਿੰਘ ਨੂੰ ਚੇਤੇ ਕਰੇਗਾ, ਗੁਰੂ ਗੋਬਿੰਦ ਸਿੰਘ ਦੀ ਕਮਾਈ ਉਹਦੇ ਵਿੱਚ ਚਲੀ ਜਾਏਗੀ। ਉਹਨਾਂ ਕਿਹਾ ਮੇਰਾ ਤੇਜ ਪ੍ਰਤਾਪ ਹੈ ਤੁਹਾਡੇ 'ਚ ਗੁਰੂ ਸਾਹਿਬ। ਮੈਂ ਤਾਂ ਹੀ ਬੇਨਤੀ ਕੀਤੀ, ਸਿੱਖ ਬੜੀ ਉੱਚਾ ਰੁਤਬਾ ਹੈ ਜੀ, ਸਿੱਖ ਦਾ ਮੁਕਾਬਲਾ ਕਿਹੜਾ ਹੈ? ਜੋ ਮੇਰੇ ਕੋਲ ਟਾਈਮ ਨਹੀਂ, ਮੈਂ ਇੰਨੇ ਲਫ਼ਜ਼ ਇੱਕ ਤੇ ਹਫ਼ਤਾ ਆਪਾਂ ਬੋਲੀਏ। ਉਹ ਭਾਈ ਸਾਹਿਬ ਕਹਿੰਦੇ ਨੇ ਕੀ ਦੇਵਤੇ ਕੀ ਦੈਂਤ, ਜਿਹੜੇ ਉੱਚੀ ਉੱਚੀ ਪਦਵੀ ਤੇ ਪਹੁੰਚੇ ਦੇਵਤੇ ਨੇ, ਉਹ ਵੀ ਸਿੱਖ ਦੇ ਚਰਨਾਂ ਦੀ ਧੂੜ ਵਰਗੇ ਨੇਗੇ। ਉਹ ਸਿੱਖ ਜਿਹਦੇ ਅੰਦਰ ਗੁਰੂ ਵਰਤਾ ਹੈ। ਸਾਨੂੰ ਸਿਮਰਨ ਕੁੰਜ ਵਰਗਾ ਦਿੱਤਾ ਭਾਈ ਸਾਹਿਬ ਜੀ ਨੇ। ਤਿੰਨ ਸ਼ਬਦ ਕਹੇ, ਕੱਛੂ ਆਂਡਾ ਧਿਆਨ ਤਰ, ਕਰ ਪਰਪੱਕ ਨਦੀ ਵਿੱਚ ਆਣਾ, ਕੂੰਜ ਹਿਰਦੈ ਸਿਮਰਨ ਕਰੈ, ਲੈ ਬੱਚਾ ਉੱਡਦੀ ਅਸਮਾਣੈ, ਕੋਇਲ ਪਾਲੈ ਕਾਮਣੀ, ਮਿਲਦਾ ਜਾਏ ਕੁਟੰਬ ਸਿਆਣੈ। ਅੱਗੇ ਭਾਈ ਸਾਹਿਬ ਕਹਿੰਦੇ ਗਿਆਨ ਧਿਆਨ ਸਿਮਰਨ ਸਦਾ। ਇਹ ਲਫ਼ਜ਼ ਫਿਰ ਸੁਣਿਓ, ਗਿਆਨ ਕੋਇਲ ਵਰਗਾ, ਧਿਆਨ ਕੱਛੂ ਕੁੰਮੀ ਵਰਗਾ, ਤੇ ਸਿਮਰਨ ਕੂੰਜ ਵਰਗਾ। ਗਿਆਨ ਧਿਆਨ ਸਿਮਰਨ ਸਦਾ, ਸਤਿਗੁਰ ਸਿੱਖ ਰੱਖੈ ਨਿਰਬਾਣੇ। ਹੁਣ ਇਸ ਤੋਂ ਅੱਗੇ ਥੋੜ੍ਹਾ ਜਿਹਾ ਮੈਂ ਸਾਰੇ ਸ਼ਬਦ ਵਰਤੇ, ਭਗਤ ਵੀ ਸੰਤ ਵੀ ਬ੍ਰਹਮ ਗਿਆਨੀ ਸਾਧ। ਹੁਣ ਗੁਰੂ ਰਾਮਦਾਸ ਜੀ ਜਦੋਂ ਬਾਣੀ ਪਾਉਂਦੇ, ਸੱਚੀ ਅੱਜ ਮੈਂ ਦੇਖ ਰਿਹਾ ਜਿੰਨੇ ਸਿੱਖਾਂ ਨੂੰ ਪਿਆਰ ਗੁਰੂ ਰਾਮਦਾਸ ਕਰਦੇ, ਵਾਹਿਗੁਰੂ ਜੀ ਕੋਈ ਮੁਕਾਬਲਾ ਹੀ ਨਹੀਂ। ਉਹਨਾਂ ਨੇ ਫਿਰ ਸਾਰਿਆਂ ਨੂੰ ਕਿਹਾ, ਕਹਿਣ ਲੱਗੇ ਭਗਤ ਬਹੁਤ ਚੰਗਾ ਜਿਹੜਾ ਮੁੱਖ ਤੋਂ ਕਹਿੰਦਾ ਵਾਹਿਗੁਰੂ, ਸੰਤ ਬੜਾ ਚੰਗਾ ਜਿਹੜਾ ਨਾਮ ਸੁਣਦਾ ਹੈ, ਸਾਧ ਬਹੁਤ ਚੰਗਾ ਜਿਹੜਾ ਕੀਰਤਨ ਕਰਦਾ, ਗੁਰਮੁਖ ਬਹੁਤ ਚੰਗਾ ਜਿਹਨੇ ਕਮਾਈ ਕਰਕੇ ਮਨ ਜਿੱਤ ਲਿਆ। ਮਹਾਰਾਜ ਦਾ ਇਸ ਚਾਰ ਬੇਨਤੀਆਂ ਸੁਣਿਓ, ਧੰਨ ਧੰਨ ਭਾਗ ਤਿੰਨਾ ਭਗਤ ਜਾਣਾ, ਬੜੇ ਸੌਖੇ ਸ਼ਬਦ ਨੇ ਜੀ, ਧੰਨ ਧੰਨ ਭਾਗ ਤਿੰਨਾ ਭਗਤ ਜਾਣਾ ਜੋ ਹਰ ਨਾਮਾ ਹਰ ਮੁਖ ਕਹਿਤਿਆ, ਧੰਨ ਧੰਨ ਭਾਗ ਤਿੰਨਾ ਸੰਤ ਜਾਣਾ ਜੋ ਹਰ ਜਸ ਸਰਵਣੀ ਸੁਣਤਿਆਂ, ਧੰਨ ਧੰਨ ਭਾਗ ਤਿੰਨਾ ਸਾਧ ਜਾਣਾ ਹਰ ਕੀਰਤਨ ਗਾਏ ਗੁਣੀ ਜਨ ਬੰਤਿਆਂ। ਭਗਤ ਸੰਤ ਤੇ ਸਾਧ ਆ ਗਏ ਨਾ। ਧੰਨ ਧੰਨ ਭਾਗ ਤਿੰਨਾ ਗੁਰਮੁਖਾਂ ਜੋ ਗੁਰ ਸਿੱਖ ਲੈ, ਇਹ ਪਾਠ ਵੱਖਰਾ ਹੈ ਜੀ, ਗੁਰ ਸਿੱਖ ਲੈ, ਇੱਥੇ ਅਰਥ ਹੈ ਗੁਰੂ ਦੀ ਸਿੱਖਿਆ ਲੈ ਕੇ। ਧੰਨ ਧੰਨ ਭਾਗ ਤਿੰਨਾ ਗੁਰਮੁਖਾਂ ਜੋ ਗੁਰ ਸਿੱਖ ਲੈ ਮਨ ਜਿਣਤਿਆ। ਵਾਹਿਗੁਰੂ ਜੀ ਅਖੀਰ ਤੇ ਕਹਿਣ ਲੱਗੇ ਸਭ ਤੋਂ ਵੱਡੇ ਭਾਗ ਗੁਰਸਿੱਖਾਂ ਕੇ। ਗੁਰਮੁਖੋ ਇਹ ਸਾਰੀਆਂ ਪਦਵੀਆਂ ਤੋਂ ਫਿਰ ਉੱਚੀ ਗੱਲ ਕਰ ਦਿੱਤੀ, ਸਭ ਤੋਂ ਵੱਡੇ ਭਾਗ ਗੁਰਸਿੱਖਾਂ ਕੇ ਜੋ ਗੁਰ ਚਰਨੀ ਸਿੱਖ ਪੜਤਿਆ। ਜਿਹੜਾ ਸਿੱਖ ਗੁਰੂ ਦੇ ਚਰਨਾਂ ਚ ਡਿੱਗ ਪਿਆ ਨਾ, ਗੁਰਮੁਖੋ ਐਵੇਂ ਨੀ ਕਲਪੀ ਜਾਈ ਜਾਣਾ ਜਾਂ ਭਾਗ ਮਾੜੇ ਮੰਦੇ ਚੰਗੇ। ਅਕੇਰੀ ਚ ਕਹਿੰਦੇ ਨਿਮਰਤਾ ਚ, ਜਦੋਂ ਮਹਾਰਾਜ ਦੀ ਹਜ਼ੂਰੀ ਚ ਬਹਿ ਕੇ ਅਸੀਂ ਬੜੇ ਪਾਪੀ, ਅਸੀਂ ਬੜੇ ਪਹਾੜੇ ਭੈੜੇ ਭਾਗ ਨਹੀਂ। ਸਿੱਖ ਕਦੀ ਨਾ ਕਹੇ ਮੰਦੇ ਭਾਗ ਉਹਦੇ ਹੁੰਦੇ ਨੇ ਜਿਹਦਾ ਮੁਰਸ਼ਦ ਕੋਈ ਨੀ, ਜਿਹਦਾ ਸਿਰ ਉੱਪਰ ਠਾਡਾ ਗੁਰਸੂਰਾ। ਠਾਡਾ ਨੀ, ਇੱਥੇ ਠੱਡ ਹੀ ਜੀ ਹਨਾ, ਠਾਡਾ ਦਰ ਤੇ ਖਲੋਤਾ ਹੋਇਆ, ਜਿਹਦੇ ਸਿਰ ਤੇ ਗੁਰੂ ਖਲੋਤਾ, ਉਹਦੇ ਭਾਗ ਕਦੇ ਮਾਰੇ ਹੋਏ। ਮਨ ਕਿਉਂ ਪੈਰਾਂ ਕਰੇਗਾ, ਸਤਿਗੁਰ ਮੇਰਾ ਪੂਰਾ, ਉਹਨੂੰ ਦੇਖ ਜਾ ਤੇਰੇ ਸਿਰ ਤੇ ਖਲੋਤਾ। ਮੇਰੀ ਅਰਜ਼ ਕਹੇ ਕਿ ਸਿੱਖ ਸ਼ਬਦ ਬਹੁਤ ਉੱਤਾ ਹੈ। ਇੱਕ ਮੈਂ ਆਪ ਜੀ ਨੂੰ ਉਦਾਹਰਨ ਹੋਰ ਦੇ ਦਿੰਦਾ। ਭਾਈ ਸਾਹਿਬ ਜੀ ਨੇ ਗੁਰੂ ਅੰਗਦ ਸਾਹਿਬ, ਭਾਈ ਗੁਰਦਾਸ ਸਾਹਿਬ ਜੀ ਔਰ ਗੁਰੂ ਅਮਰਦਾਸ ਮਹਾਰਾਜ, ਉਹਨਾਂ ਦੇ ਜੀਵਨ ਕਾਲ ਚ ਦੋਨਾਂ ਸਤਿਗੁਰਾਂ ਦੀ ਚਰਨ ਛੂ ਮਾਨਣ ਵਾਲਾ ਸਿੱਖ ਹੋਇਆ ਭਾਈ ਪਾਰੋ, ਡੱਲਾ ਪਿੰਡ ਜੀ ਸੁਲਤਾਨਪੁਰ ਦੇ ਨੇੜੇ, ਜਿਹੜੇ ਉਸ ਇਲਾਕੇ ਦੇ ਉਹਨਾਂ ਨੂੰ ਪਤਾ ਹੋਣਾ। ਉਹਨਾਂ ਉਸ ਡੱਲੇ ਨੂੰ ਗੁਰੂ ਅਮਰਦਾਸ ਰਤਨਾਂ ਦੀ ਖਾਨ ਕਹਿੰਦੇ ਸਨ। ਗੁਰੂ ਅਮਰਦਾਸ ਜੀ ਦੇ ਵੇਲੇ 72 ਬ੍ਰਹਮ ਗਿਆਨੀ ਡੱਲੇ ਪਿੰਡ ਚ ਰਹਿੰਦੇ ਹੁੰਦੇ ਸਨ। ਰਤਨਾਂ ਦੀ ਖਾਨ ਐਵੇਂ ਨਹੀਂ ਕਿਹਾ, 72 ਮੈਂ ਸ਼ਬਦ ਵਰਤ ਰਿਹਾ, ਬ੍ਰਹਮ ਗਿਆਨੀ ਗੁਰਸਿੱਖ ਰਤਨਾਂ ਦੀ ਖਾਨ। ਇੱਥੋਂ ਦਾ ਇੱਕ ਸਿੱਖ ਸੀ ਭਾਈ ਪਾਰੋ ਸੀ, ਉਹ ਜੁਲਕਾ। ਭਾਈ ਪਾਰੋ ਧੰਨ ਗੁਰੂ ਅੰਗਦ ਸਾਹਿਬ ਦੇ ਚਰਨਾਂ ਚ ਆਇਆ ਤੇ ਸੱਚੇ ਪਾਤਸ਼ਾਹ ਮਹਾਰਾਜ ਬੈਠੇ ਸਨ। ਉਹ ਆ ਕੇ ਕੀਰਤਨ ਸੁਣਿਆ, ਬਾਣੀ ਸੁਣੀ ਤੇ ਭਾਈ ਪਾਰੋ ਜੀ ਨੇ ਸਤਿਗੁਰੂ ਗੁਰੂ ਅੰਗਦ ਸਾਹਿਬ ਜੀ ਨੂੰ ਦੀਵਾਨ ਤੋਂ ਬਾਅਦ ਬੇਨਤੀ ਕਰਕੇ ਪੁੱਛਿਆ, ਮਹਾਰਾਜ ਹੰਸ ਤਾਂ ਸੁਣੀ ਦਾ ਹੈ ਤੇ ਪਰਮਹੰਸ ਕੌਣ ਹੁੰਦਾ ਹੈ? ਕਈ ਬੰਦੇ ਆਪਣੇ ਨਾਮ ਨਾਲ ਪਰਮਹੰਸ ਲਾਉਂਦੇ ਆ। ਸਤਿਗੁਰਾਂ ਨੇ ਬੜੇ ਪਿਆਰੇ ਬਚਨ ਕਿਹਾ, ਕਹਿਣ ਲੱਗੇ ਪਰਮਹੰਸ ਦੇ ਬਾਰੇ ਸੁਣਨਾ ਜਾਂ ਪਰਮਹੰਸ ਬਣਨਾ ਹੈ? ਕਹਿੰਦੇ ਮਹਾਰਾਜ ਪਹਿਲਾਂ ਦੱਸੋ ਤਾਂ ਸਹੀ। ਉੱਥੇ ਫਿਰ ਹਜ਼ੂਰ ਨੇ ਕਿਹਾ, ਹੰਸ ਹੈ ਜਿਹੜਾ ਤਰ ਸਕਦਾ ਹੈ, ਹੰਸ ਹੈ ਜਿਹੜਾ ਦੁੱਧ ਤੇ ਪਾਣੀ ਨੂੰ ਨਖੇੜ ਸਕਦਾ ਹੈ। ਇਸ ਤਰ੍ਹਾਂ ਜੀ ਹੰਸ ਪਾਣੀ ਤੇ ਤਰਦਾ, ਦੁੱਧ ਤੇ ਪਾਣੀ ਨੂੰ ਨਖੇੜ ਸਕਦਾ ਤੇ ਮੋਤੀ ਚੁੰਦਾ, ਹੱਡੀਆਂ ਚ ਚੁੰਝ ਨਹੀਂ ਮਾਰਦਾ। ਹੰਸਾ ਹੀਰਾ ਮੋਤੀ ਖਾਣਾ, ਮਹਾਰਾਜ ਨੇ ਬਾਣੀ ਚ ਵੀ ਕਿਹਾ। ਮਹਾਰਾਜ ਪਰਮਹੰਸ, ਕਹਿਣ ਲੱਗੇ ਪਰਮਹੰਸ ਉਹ ਵੇ ਜਿਵੇਂ ਹੰਸ ਦੁੱਧ ਤੇ ਪਾਣੀ ਵਾਹ ਕਰ ਦਿੰਦਾ, ਪਰਮਹੰਸ ਉਹ ਗੁਰੂ ਕਾ ਲਾਲ ਹੈ ਜਿਹੜਾ ਜਿਉਂਦੇ ਜੀ ਦੇਹ ਤੋਂ ਆਤਮਾ ਨੂੰ ਵਾਹ ਕਰ ਜਾਂਦਾ ਹੈ, ਵਧੇਈ ਹੋ ਜਾਂਦਾ ਹੈ, ਦੇਹ ਚ ਰਹਿੰਦਿਆਂ ਦੇਹ ਤੋਂ ਵੱਖ ਹੈ। ਉਹਦੀ ਖੁਰਾਕ ਸੁਰਤੀ ਦੀ ਜੀਭ ਨਾਲ ਸਿਰਫ ਉਹ ਸ਼ਬਦ ਦਾ ਮੋਤੀ ਚੁਣਦਾ ਹੈ। ਇਸੇ ਤਰ੍ਹਾਂ ਜਿਵੇਂ ਲਹਿਰਾਂ ਵੀ ਚੱਲਦੀਆਂ ਹੋਣ ਤੇ ਹੰਸ ਫਿਰ ਵੀ ਨਹੀਂ ਡੁੱਬਦਾ ਪਾਣੀ ਚ, ਜਿੰਨੀਆਂ ਮਰਜ਼ੀ ਸੰਸਾਰ ਦੀਆਂ ਲਹਿਰਾਂ ਆ ਜਾਣ, ਪਰਮਹੰਸ ਉਹ ਵੇ ਜਿਹਨੂੰ ਦੁੱਖ ਸੁੱਖ ਵਾਸ਼ਨਾ ਦੀ ਕੋਈ ਲਹਿਰ ਡਬੋ ਨਾ ਸਕੇ। ਉਹਨੇ ਸੁਣਿਆ ਤੇ ਜਦੋਂ ਵਾਪਸ ਜਾਣ ਲੱਗਾ, ਹਜ਼ੂਰ ਜੀ ਨੇ ਪੁੱਛ ਲਿਆ ਕਿ ਕਿੱਥੋਂ ਆਇਆ, ਨਾਮ ਕੀ ਹੈ? ਕਹਿੰਦਾ ਪਾਰੋਂ ਆਇਆ। ਹੁਣ ਤੁਸੀਂ ਖਡੂਰ ਸਾਹਿਬ ਦੇਖ ਕੇ ਬਹਿ ਕੇ ਗੱਲ ਕਰੋ ਨਾ, ਪਾਰੋਂ ਆਇਆ ਤੇ ਇਹਦਾ ਮਤਲਬ ਸਿੱਧਾ ਹੈ ਕਿ ਨਾਲ ਵਿਆਸ ਨਿਕਲਦਾ, ਵਿਆਸ ਦੇ ਪਰਲੇ ਪਾਸਿਓਂ ਆਇਆ। ਕਿਉਂਕਿ ਸੁਲਤਾਨਪੁਰ ਜਦੋਂ ਆਪਾਂ ਕਪੂਰਥਲੇ ਤੋਂ ਜਾਂਦੇ ਹਾਂ, ਸੁਲਤਾਨਪੁਰ ਉਰਲੇ ਪਾਸੇ ਵੇ ਵਿਆਸ ਪਾਰ ਕਰਕੇ ਅੱਗੇ ਗੋਇੰਦਵਾਲ ਸਾਹਿਬ, ਖਡੂਰ ਸਾਹਿਬ, ਮਾਝਾ ਸ਼ੁਰੂ ਹੋ ਜਾਂਦਾ। ਹੁਣ ਉਹ ਕਹਿੰਦਾ ਜੀ ਪਾਰੋਂ ਆਇਆ ਤੇ ਪਾਰੋਂ ਮੇਰਾ ਨਾਕ ਹੈ। ਫਿਰ ਸੁਣਿਓ, ਪਾਰੋਂ ਨਾਸ ਕੀ, ਪਾਰੋਂ ਆਇਆ ਪਾਰੋਂ ਮੇਰਾ ਨਾਕ ਹੈ। ਹਜ਼ੂਰ ਕਹਿੰਦੇ ਨੇ ਪਾਰੋਂ ਪਾਰੋਂ ਆਇਆ ਤੇ ਗੋਇੰਦਵਾਲ ਵਾਲੇ ਨੂੰ ਮਿਲਦਾ ਰਹੀ, ਇੱਕ ਦਿਨ ਪਰਮਹੰਸ ਹੋ ਕੇ ਸੰਸਾਰ ਤੋਂ ਪਾਰ ਹੋ ਜਾਏਗਾ। ਗੋਇੰਦਵਾਲ ਵਾਲੇ ਨੂੰ ਮਿਲਦਾ ਰਹੀ, ਇਹਦਾ ਸੰਬੰਧ ਵਿਸਾਖੀ ਨਾਲ, ਮੈਂ ਤਾਂ ਬੇਨਤੀ ਕਰਨ ਲੱਗਾ। ਪਾਰੋਂ ਪਾਰੋਂ ਆਇਆ ਗੋਇੰਦਵਾਲ ਵਾਲੇ ਨੂੰ ਮਿਲਦਾ ਰਹੀ, ਕਿਉਂਕਿ ਗੋਇੰਦਵਾਲ ਗੋਬਿੰਦਪੁਰੀ ਹੈ। ਭੱਟਾ ਨੇ ਕਿਹਾ ਗੋਬਿੰਦਵਾਲ ਗੋਬਿੰਦਪੁਰੀ ਸਮਝਲਨ ਤੀਰ ਵਿਪਾਸ ਬਣਾਇਓ। ਗੋਇੰਦਵਾਲ ਵਾਲੇ ਨੂੰ ਮਿਲਦਾ ਰਹੀ, ਭਾਈ ਪਾਰੋਂ ਗੁਰੂ ਅਮਰਦਾਸ ਦੇ ਚਰਨਾਂ 'ਚ ਆਏ। ਗੁਰਮੁਖੋ, ਉਂਝ ਵੈਸੇ ਬੌਲੀ ਦਾ ਕੜ ਵੀ ਵਿਸਾਖੀ ਵਾਲੇ ਦਿਨ ਟੁੱਟਾ ਸੀ। ਜਿਹੜੀ ਗੋਇੰਦਵਾਲ ਸਾਹਿਬ ਦੀ ਬੋਲੀ, ਉਹ ਵਿਸਾਖੀ ਨੂੰ ਟੁੱਟੀ ਸੀ। ਜਿਸ ਦਿਨ ਗੁਰੂ ਨਾਨਕ ਸਾਹਿਬ ਨੇ ਸੁਲਤਾਨਪੁਰ ਤੋਂ ਪਹਿਲੀ ਉਦਾਸੀ ਸ਼ੁਰੂ ਕੀਤੀ, ਉਹ ਦਿਨ ਵੀ ਵਿਸਾਖੀ ਸੀ, ਪਹਿਲੀ ਵਿਸਾਖ ਨੂੰ। ਇੱਕ ਹੋਰ ਅਰਜ਼ ਕਰਾਂ, ਇਹ ਵਿਸਾਖੀ ਦਾ ਜਿਹੜਾ ਜੋੜ ਮੇਲਾ ਹੈ ਗੁਰੂ ਘਰ 'ਚ, ਗੁਰੂ ਸਾਹਿਬ ਤੋਂ ਪਹਿਲਾਂ ਵੀ ਹੈ ਜੀ, ਗੁਰੂ ਗੋਬਿੰਦ ਸਿੰਘ ਤੋਂ ਪਹਿਲਾਂ ਚੱਲ ਰਿਹਾ। ਆਪ ਨੂੰ ਪਤਾ ਹੋਣਾ, ਜਿਹੜਾ ਬਾਅਦ ਵਿੱਚ ਸਰਪੱਤ ਖਾਲਸੇ ਦਾ ਰੂਪ ਧਾਰਨ ਕਰ ਗਿਆ ਸੀ, ਜਿਹੜਾ ਹੁਣ ਅਲੋਪ ਹੋ ਚੁੱਕਾ ਹੈ। ਅਸਲ 'ਚ ਭਾਈ ਪਾਰੋਂ ਗੁਰੂ ਅਮਰਦਾਸ ਦੇ ਚਰਨਾਂ 'ਚ ਇੰਨੇ ਜੁੜੇ, ਇਹਨਾਂ ਬੇਨਤੀ ਕੀਤੀ, ਮਹਾਰਾਜ ਕਿਰਪਾ ਕਰੋ ਇੱਕ ਸਾਲ ਵਿੱਚ ਜੋੜ ਮੇਲੇ ਜ਼ਰੂਰ ਕਰੋ। ਹੁਣ ਕਈ ਬੰਦੇ ਦੀਵਾਲੀ ਦਾ ਬੜਾ ਖੰਡਨ ਕਰਦੇ ਆ। ਚਲੋ ਆਪਾਂ, ਮੈਂ ਫਿਰ ਕਿਹਾ, ਮੈਂ ਨੈਗੇਟਿਵ ਕੁਛ ਨਹੀਂ ਬੋਲਣਾ, ਪਰ ਇੱਕ ਮੇਰੀ ਬੇਨਤੀ ਹੈ, ਗੁਰੂ ਸਾਹਿਬ ਦੇ ਹੁਕਮਨਾਮੇ ਪੜ੍ਹੋ। ਸਤਿਗੁਰੂ ਖੁਦ ਹੁਕਮਨਾਮਿਆਂ ਨੂੰ ਕਹਿੰਦੇ ਆ ਦੀਪਾਵਲੀ ਨੂੰ ਦਰਸ਼ਨਾਂ ਨੂੰ ਆਉਣਾ, ਹੁਕਮਨਾਮਿਆਂ 'ਚ ਲਿਖਿਆ ਹੋਇਆ। ਹੁਣ ਉਸ ਕਿਆ ਮਹਾਰਾਜ, ਦੋ ਜੋੜ ਮੇਲੇ ਸਤਿਗੁਰਾਂ ਜੀ ਨੂੰ ਬੇਨਤੀ ਕੀਤੀ, ਮਹਾਰਾਜ ਜੀ ਨੇ ਭਾਈ ਪਾਰੋਂ ਦੀ ਬੇਨਤੀ 'ਤੇ ਇੱਕ ਜੋੜ ਮੇਲਾ ਵਿਸਾਖੀ ਦਾ ਸ਼ੁਰੂ ਕੀਤਾ, ਦੂਸਰਾ ਦੀਵਾਲੀ ਦਾ ਸ਼ੁਰੂ ਕੀਤਾ। ਫਿਰ ਮੇਰੀ ਬੇਨਤੀ ਹੈ ਜੀ, ਕਿਉਂ ਵਿਸਾਖੀ ਵੇਲੇ ਜੇ ਕਣਕ ਨੂੰ ਵਾਢੀ ਨਹੀਂ ਸੀ ਪੈਂਦੀ, ਹੁਣ ਤਾਂ ਚਲੋ ਕਣਕ ਬੜੀ ਛੇਤੀ ਪੱਕਣ ਲੱਗ ਪਈ, ਜਿਹਨਾਂ ਨੂੰ ਪਤਾ ਨਾ, ਵਿਸਾਖੀ ਵੇਲੇ ਜੇ ਕਣਕ ਨਹੀਂ ਸੀ ਪੱਕਦੀ ਤੇ ਦੀਵਾਲੀ ਵੇਲੇ ਦੂਜੀ ਫਸਲ ਨਹੀਂ ਸੀ ਪੱਕਦੀ। ਇਸ ਵਿਸਾਖੀ ਦੇ ਜੋੜ ਮੇਲੇ ਦੀ ਆਰੰਭਤਾ ਭਾਈ ਪਾਰੋਂ ਜੀ ਨੇ ਕੀਤੀ ਹੈ, ਮਹਾਰਾਜ ਜੀ ਨੂੰ ਬੇਨਤੀ ਕਰਕੇ। ਗੋਇੰਦਵਾਲ ਸਾਹਿਬ ਹਜ਼ੂਰ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਆਉਂਦੇ ਸਨ। ਕਰਦੇ ਕੀ ਸਨ ਜੀ, ਕਈ ਵਿਵਹਾਰਤਕ ਵਿਦਵਾਨਾਂ ਨੇ ਘੋੜਾ ਲਿਖਿਆ, ਪਰ ਅਸਲ 'ਚ ਘੋੜੀ 'ਤੇ ਆਉਂਦੇ ਸਨ ਸਵਾਰ ਹੋ ਕੇ। ਉਹਨਾਂ ਰੋਜ਼ਾਨਾ ਅੰਮ੍ਰਿਤ ਵੇਲੇ ਡੱਲੇ ਪਿੰਡ ਧੋਣਾ, ਕੋਈ ਵਿਆਸ ਉੱਤੇ ਪੁੱਲ ਨਹੀਂ ਸੀ, ਜਿੰਨਾ ਮਰਜ਼ੀ ਖੜ ਆਇਆ ਉਹਨਾਂ ਚੀਰ ਕੇ ਨਿਕਲ ਜਾਣਾ ਜੀ ਉਹਨੂੰ ਪਾਣੀ ਨੂੰ। ਇੱਕ ਦਿਨ ਬਹੁਤ ਪਾਣੀ ਚੜ੍ਹਿਆ, ਉਹਦੇ ਕਿਨਾਰੇ 'ਤੇ ਇੱਕ ਸੂਬੇਦਾਰ ਕਿਹਾ ਜਾਂਦਾ ਜਿਹਦਾ ਨਾਂ ਅੱਲਾ ਯਾਰ ਸੀ, ਉਹ ਆਪਣੀ ਲਾਮ ਲਸ਼ਕਰ ਲਾ ਕੇ ਬੈਠਾ, ਇਸ ਕਰਕੇ ਕਿ ਪਾਣੀ ਦਰਿਆ ਦਾ ਉਤਰੇਗਾ ਅਤੇ ਫਿਰ ਜਾਵਾਂਗਾ, ਪਾਰ ਕਰਾਂਗਾ। ਭਾਈ ਪਾਰੋਂ ਨੇ ਘੋੜੀ ਨੂੰ ਅੱਡੀ ਲਾਈ, ਚੀਰ ਕੇ ਲਹਿਰਾਂ ਨੂੰ ਨਿਕਲ ਗਿਆ। ਦੂਜੇ ਪਾਸੇ ਗਿਆ, ਸੇਵਾ ਕੀਤੀ ਮਹਾਰਾਜ ਦੇ ਚਰਨਾਂ 'ਚ, ਵਾਪਸ ਆਇਆ। ਉਸ ਅੱਲਾ ਯਾਰ ਨੇ ਪੁੱਛਿਆ, ਤੈਨੂੰ ਪਾਣੀ ਤੋਂ ਡਰ ਨਹੀਂ ਲੱਗਾ, ਤੂੰ ਦਰਿਆ ਪਾਰ ਕਰਕੇ ਚੀਰ ਕੇ ਨਿਕਲ ਗਿਆ, ਵਾਪਸ ਵੀ ਆ ਗਿਆ? ਉਹ ਕਹਿੰਦਾ, ਮੇਰਾ ਮੁਰਸ਼ਦ ਭਵ ਸਾਗਰ ਤੋਂ ਪਾਰ ਕਰਾਉਂਦਾ, ਬਿਆਸ ਕੀ ਹੈ। ਉਹਨਾਂ ਬਾਰੇ ਕਿਹਾ ਜਾਂਦਾ, ਜਦੋਂ ਬਾਣੀ ਪੜ੍ਹਦੇ ਸਨ ਘੋੜੀ ਪਿੱਛੇ ਪੰਛੀ ਉੱਡਦੇ ਹੁੰਦੇ ਸਨ, ਕਿੰਨਾ ਕੁ ਪਵਿੱਤਰ ਉੱਚਾ ਜੀਵਨ ਹੋਵੇਗਾ। ਭਾਈ ਪਾਰੋਂ ਨੇ ਕਿਹਾ, ਗੁਰੂ ਸਾਹਿਬ ਭਵ ਸਾਗਰ ਨੂੰ ਪਾਰ ਕਰਾਉਂਦੇ ਆ। ਗੁਰਮੁਖੋ, ਇੰਨੀ ਸੇਵਾ ਕੀਤੀ, ਜਦੋਂ ਭਾਈ ਉਹ ਬੰਦਾ ਕਹਿੰਦਾ ਮੈਂ ਵੀ ਪਾਰ ਸੁੱਕ ਸਕਣਾ, ਆਪਣੀ ਘੋੜੀ ਪਿੱਠ ਪਿੱਛੇ ਬਿਠਾ ਕੇ ਵਾਪਸ ਲੈ ਗਏ। ਅੱਲਾ ਯਾਰ ਨੇ ਗੁਰੂ ਅਮਰਦਾਸ ਦੇ ਦਰਸ਼ਨ ਕੀਤੇ, ਚਰਨਾਂ 'ਤੇ ਡਿੱਗ ਪਿਆ, ਮਹਾਰਾਜ ਜੀ ਨੂੰ ਕਹਿੰਦਾ ਮੈਂ ਵਾਪਸ ਨਹੀਂ ਜਾਣਾ, ਮੈਨੂੰ ਸਿੱਖੀ ਬਖਸ਼ੋ। ਮਹਾਰਾਜ ਹੱਸ ਕੇ ਕਹਿੰਦੇ ਨੇ, ਭਾਈ ਪਾਰੋਂ ਪਾਰਸ ਹੈ, ਇਹਦੀ ਸ਼ੋ ਕਰਕੇ ਤੂੰ ਕੰਚਨ ਬਣ ਗਿਆ ਹੈ। ਕਿੰਨਾ ਕੁ ਸਮਾਂ ਲੱਗਾ ਸੰਗਤ ਕਰਦਿਆਂ ਜੀ, ਤੂੰ ਪਾਰਸ ਨੇ ਕੰਚਨ ਬਣਾ ਦਿੱਤਾ ਹੈ। ਜਿਹੜੀਆਂ 22 ਮੰਜੀਆਂ ਧੰਨ ਗੁਰੂ ਅਮਰਦਾਸ ਨੇ ਦਿੱਤੀਆਂ, ਇੱਕ ਮੰਜੀ ਅੱਲਾ ਯਾਰ ਨੂੰ ਵੀ ਦਿੱਤੀ ਸੀ। ਆਪ ਜੀ ਗਿਣਤੀ ਕਰਿਓ, ਇੱਕ ਮੰਜੀ ਭਾਈ ਅੱਲਾ ਯਾਰ ਨੂੰ ਵੀ ਦਿੱਤੀ। ਸਮਾਂ ਹੋਇਆ, ਭਾਈ ਪਾਰੋਂ ਇੰਨੇ ਕੁ ਜੁੜ ਗਏ। ਮੈਂ ਆਪ ਨੂੰ ਬੇਨਤੀ ਸਿਰਫ ਇਹ ਕਰ ਰਿਹਾ, ਸਿੱਖੀ ਕਿੰਨੀ ਕੁ ਮਹਾਨ ਹੈ। ਮਹਾਰਾਜ ਗੁਰੂ ਅਮਰਦਾਸ ਜੀ ਨੇ ਭਰੀ ਸੰਗਤ 'ਚ ਕਿਹਾ ਕਿ ਭਾਈ ਪਾਰੋਂ, ਤੇਰਾ ਜੀਵਨ ਇੰਨਾ ਕੁ ਉੱਚਾ ਹੋ ਗਿਆ, ਤੂੰ ਪਰਮ ਹੰਸ ਬਣ ਗਿਆ। ਸੱਚੀ ਮੁੱਚੀ ਜੀ ਉਹ ਦੇਹ ਵਿੱਚ ਵਿਦੇਈ ਹੋ ਗਏ ਸਨ। ਭਾਈ ਸਾਹਿਬ ਨੇ ਲਿਖਿਆ, ਭਾਈ ਗੁਰਦਾਸ ਸਾਹਿਬ ਜੀ ਨੇ ਪਾਰੋਂ ਬਾਰੇ, ਕਿ ਪਾਰੋਂ ਜੁਲਕਾ ਪਰਮ ਹੰਸ ਪੂਰੇ ਸਤਿਗੁਰ ਕਿਰਪਾ ਤਾਰੀ। ਉੱਥੇ ਪਰਮਹੰਸ ਲਿਖਿਆ, ਪਾਰੋ ਜੁਲਕਾ ਪਰਮਹੰਸ ਪੂਰੇ ਸਤਿਗੁਰ ਕਿਰਪਾ ਧਾਰੀ। ਸਮਰੱਥ ਗੁਰੂ ਨੇ ਮਿਹਰ ਕੀਤੀ, ਹਜ਼ੂਰ ਨੇ ਕਿਹਾ ਭਾਈ ਪਾਰੋ ਜੀ, ਜੀ ਸਤਿਗੁਰੂ, ਉਹਨਾਂ ਦੇ ਚਲਾਣੇ ਤੋਂ ਪਹਿਲਾਂ ਸਾਡਾ ਚਿਲਤ ਕਰਦਾ, ਜਿਸ ਅਵਸਥਾ ਤੇ ਤੁਸੀਂ ਵਿਚਰਦੇ ਪਏ ਹੋ, ਅਸੀਂ ਚਾਹੁੰਦੇ ਹਾਂ ਕਿ ਤੁਹਾਨੂੰ ਆਪਣੀ ਗੁਰਗੱਦੀ ਦੇ ਦਈਏ, ਤੁਹਾਨੂੰ ਗੁਰਿਆਈ ਦੇ ਦਈਏ। ਭਰੀ ਸੰਗਤ ਚ ਭਾਈ ਪਾਰੋ ਜੀ ਉੱਠ ਕੇ ਖੜੇ ਹੋ ਗਏ, ਹੱਥ ਜੋੜ ਲਿਆ, ਗਲ ਚ ਪੱਲਾ ਪਾਇਆ। ਕਹਿੰਦੇ ਨਾ ਨਾ, ਜਿਵੇਂ ਬੰਦਾ ਡਰ ਜਾਂਦਾ, ਉੱਚੀ ਉੱਚੀ ਤਰਾਹ ਤਰਾਹ ਕਰਕੇ ਸੰਗਤ ਵੇਖਣ ਲੱਗ ਪਈ, ਤਰਾਹ ਤਰਾਹ ਕਰਕੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਮੈਨੂੰ ਗੁਰਿਆਈ ਨਹੀਂ ਚਾਹੀਦੀ, ਮੇਰੀ ਅੰਸ ਵਿੱਚ ਸਿੱਖੀ ਦੀ ਦਾਤ ਦਿਓ, ਮੇਰੇ ਘਰ ਗੁਰਸਿੱਖੀ ਬਖਸ਼ੋ, ਮੈਨੂੰ ਸਿੱਖ ਬਣਾ ਲਓ। ਹੋਏ ਮੈਂ ਬੇਨਤੀ ਕਰਾਂਗਾ, ਗੁਰਮੁਖੋ ਸਿੱਖ ਕਿੰਨਾ ਕੁ ਉੱਚਾ ਹੈ ਜੀ, ਮੈਨੂੰ ਸਿੱਖ ਬਣਾ ਲਓ, ਮੈਨੂੰ ਗੁਰਿਆਈ ਨਹੀਂ ਚਾਹੀਦੀ। ਕਵੀ ਸੰਤੋਖ ਸਿੰਘ ਨੇ ਲਿਖਿਆ, ਮਹਾਰਾਜ ਕਹਿੰਦੇ ਪਰਮ ਹੰਸ ਮੋਰੋ ਈ ਰੂਪ, ਭਾਈ ਪਾਰੋ ਮੇਰਾ ਰੂਪ ਹੈ, ਪਰਮ ਸਿਆਣਪ ਮਹਾ ਅਨੂਪ, ਬੜਾ ਸਿਆਣਾ ਹੈ, ਇਹਦੇ ਵਰਗਾ ਕੋਈ ਨਹੀਂ, ਪਰਮ ਸਿਆਣਪ ਮਹਾ ਅਨੂਪ, ਬਖਸ਼ਤ ਹੂੰ ਮੈਂ ਜਗ ਗੁਰਿਆਈ, ਤੈਨੂੰ ਇਸ ਜਗਤ ਵਿੱਚ ਗੁਰਿਆਈ, ਗੁਰਤਾ ਗੱਦੀ ਸ਼ਬਦ ਵਰਤਾ ਤੈਨੂੰ ਦੇ ਦਿੰਦੇ, ਕਰੋ ਉਧਾਰ ਲੋਕ ਸਮੁਦਾਇ, ਤੁਸੀਂ ਇੱਥੇ ਬਿਰਾਜਮਾਨ ਹੋ, ਲੋਕਾਂ ਦਾ ਮਾਨਵਤਾ ਦਾ ਉਧਾਰ ਕਰੋ। ਅੱਗੇ ਕਹਿੰਦੇ ਕਰ ਜੋਰੇ ਪਾਰੋ ਪਗ ਪਰਿਓ, ਤਰਾਏ ਤਰਾਏ ਕਰ ਬਚਨ ਉਚਾਰਿਓ, ਪ੍ਰਭ ਜੀ ਗੁਰਸਿੱਖੀ ਮੁਝ ਭਾਵੈ, ਗੁਰਿਆਈ ਸਤਿਗੁਰੈ ਸੁਹਾਵੈ। ਸੱਚੇ ਪਾਤਸ਼ਾਹ ਮੈਨੂੰ ਗੁਰਸਿੱਖੀ ਦਿਓ, ਗੁਰਿਆਈ ਸਤਿਗੁਰੂ ਜੀ ਤੁਸੀਂ ਸ਼ੋਭ ਦਿਓ, ਮੈਨੂੰ ਸਿੱਖ ਬਣਾ ਲਓ। ਅਗਲਾ ਬਚਨ ਮੁਝ ਪਰ ਕਿਰਪਾ ਦ੍ਰਿਸ਼ਟ ਕੋ ਧਰੀ ਗਏ, ਗੁਰਸਿੱਖੀ ਪਦ ਬਖਸ਼ਣ ਕਰੀਏ, ਮੇਰੇ ਤੇ ਮਿਹਰ ਕਰੋ, ਮੈਨੂੰ ਗੁਰਸਿੱਖੀ ਦਿਓ। ਮਹਾਰਾਜ ਜੀ ਨੇ ਮੁਸਕਰਾ ਪਏ, ਕਹਿਣ ਲੱਗੇ ਜਾ ਤੈਨੂੰ ਪੁਸ਼ਤਾਂ ਦੀ ਸਿੱਖੀ ਦਿੱਤੀ। ਪੁਸ਼ਤਾਂ ਸਮਝ ਗਏ ਨਾ ਜੀ, ਕਈ ਪੀੜੀਆਂ ਦੀ ਸਿੱਖੀ ਤੈਨੂੰ। ਗੁਰਮੁਖੋ ਇਹ ਹੀ ਭਾਈ ਪਾਰੂ ਪਿੰਡ ਚਲਾ ਗਿਆ, ਇਹਨੇ ਚਲਾਣਾ ਕੀਤਾ ਆਪਣੇ ਪਿੰਡ, ਹਜ਼ੂਰ ਨੇ ਆਪਣੇ ਬੇਟੇ ਨੂੰ ਭੇਜਿਆ, ਕਹਿੰਦੇ ਮੇਰਾ ਬਹੁਤ ਪਿਆਰਾ ਸੀ। ਇਸੇ ਭਾਈ ਪਾਰੋ ਦੇ ਘਰ ਵਿੱਚ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ ਬਰਾਤ ਗਈ, ਜਿਹੜੇ ਮਾਤਾ ਦਮੋਦਰੀ ਜੀ ਦਾ ਵਿਆਹ ਹੋਇਆ, ਭਾਈ ਨਰਾਇਣ ਦਾਸ ਨਾ, ਭਾਈ ਪਾਰੋ ਦੀ ਇਹ ਪਰਿਵਾਰ ਡੱਲੇ ਤੋਂ ਉੱਠ ਕੇ ਲਾਹੌਰ ਗਿਆ ਇਸ ਪਰਿਵਾਰ ਵਿੱਚੋਂ। ਉਸ ਪਰਿਵਾਰ ਵਿੱਚ ਇੱਕ ਗੁਰਮੁਖ ਹੋਇਆ ਭਾਈ ਸੁਗਾ, ਕਈਆਂ ਨੇ ਸੋਭਤੀ ਲਿਖਿਆ, ਉਸ ਪਰਿਵਾਰ ਵਿੱਚ ਹੋਇਆ ਭਾਈ ਸੁਗਾ ਸੋਭਤੀ। ਉਸੇ ਪਰਿਵਾਰ ਉਸਦੀ ਘਰ ਵਾਲੀ ਸੀ ਮਾਈ ਦਿਆਲੀ, ਮਾਤਾ ਦਿਆਲੀ, ਉਸ ਦੀ ਕੁੱਖ ਵਿੱਚੋਂ ਉਹਨੇ ਜਨਮ ਲਿਆ, ਜਿਹੜਾ ਪੰਜਾਂ ਪਿਆਰਿਆਂ ਚੋਂ ਪਹਿਲਾ ਪਿਆਰਾ ਬਣਿਆ ਹੈ, ਪਿਆਰੇ ਭਾਈ ਦਇਆ ਸਿੰਘ ਜੀ। ਮੈਂ ਫਿਰ ਬੇਨਤੀ ਕਰਾਂਗਾ, ਸਿੱਖੀ ਐਵੇਂ ਨਹੀਂ ਵੀ ਪਿਆਰਿਆਂ ਚ, ਭਾਈ ਦਇਆ ਸਿੰਘ ਜੀ ਸੱਚ ਐਵੇ ਕਿ ਭਾਈ ਪਾਰੋ ਜੀ ਦੀ ਅੰਸ਼ ਬੰਸ਼ ਵਿੱਚੋਂ ਨੇ, ਉਸ ਖਾਨਦਾਨ ਵਿੱਚੋਂ ਨੇ ਜਿਹੜਾ ਸਤਿਗੁਰੂ ਗੁਰੂ ਨਾਨਕ ਸਾਹਿਬ ਦੀ ਕਿਰਪਾ ਨਾਲ ਨਿਵਾਜਿਆ ਹੈ। ਮੈਂ ਫਿਰ ਬੇਨਤੀ ਕਰਾਂਗਾ ਸਿੱਖ। ਉਸ ਤੋਂ ਅੱਗੇ ਜਿਹੜੀ ਆਪਾਂ ਗੱਲ ਕਰਨ ਲੱਗੇ ਹਾਂ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ, ਉਹਨਾਂ ਨੇ ਸਿੱਖ ਸ਼ਬਦ ਵੀ ਵਰਤਿਆ, ਉਹਨਾਂ ਨੇ ਸਿੰਘ ਦੀ ਪਦਵੀ ਬਖਸ਼ੀ, ਸਿੰਘ ਦਰ ਤੇ ਸ਼ੇਰ। ਉਂਝ ਯਾਦ ਰੱਖਿਓ ਸ਼ੇਰ ਦੇ ਬੜੇ ਵੱਡੇ ਗੁਣ ਨੇ। ਇੱਕ ਦਿਨ ਉਦਣ ਆਪਾਂ ਸੈਕਰਾਮੈਂਟੋ ਕਥਾ ਕਰ ਰਹੇ ਸਨ, ਕਿਉਂਕਿ ਸ਼ਬਦ ਬੜਾ ਲੰਬੇਰਾ ਸੀ, ਕਈ ਦਿਨਾਂ ਦੀ ਕਥਾ ਉਹਦੀ, ਪਰ ਇੱਕ ਸ਼ਬਦ ਆਇਆ ਜੀ, ਸਿੰਘ ਬਿਲਾਈ ਹੋਏ ਗਇਓ ਤ੍ਰਿਣ ਮੇਰ ਦਖੀਤਾ। ਜਿਹੜਾ ਸ਼ਬਦ ਆਪਾਂ ਪੜ੍ਹ ਰਹੇ ਸਨ, ਪਿੰਗਲ ਪਰਬਤ, ਹਾਂ ਪਿੰਗਲ ਪਰਬਤ ਪਾਰ ਪਰੇ ਖਲ ਚਤੁਰ ਬਕੀਤਾ, ਅੰਧਲੇ ਤ੍ਰਿਭਵਨ ਸੂਜਿਆ ਗੁਰ ਭੇਟ ਪੁਨੀਤਾ, ਮਹਿਮਾ ਸਾਧੂ ਸੰਗ ਕੀ ਸੁਨੋ ਮੇਰੇ ਮੀਤਾ, ਮੈਲ ਖੋਈ ਕੋਟ ਅਗ ਹਰੇ ਨਿਰਮਲ ਪੈ ਚੀਤਾ, ਐਸੀ ਭਗਤ ਗੋਬਿੰਦ ਕੀ ਕੀਟ ਹਸਤੀ ਜੀਤਾ, ਜੋ ਜੋ ਕੀਨੋ ਆਪਣੋ ਤਿਸ ਆਪੈ ਦਾਨ ਦਿੱਤਾ, ਸਿੰਘ ਬਿਲਾਈ ਹੋਏ ਗਏ ਤ੍ਰਿਣ ਮੇਰ ਦਖੀਤਾ, ਸ਼ਰਮ ਕਰਤੇ ਦਮ ਆਡਕੋ ਤੇ ਗਨੀ ਤਨੀਤਾ, ਕਮਨ ਵਡਾਈ ਕਹਿ ਸਕੂ ਬੇਅੰਤ ਗੁਨੀਤਾ, ਕਰ ਕਿਰਪਾ ਮੋਹ ਨਾਮ ਦਿਓ ਨਾਨਕ ਦਰ ਸਰੀਤਾ। ਹੁਣ ਜਦੋਂ ਇਹ ਅਰਥ ਪੜੇ ਨਾ, ਜਿਵੇਂ ਉੱਥੇ ਕੀਤੇ ਸਨ ਅਰਥ, ਫਿਰ ਵੀ ਚਲੋ ਰਿਪੀਟ ਕਰ ਦੇਣਾ, ਇਹ ਤਾਂ ਅਰਥ ਹੋ ਗਿਆ ਵੀ ਸਿੰਘ ਬਿਲਾਈ ਹੋਏ ਗਏ ਤ੍ਰਿਣ ਮੇਰ ਦਖੀਤਾ। ਜਿਹੜਾ ਸ਼ੇਰ ਹੈ, ਆਮ ਟੀਕਾਕਾਰ ਇਹੀ ਅਰਥ ਕਰਦੇ ਆ ਜੀ, ਜਿਹੜਾ ਸ਼ੇਰ ਹੈ ਉਹ ਬਿੱਲੀ ਹੋ ਗਿਆ। ਹਾਂਜੀ, ਸਿੰਘ ਬਿਲਾਈ ਹੋਏ ਗਏ। ਫਿਰ ਮੇਰੀ ਬੇਨਤੀ ਹੈ, ਤ੍ਰਿਣ ਮੇਰ ਦਖੀਤਾ, ਤ੍ਰਿਣ ਦਰ ਤੇ ਤਿਣਕਾ, ਤੇ ਮੇਰਦਰ ਤੇ ਪਹਾੜ, ਤਿਨਕਾ ਪਹਾੜ ਬਣ ਗਿਆ, ਸ਼ੇਰ ਬਿੱਲੀ ਬਣ ਗਿਆ. ਗੱਲ ਜੀ ਉਤਰਦੀ ਨੀ, ਅਰਥ ਬਾਣੀ ਨੀ ਗਲਤ, ਅਰਥ ਨੀ ਥੱਲੇ ਉਤਰਦਾ. ਇੱਕ ਪਾਸੇ ਇਹ ਤਾਂ ਹੈ ਵੀ ਕੀਟ ਹਸਤੀ ਜੀਤਾ, ਕੀੜੀ ਨੇ ਹਾਥੀ ਜਿੱਤ ਲਿਆ. ਹੁਣ ਤ੍ਰਿਣ ਦਰ ਤੇ ਤਿਨਕਾ, ਤਿਨਕਾ ਪਹਾੜ ਬਣ ਗਿਆ, ਤੇ ਇੱਥੇ ਉਲਟੀ ਗੱਲ ਹੋ ਗਈ, ਬਿੱਲੀ ਸ਼ੇਰ ਬਿੱਲੀ ਬਣ ਗਿਆ. ਉਸ ਠੀਕ ਹੈ ਗੁਰਮੁਖ ਅਰਥ ਕੀਤੇ ਜੀ, ਇਹ ਸ਼ੇਰ ਬਿੱਲੀ ਬਣ ਗਿਆ ਜੀ, ਇਹ ਨਿਮਰਤ ਆ ਗਈ, ਇਹ ਇਸ ਤਰ੍ਹਾਂ ਕੀਤੇ, ਬਿੱਲੀ ਦੀ ਤਰ੍ਹਾਂ ਨਿਮਰ ਹੋ ਗਿਆ. ਮੈਨੂੰ ਇੰਜ ਲੱਗਦਾ ਬਿੱਲੀ ਕਮਜ਼ੋਰ ਹੈ. ਜਿਹੜੀ ਗੁਰੂ ਦੀ ਬਖਸ਼ਿਸ਼ ਹੈ, ਸਿੰਘ ਬਿਲਾਈ ਹੋਏ ਗਏ, ਇਹਨੂੰ ਜੇ ਹੋਏ ਗਏ ਪੁਲਿੰਗ ਹੈ. ਜਿਹੜੀ ਬਿੱਲੀ ਸੀ ਉਹ ਸ਼ੇਰ ਬਣ ਗਈ. ਤ੍ਰਿਣ ਮੇਰਦ ਕੀਤਾ, ਜੇ ਅਰਥ ਟੁਕਾਵਾਂਗੇ, ਇੱਕ ਪਾਸੇ ਅਸੀਂ ਕਰਾਂਗੇ ਵੀ ਸ਼ੇਰ ਬਿੱਲੀ ਬਣ ਗਿਆ, ਫਿਰ ਕਹਾਂਗੇ ਤਿਨਕਾ ਪਹਾੜ ਬਣ ਗਿਆ. ਨਹੀਂ ਗੁਰਮੁਖੋ, ਜਿਹੜੀ ਬਿੱਲੀ ਬਿਰਤੀ ਕਮਜ਼ੋਰ ਸੀ, ਡਰਦਾ ਸੀ ਵਾਰ ਵਾਰ, ਥੋੜਾ ਜਿਹਾ ਭੱਜੇ ਬਿੱਲੀ ਦੌੜਦੀ ਸੀ, ਗੁਰੂ ਨੇ ਇੰਨੀ ਕਿਰਪਾ ਕੀਤੀ, ਉਹਨੇ ਬਿੱਲੀ ਦੀ ਕਮਜ਼ੋਰੀ ਖਤਮ ਕਰਕੇ ਸ਼ੇਰ ਦੀ ਤਰ੍ਹਾਂ ਨਿਡਰ ਬਣਾ ਦਿੱਤਾ. ਇਹ ਸੰਗਤ 'ਚ ਤਾਕਤ ਹੈ ਜੀ. ਇੱਕ ਹੋਇਆ ਵਜ਼ੀਦਾ, ਆਪ ਜੀ ਨੇ ਸੁਣਿਆ ਹੋਣਾ, ਜਿਹਦੇ ਦੋਹੜੇ ਪਰੇ ਜਾਂਦੇ ਆ, ਵੀ ਇਹ ਵੈਸੇ ਉਹਦਾ ਨਹੀਂ ਹੈਗਾ, ਇੱਕ ਨਾਂ ਦੇ ਕਰ ਪੁੱਤ, ਪੁੱਤਾਂ ਕਰ ਪੋਤਰੇ, ਇਹ ਮੈਂ ਐਵੇਂ ਜੋੜਿਆ ਕਿਸੇ, ਮੈਂ ਜਿੰਨੀ ਕੁ ਦੀ ਰਚਨਾ ਪੜ੍ਹੀ ਉਹਦੇ 'ਚ ਹੈ ਹੀ ਨਹੀਂ. ਉਹਦੇ ਦੋਹੜੇ ਬੜੇ ਕਮਾਲ ਦੇ ਨੇ, ਵੈਸੇ ਹੈ ਵੀ ਕਮਾਲ. ਉਹ ਕਹਿੰਦਾ ਵਾਹਿਗੁਰੂ ਤੇਰੇ ਨਾਲ ਗੱਲਾਂ ਕਰਕੇ, ਸਿੱਧੀਆਂ ਗੱਲਾਂ ਕਰਦਾ, ਕਹਿੰਦਾ ਰੱਬਾ ਤੈਨੂੰ ਕਿਹੜਾ ਕਹੇ ਵੀ ਇਸ ਤਰ੍ਹਾਂ ਨਾ ਕਰਿਆ ਕਰ ਸਮਰਪਿਤ. ਕਹਿੰਦਾ ਜਿਹੜਾ ਮੂਰਖ, ਜਿਸ ਬੰਦੇ ਨੂੰ ਬੋਲਣ ਦੀ ਅਕਲ ਨਹੀਂ, ਉਹਨੂੰ ਇੰਨਾ ਰੁਪਈਆ ਦਿੱਤਾ ਹੀ ਰਹਿ ਰੱਬ ਦਾ ਨਾਂ, ਜਿਹੜਾ ਵਿਚਾਰਾ ਸਾਰੀ ਜ਼ਿੰਦਗੀ ਪੜ੍ਹ ਪੜ੍ਹ ਕੇ ਕਿਤਾਬਾਂ ਨਾਲ ਮੱਥੇ ਮਾਰਦਾ, ਮੂਰਖ ਦੇ ਬੂਹੇ ਖੋਲਦਾ ਪਿਆ. ਹੈਗਾ ਨਾ ਜੀ, ਲੀਡਰਾਂ ਦਾ ਹੀ ਹਾਲ ਹੈ ਨਾ. ਪੜ੍ਹੇ ਲਿਖੇ ਬੰਦੇ ਜਿਹਨਾਂ 35-35 ਸਾਲ ਗਾਲੇ ਨੇ, ਉਹ ਅਨਪੜ੍ਹਾਂ ਨੂੰ ਸਲੂਟਾਂ ਮਾਰਦੇ ਪਏ ਨੇ. ਹੈ ਰੱਬ ਦੀ ਖੇਡ ਹੈ ਨਾ. ਕਹਿੰਦਾ ਮੂਰਖ ਨੂੰ ਅਸਵਾਰੀ ਹਾਥੀ ਘੋੜਿਆਂ, ਪੰਡਿਤ ਪੈਰ ਪਿਆਦੇ ਪਾਟੇ ਜੋੜਿਆਂ. ਮੂਰਖ ਕੋਲ ਹਾਥੀ ਘੋੜੇ ਨੇ, ਵਿਦਵਾਨ ਵਿਚਾਰੇ ਨੂੰ ਸੰਸਾ ਪਿਆ ਵੀ ਰੋਟੀ ਕਿਵੇਂ ਚੱਲੇਗੀ, ਤੁਸੀਂ ਹੈਰਾਨ ਹੋਵੋਗੇ. ਭਾਈ ਸਾਹਿਬ, ਭਾਈ ਸੰਤੋਖ ਸਿੰਘ, ਠੀਕ ਹੈ ਅੱਜ ਦੁਨੀਆ ਬਹੁਤ ਕੁਛ ਕਹਿੰਦੀ ਹੈ, ਮੈਨੂੰ ਪਤਾ ਉਸ ਗ੍ਰੰਥ 'ਚ ਹੈ ਕੁਛ, ਪਰ ਮੈਂ ਗੁਰੂ ਗ੍ਰੰਥ ਸਾਹਿਬ ਦੀ ਯੂਰੀ 'ਚ ਕਹਿ ਰਿਹਾ, ਜਿੰਨੇ ਸਿੱਖ ਵਿਦਵਾਨ ਅੱਜ ਤੱਕ ਅਧਿਆਨਿਕ ਨੇ, ਜਿੰਨੇ ਗੋਰੇ ਵੀ ਸਨ, ਇੱਥੋਂ ਤੱਕ ਮੈਕਾਲਪ ਵਰਗੇ ਬੰਦੇ ਨੇ, ਮੈਂ ਇਤਿਹਾਸ ਲਿਖਦੇ ਹਾਂ, ਸੰਤੋਖ ਸਿੰਘ ਨੂੰ ਇਗਨੋਰ ਨਹੀਂ ਕੀਤਾ, ਕਿਉਂਕਿ ਉਦੋਂ ਪਹਿਲਾਂ ਐਡਾ ਇਤਿਹਾਸ ਹੀ ਕੋਈ ਨਹੀਂ. ਉਹਨਾਂ ਦੀ ਹਾਲਤ, ਉਹ ਜਦੋਂ ਚਲਾਣਾ ਕੀਤਾ, ਉਹਨਾਂ ਦੀ ਲਾਇਬ੍ਰੇਰੀ 'ਚ ਇੱਕ ਕਵਿਤ ਮਿਲਿਆ ਸੀ, ਉਹਨਾਂ ਦਾ ਨਿੱਜੀ ਜੀਵਨ ਦਾ, ਗਰੀਬੀ ਦੇ ਦਿਨਾਂ ਸਾਡੇ, ਛੁੱਟਿਓ ਹੈ ਪ੍ਰਕਰਮ ਖੋਈ ਹੈ ਆਓ ਸ਼ਰਮ. ਉਹਦੇ ਉਸ ਵਿੱਚ ਉਹ ਲਿਖਦੇ ਨੇ ਕਿ ਦਵਾਰ ਪੇ ਕਰਜ਼ਦਾਰ ਠਾਡੇ, ਮੁੱਖ ਦੇਤਗਾਰ ਬਿਨਾਂ ਰੋਜ਼ਗਾਰ, ਰੋਜ਼ਗਾਰ ਖਾਈਅਤ ਹੈ. ਗੁਰਮੁਖੋ, ਆਪਾਂ ਥੋੜ੍ਹਾ ਜਿਹਾ ਅਰਥਾਂ ਵੱਲ ਧਿਆਨ ਦਿਆਂਗੇ ਨਾ ਜੀ. ਫਿਰ ਸੁਣਿਓ, ਦੁਆਰ ਪੇ ਕਰਜ਼ਦਾਰ, ਲਿਖ ਰਿਹਾ ਵਾ ਇਤਿਹਾਸ, ਤੇ ਬੂਹੇ ਤੇ ਜਿਨ੍ਹਾਂ ਤੋਂ ਕਰਜ਼ਾ ਲੈਣਾ ਉਹ ਬੂਹੇ ਅੱਗੇ ਖਲੋਤਾ ਹੈ. ਸਮਝ ਗਿਆ, ਦੁਆਰ ਪੇ ਕਰਜ਼ਦਾਰ ਠਾਡੇ ਖਲੋਤੇ ਨੇ, ਮੁੱਖ ਦੇਤਗਾਰ, ਪੈਸੇ ਕੋਈ ਨਹੀਂ, ਗਾਲਾਂ ਕੱਢਦੇ ਧੀਆਂ ਭੈਣਾਂ ਦੀਆਂ. ਦੁਆਰ ਪੇ ਕਰਜ਼ਦਾਰ ਮੁੱਖ ਠਾਡੇ, ਮੁੱਖ ਦੇਤਗਾਰ, ਅਗਲਾ ਬਿਨਾਂ ਰੋਜ਼ਗਾਰ, ਰੋਜ਼ਗਾਰ ਖਾਈਅਤ ਹੈ. ਅਰੇ ਸਮਝੇ ਜੀ, ਬਿਨਾਂ ਰੋਜ਼ਗਾਰ, ਰੋਜ਼ਗਾਰ ਇਕੱਠਾ ਹੋ ਗਿਆ ਨਾ ਰੋਜ਼ੀ, ਬਿਨਾਂ ਰੋਜ਼ਗਾਰ, ਰੋਜ਼ਗਾਰ ਖਾਈਅਤ ਹੈ. ਪਹਿਲੇ ਰੋਜ਼ਗਾਰ ਦਾ ਅਰਥ ਹੈ ਆਮਦਨ ਦਾ ਸਾਧਨ ਰੋਜ਼ੀ, ਤੇ ਦੂਜਾ ਰੋਜ਼ਗਾਰ, ਗਾਰ ਦਾ ਅਰਥ ਗਾਲਾਂ. ਕਹਿੰਦਾ ਵਾਹ ਵਾਹਿਗੁਰੂ, ਬਿਨਾਂ ਰੋਟੀ ਤੋਂ ਰੋਜ਼ ਗਾਲਾਂ ਖਾਂਦਾ ਪਿਆ, ਰੋਟੀ ਤਾਂ ਖਾਣ ਨੂੰ ਨਹੀਂ ਮਿਲਦੀ. ਉਹ ਕਹਿੰਦਾ ਮੂਰਖ ਨੂੰ ਅਸਵਾਰੀ ਹਾਥੀ ਘੋੜਿਆਂ, ਪੰਡਿਤ ਪੈਰ ਪਿਆਦੇ ਪਾਟੇ ਜੋੜਿਆਂ, ਕਰਨ ਸੁਗੜ ਮਜ਼ੂਰੀ ਮੂਰਖ ਦੇ ਜਾਏ ਘਰ, ਵਜਿਦਿਆ ਕੌਣ ਕਹਿ ਸਾਹਿਬ ਨੂੰ ਇੰਜ ਨਹੀਂ ਤਾਂ ਇੰਜ ਕਰ. ਅਗਲੀ ਗੱਲ ਉਹਨੇ ਕਹੀ, ਕਹਿੰਦਾ ਗਊਆਂ ਦਿੰਦਾ ਘਾਹ ਮਲੀਦਾਂ ਕੁੱਤਿਆਂ, ਗਾਂ ਵਿਚਾਰੀ ਸਾਰਾ ਦਿਨ ਕੱਖ ਚ ਆਉਂਦੀ, ਕੁੱਤਾ ਗੱਡੀ 'ਚ ਬੈਠਾ ਬੰਦੇ ਨੂੰ ਦੰਦੀਆਂ ਵਿਖਾਉਂਦਾ ਪਿਆ. ਜਿਨ੍ਹਾਂ ਰੱਖੇ ਨੇ ਮੈਨੂੰ ਬਖਸ਼ ਦਿਓ ਜੀ, ਕਿ ਨਾ ਕਿ ਬਾਬਾ ਸਾਡੇ ਕੁੱਤਿਆਂ ਬਾਰੇ ਮਾਰਾ ਬੋਲ ਗਿਆ, ਕਿਉਂਕਿ ਉਹ ਵਿਚਾਰਾ ਨਿਆਣੇ ਮੰਨਦੇ ਕੋਈ ਨਹੀਂ, ਉਹ ਤੇ ਹੁਕਮ ਮੰਨ ਲੈਣਾ ਕਿ ਬਹਿ ਜਾ, ਉਹ ਬਹਿ ਜਾਏਗਾ. ਨਿਆਣੇ ਨੂੰ ਕਹੋ ਬਹਿ, ਉਹਨੇ ਥੋੜਾ ਬਹਿਣਾ ਜੀ. ਉਹ ਕਹਿੰਦਾ ਗਊਆਂ ਦਿੰਦਾ ਘਾਹ ਮਲੀਦਾਂ ਕੁੱਤਿਆਂ, ਮਲੀਦਾ ਸਮਝ ਗਿਆ ਨਾ ਜੀ, ਮਲਾਈਆਂ, ਜਾਗਦਿਆਂ ਦੀ ਖੋਹ ਕੇ ਦਿੰਦਾ ਸੁੱਤਿਆਂ, ਚੌਂ ਕੁੰਡੀ ਹੈ ਪਾਣੀ ਥਲ ਸਰ ਬਸਰ, ਵਜਿਦਿਆ ਕੌਣ ਕਹਿ ਸਾਹਿਬ ਨੂੰ ਇੰਜ ਨਹੀਂ ਤਾਂ ਇੰਜ ਕਰ. ਮੈਂ ਤਾਂ ਥੋੜੀ ਜਿਹੀ ਉਦਾਹਰਨ ਲਈ, ਇਹ ਸੀ ਬੜਾ ਤਕੜਾ ਜਰਨੈਲ ਜੀ ਵਜੀਦਾ, ਇਹਨੇ ਕਰ ਲਈ ਸੰਗਤ ਕੰਨ ਪਾਟੇ, ਨਾਥਾਂ ਦੀ, ਸਾਧੂਆਂ ਦੀ, ਸਾਧੂ ਚਲੋ ਸ਼ਬਦ ਕੀ ਵਰਤਾਂ, ਭਸਮ ਲਾਉਣ ਵਾਲਿਆਂ ਦੀ, ਇੰਨਾ ਪ੍ਰਭਾਵਿਤ ਹੋਇਆ ਜੀ ਇਹ ਛੱਡ ਕੇ ਨਾ ਫੌਜੀ ਪੁਣਾ, ਤੇ ਇਹ ਚੱਲ ਪਿਆ ਉਹਨਾਂ ਦਾ ਚੇਲਾ ਬਣ ਗਿਆ, ਪਿੰਡੇ ਤੇ ਸਵਾਹ ਮੰਨ ਲਈ। ਜਿਹੜਾ ਡੇਰਾ ਸੀ ਉਹਨਾਂ ਡੇਰੇ 'ਚ ਪੈਸੇ ਬੜੇ ਸਨ, ਅਸਲੀਅਤ ਪੈਸਾ ਉੱਥੇ ਬਹੁਤ ਸੀ। ਉੱਥੇ ਡਾਕਾ ਪੈ ਗਿਆ, ਉਹ ਸਭ ਕੁਝ ਲੁੱਟ ਕੇ ਲੈ ਗਏ। ਜਦੋਂ ਪੁਲਿਸ ਤਫਤੀਸ਼ ਕਰਨ ਆਈ ਤੇ ਇੱਕ ਨੇ ਪਛਾਣ ਲਿਆ ਵੀ ਆਹ ਜਿਹੜਾ ਮੁੰਦਰਾ ਭਾਈ ਬੈਠਾ ਹੈ, ਮਿੱਟੀ ਲਿਬੜਿਆ ਤੇ ਵਜੀਦਾ ਲੱਗਦਾ। ਜਦੋਂ ਬੋਲੇ ਆਵਾਜ਼ ਪਛਾਣ ਲਈ, ਉਹਨੇ ਕਿਹਾ ਤੁਸੀਂ ਵਜੀਦਾ ਹੋ? ਉਹ ਕਹਿੰਦਾ ਹਾਂ। ਉਹ ਕਹਿੰਦਾ ਤੈਨੂੰ ਕੀ ਹੋ ਗਿਆ? ਤੇਰਾ ਨਾਂ ਸੁਣ ਕੇ ਤਾਂ ਡਾਕੂ ਇਲਾਕਾ ਛੱਡ ਜਾਂਦੇ ਸਨ, ਤੇਰਾ ਨਾਂ ਸੁਣ ਕੇ ਦੁਨੀਆ ਕੰਬਦੀ ਸੀ। ਉਹਨੇ ਦੋ ਸਤਰਾਂ ਕਵਿਤਾ ਦੀਆਂ, ਕਹਿੰਦਾ ਕਹਿੰਦਾ ਖੋਤੇ ਪੂਤ ਅਫਗਾਨ ਕੇ ਦੇਤੇ ਦਸਤਾ ਮੋੜ, ਖੋਤੇ ਪੂਤ ਅਫਗਾਨ ਕੇ ਦੇਤੇ ਦਸਤੇ ਮੋੜ, ਓਟ ਗਈ ਰਘੁਨਾਥ ਕੀ ਸਕੇ ਨਾ ਤਿਨਕਾ ਤੋੜ। ਕਹਿੰਦਾ ਜਿੱਦਣ ਦਾ ਕੰਨ ਪਾਟਿਆ ਨਾਲ ਆਇਆ, ਅੱਜ ਮੈਂ ਵੀ ਲੁੱਟਿਆ ਗਿਆ। ਯਾਦ ਰੱਖਿਓ ਇਹੀ ਹਾਲਤ ਹਿੰਦੁਸਤਾਨ ਗੁਲਾਮ ਤਾਂ ਹੋਇਆ। ਗੁਰੂ ਗੋਬਿੰਦ ਸਿੰਘ ਆਏ, ਉਹਨਾਂ ਨੇ ਸਭ ਤੋਂ ਪਹਿਲਾਂ ਆਪਣਾ ਜਿਹੜਾ ਸੀ ਮੈਂ ਕਰਨ ਕੀ ਆਇਆ। ਯਾਦ ਰੱਖਿਓ ਪੰਥ ਗੁਰੂ ਨਾਨਕ ਸਾਹਿਬ ਨੇ ਸ਼ੁਰੂ ਕੀਤਾ, ਮੇਰੀ ਫਿਰ ਦੁਹਾਈ ਹੈ, ਕਿਉਂਕਿ ਜਿਹੜੇ ਅੰਮ੍ਰਿਤ ਨਹੀਂ ਛਕਦੇ ਕਹਿੰਦੇ ਗੁਰੂ ਨਾਨਕ ਸਾਹਿਬ ਦੇ ਸਿੱਖ ਹਾਂ। ਮੇਰੀ ਹੱਥ ਜੋੜ ਕੇ ਬੇਨਤੀ ਹੈ ਖਾਲਸਾ ਜੀ, ਖਾਲਸਾ ਗੁਰੂ ਗੁਰੂ ਨਾਨਕ ਸਾਹਿਬ ਦਾ ਸਾਜਿਆ ਹੋਇਆ। ਵਿਦਵਾਨ ਕਹਿੰਦੇ ਆ ਜਿਹੜੀ ਫੌਲਾਦ ਦੀ ਖੰਡਾ, ਜਿਹੜੇ ਲੋਹੇ ਦੇ ਖੰਡੇ ਨਾਲ ਅੰਮ੍ਰਿਤ ਸੰਚਾਰ ਗੁਰੂ ਗੋਬਿੰਦ ਸਿੰਘ ਜੀ ਨੇ ਕੀਤਾ, ਉਸ ਖੰਡੇ ਦਾ ਫੌਲਾਦ ਉਹ ਲੋਹਾ ਗੁਰੂ ਨਾਨਕ ਸਾਹਿਬ ਨੇ ਤਿਆਰ ਕੀਤਾ ਸੀ। ਕਹਿੰਦਾ ਜਿਹੜੇ ਖਾਲਸੇ ਦੇ ਰੂਪ 'ਚ ਫਲ ਲੱਗਾ ਵਿਸਾਖੀ ਨੂੰ, ਉਸ ਫਲ ਦਾ ਬੀਜ ਬੀਜਣ ਵਾਲੇ ਗੁਰੂ ਨਾਨਕ ਸਾਹਿਬ ਨੇ ਬਾਕੀ ਨੌ ਪਾਤਸ਼ਾਹਾਂ ਨੂੰ ਉਹਨੂੰ ਪਾਲਿਆ ਹੈ। ਹਜ਼ੂਰ ਗੁਰੂ ਗੋਬਿੰਦ ਸਿੰਘ ਜੀ ਨੇ ਸਭ ਤੋਂ ਪਹਿਲਾਂ ਦੱਸਿਆ ਮੈਂ ਕਾਹਦੇ ਲਈ ਆਇਆ। ਮੈਂ ਪੰਜ ਚਾਰ ਮਿੰਟ ਲੈ ਲਾ ਨਾ ਵੀ ਕਾਹਦੇ ਲਈ ਆਇਆ ਮੈਂ, ਕਿਉਂਕਿ ਸਵੇਰੇ ਤੋਂ ਕੰਮਾਂ 'ਤੇ ਜਾਣਾ, ਮੈਂ ਉਸ ਹਿਸਾਬ ਨਾਲ ਰਹਾਂਗਾ ਵੀ ਕਾਹਦੇ ਲਈ ਆਇਆ। ਉਹਨਾਂ ਨੇ ਫਰਮਾਇਆ ਹਮ ਇਹ ਕਾਜ ਜਗਤ ਮੋ ਆਏ, ਧਰਮ ਖੇਤ ਗੁਰਦੇਵ ਪਠਾਏ, ਜਹਾਂ ਤਹਾਂ ਤੁਮ ਧਰਮ ਚਲਾਇਓ, ਕਬੁੱਧ ਕਰਨ ਤੇ ਲੋਕ ਹਟਾਇਓ। ਮਹਾਰਾਜ ਕਹਿੰਦੇ ਨੇ ਮੈਂ ਆਇਆ ਯਹੀ ਕਾਜ ਧਰਾਮ, ਜਨਮਕ ਸਮਝ ਲਿਓ ਸਾਧੂ ਸਮ ਮਨਮਕ, ਧਰਮ ਚਲਾਵਨ ਸੰਤ ਉਭਾਰਨ, ਦੁਸ਼ਟ ਸਬਰ ਕੋ ਮੂਲ ਉਪਾਰਨ। ਬਚਿੱਤਰ ਨਾਟਕ ਜਦੋਂ ਅਸੀਂ ਇਹ ਪੜ੍ਹਦੇ ਹਾਂ, ਮਹਾਰਾਜ ਸੱਚੇ ਪਾਤਸ਼ਾਹ ਇਹ ਬਚਨ ਕਹਿੰਦੇ ਆ, ਆ ਸ਼ਬਦ ਹੈ ਜਿਉਂ ਤਿਉਂ ਪ੍ਰਭ ਹਮਕੋ ਸਮਝਾਇਓ, ਇਮ ਕਹਿ ਕੇ ਇਹ ਲੋਕ ਪਟਾਇਓ। ਕੀ ਪਟਾਇਓ? ਅਕਾਲ ਪੁਰਖ ਵਾਚ। ਉੱਥੇ ਮਹਾਰਾਜ ਨੇ ਲਿਖਿਆ ਅਕਾਲ ਪੁਰਖ ਵਾਚ, ਮੈਂ ਆਪਣਾ ਸੁੱਤ ਤੋਹੇ ਨਿਵਾਜਾ, ਮੈਂ ਤੈਨੂੰ ਆਪਣਾ ਪੁੱਤਰ ਬਣਾ ਕੇ ਭੇਜਣ ਲੱਗਾ ਵਾਂ। ਮੈਂ ਆਪਣਾ ਸੁੱਤ ਤੋਹੇ ਨਿਵਾਜਾ, ਪੰਥ ਪਰਚੁਰ ਕਰਬੇ ਕੋ ਛਾਜਾ, ਜਹਾਂ ਤਹਾਂ ਤੁਮ ਧਰਮ ਚਲਾਏ। ਅੱਜ ਤਾਂ ਪਾਠ ਸੀ ਕਬੁੱਧ ਕਰਨ ਤੇ ਲੋਹ ਹਟਾਏ। ਅੱਗੇ ਮਹਾਰਾਜ ਕਹਿੰਦੇ ਨੇ ਠਾਠ ਭਇਓ ਮੈਂ ਜ਼ੋਰ ਕਰ, ਹੱਥ ਜੋੜ ਕੇ ਮੈਂ ਖੜਾ ਹੋ ਗਿਆ। ਵਾਹਿਗੁਰੂ ਜੀ ਯਾਦ ਰੱਖਿਓ, ਏਦੋਂ ਵੱਡੀ ਨਿਰਮਾਣਤਾ ਕਿਵੇਂ ਮਿਲੇਗੀ? ਠਾਠ ਭਇਓ ਮੈਂ ਜ਼ੋਰ ਕਰ, ਪੰਨ ਬਚਨ ਕਹਾ ਸਿਰ ਨਾਏ, ਸਿਰ ਝੁਕਾ ਕੇ ਕਿਹਾ ਪੰਥ ਚੱਲੇ ਤਬ ਜਗਤ ਮੈਂ ਜਬ ਤੁਮ ਕਰੋ ਸਹਾਏ। ਪੰਥ ਚੱਲੇਗਾ ਗੁਰੂ ਨਾਨਕ ਸਾਹਿਬ ਦਾ ਪੰਥ, ਦੁਨੀਆਂ 'ਚ ਪ੍ਰਗਟ ਹੋਵੇਗਾ। ਮੇਰੀ ਕਮਾਈ ਨਾਲ ਨਹੀਂ ਹੋਣਾ, ਤੇਰੀ ਬਖਸ਼ਿਸ਼ ਨਾਲ ਚੱਲੇਗਾ। ਤਾਂ ਐਵੇਂ ਕਹਿੰਦਾ ਇਸ ਗੱਲ ਨੂੰ ਭੁੱਲਿਓ ਨਾ। ਫਿਰ ਮੇਰੀ ਅਰਜੇ, ਇਹ ਕੋਈ ਕਵਿਤਾ ਨਹੀਂ, ਕਵੀ ਗੁਰੂ ਗੋਬਿੰਦ ਸਿੰਘ ਜੀ ਕਹਿ ਰਹੇ ਆ, ਮੈਂ ਵਾਹਿਗੁਰੂ ਜੀ ਨੂੰ ਕਹਿ ਆ ਸਿੱਖੋ ਕਿ ਪੰਥ ਚੱਲੇਗਾ ਸਹਿਤਾ ਉਹ ਕਰੇਗਾ, ਸਹਿਤਾ ਕਰਨ ਵਾਲੇ ਨੂੰ ਭੁੱਲਿਓ ਨਾ। ਪੰਥ ਚੱਲੇ ਜਗਤ ਤਬ ਜਗਤ ਮੈਂ ਜਬ ਤੁਮ ਕਰੋ ਸਹਾਏ। ਸਮਾਂ ਆਇਆ ਜਿਹੜਾ ਮਹਾਰਾਜ ਨੇ ਖਾਲਸਾ ਸਾਜਿਆ, ਵਿਸਾਖੀ ਦਾ ਦਿਨ ਆ ਗਿਆ। ਆਪ ਸਭ ਨੂੰ ਪੱਚਿਆ, ਵਿਦਵਾਨ ਸਾਰੇ ਦੱਸਦੇ ਆ 80,000 ਦੇ ਕਰੀਬ ਇਕੱਠ ਸੀ। ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਕਿਰਪਾਨ ਨੰਗੀ ਲਿਆਂਦੀ। ਉਸ ਤੋਂ ਪਹਿਲਾਂ ਦੇਵੀ ਦਾ ਜ਼ਿਕਰ ਵੀ ਆਉਂਦਾ, ਚਲੋ ਜੀ, ਪਰ ਸਾਧਨਾ ਜਿਹੜੀ ਉਹ ਕੁਛ ਹੋਰ ਹੀ ਰੂਪ ਸੀ। ਅੱਜ ਮਹਾਰਾਜ ਜੀ ਨੇ ਕਿਹਾ ਕੋਈ ਹੈ ਸਿੱਖ ਆ ਬੇਟਾ ਜੋ ਸੀਸ ਕਰੇ ਬੇਟਾ। ਦੂਜੀ ਵਾਰ ਫਿਰ ਆਵਾਜ਼ ਦਿੱਤੀ, ਇਤਿਹਾਸ ਕਹਿੰਦਾ ਤੀਜੀ ਆਵਾਜ਼ ਦਿੱਤੀ। ਹੁਣ ਜਿਹੜੇ ਹੁਣ ਮੈਨੂੰ ਬੜੀ ਹੈਰਾਨਗੀ ਹੁੰਦੀ ਹੈ, ਜਿਹੜੇ ਕਹਿੰਦੇ ਮਹਾਰਾਜ ਨੇ ਪੰਜ ਪਿਆਰੇ ਚੁਣ ਲੈ, ਗੁਰਮੁਖੋ ਚੁਣਨ ਵਿੱਚ ਤੇ ਸਿਰ ਭੇਟ ਕੇ ਫਰਕ ਹੈ। ਜਿਹੜਾ ਬੰਦਾ ਸਵੇਰੇ ਚੁਣਿਆ ਜਾਂਦਾ ਉਹਨੂੰ ਰਾਤੀ ਕਿਹਾ ਜਾਂਦਾ ਕੱਪੜੇ ਕੁਪੜੇ ਪਾ ਲਈ ਸਵੇਰੇ ਤੈਨੂੰ ਬਣਾ ਦੇਣਾ, ਇਸ ਤਰ੍ਹਾਂ ਹੀ ਹੈ ਨਾ। ਇਹ ਇਸ ਤਰ੍ਹਾਂ ਹੀ ਹੁੰਦਾ ਪੰਜਾਬ 'ਚ ਵੀ, ਉਹ ਰਾਤੀ ਕੱਪੜੇ ਸਾਰੇ ਪਾ ਗਏ ਹੁੰਦੇ ਆ, ਜਿਹਦੀ ਪਰਚੀ ਨਿਕਲੂ ਪਤਾ ਹੁੰਦਾ। ਯਾਦ ਰੱਖਿਓ ਉੱਥੇ ਚੁਣਨਾ ਸ਼ਬਦ, ਜਦੋਂ ਮੈਂ ਕਹਿੰਦਾ ਪੰਜ ਪਿਆਰੇ ਚੁਣੇ, ਉਹ ਗੁਰਮੁਖੋ ਠੀਕ ਹੈ ਚੁਣੇ ਕਿ ਮੈਂ ਵੀ ਲਫ਼ਜ਼ ਵਰਤਣਾ, ਪੰਜ ਪਿਆਰਿਆਂ ਸਾਹਮਣੇ ਉਹਨਾਂ ਰਾਤ ਥੋੜ੍ਹਾ ਤਿਆਰੀ ਹੋ ਗਈ ਵੀ ਸਵੇਰੇ ਆਹ ਲੈਣਾ ਆਹ ਲੈਣਾ। ਉਹ ਨਹੀਂ ਪਿਆਰਿਓ, ਉੱਥੇ ਸ੍ਰੀ ਸਾਹਿਬ ਨਗਨ ਕਰਕੇ ਸਰਦਾਰ ਕਪੂਰ ਸਿੰਘ ਗੱਲ ਕਹਿੰਦੇ ਹੁੰਦੇ ਸਨ ਵੀ ਬੱਕਰੇ ਵੱਡੇ ਕਿ ਸਿੱਖਾਂ ਦੇ ਸਿਰ ਲਾਏ, ਇਸ ਤਰ੍ਹਾਂ ਦੀਆਂ ਇਤਿਹਾਸ ਵਿੱਚ ਕਈ ਗੱਲਾਂ। ਉਹ ਮੈਨੂੰ ਗੱਲ ਉਹਨਾਂ ਦੀ ਬੜੀ ਚੰਗੀ ਲੱਗੀ, ਉਂਝ ਕੋਈ ਤਾਂ ਕਹਿੰਦੇ ਸਾਹਮਣੇ ਕੀਤਾ ਸੀ ਸਭ ਕੁਝ। ਉਹ ਕਹਿੰਦੇ ਆ ਵੀ ਜਿਹੜਾ ਕੰਮ ਗੁਰੂ ਨੇ ਤੰਬੂ ਚ ਕੀਤਾ ਤੁਸੀਂ ਕਲਮਾਂ ਨਾਲ ਕਿਉਂ ਪਾੜ ਪਾੜ ਕੇ ਵੇਖੀ ਜਾਂਦੇ ਹੋ? ਜਿਹੜਾ ਉਹਨੇ ਬਾਹਰ ਕੀਤਾ ਬਾਹਰ ਕੀਤਾ, ਤੁਸੀਂ ਐਵੇਂ ਉਹਨੂੰ ਪਾੜੀ ਜਾਂਦੇ ਹੋ? ਸਾਨੂੰ ਇਹਨੂੰ ਪਤਾ ਵੀ ਗੁਰੂ ਗੋਬਿੰਦ ਸਿੰਘ ਨੰਗੀ ਕਿਰਪਾਨ ਲੈ ਕੇ ਆਏ, ਸਿੱਖ ਨੂੰ ਕਿਹਾ ਸੀਸ ਦਿਓ। ਤੀਜੀ ਆਵਾਜ਼ ਤੇ ਭਾਈ ਦਇਆ ਸਿੰਘ ਜੀ ਖੜੇ, ਭਾਈ ਦਇਆ ਸਿੰਘ ਕਹਾਂਗਾ, ਖੜੇ ਹੋ ਗਏ, ਸੱਚੇ ਪਾਤਸ਼ਾਹ ਤੇਰਾ ਹੈ, ਮੇਰਾ ਕੁਛ ਨਹੀਂ, ਇਹ ਸੀਸ ਤੇਰਾ, ਤੁਹਾਡੀ ਭੇਟਾ ਹੈ। ਇਤਿਹਾਸ ਕਹਿੰਦਾ ਕਿਰਪਾਨ ਚੱਲਣ ਦੀ ਆਵਾਜ਼ ਸੁਣਾਈ ਦਿੱਤੀ ਤੇ ਬਾਹਰ ਖੂਨ ਨਾਲ ਭਿੱਜੀ ਕਿਰਪਾਨ ਲੈ ਕੇ ਆਏ ਪਿਆਰਿਓ। ਪੰਜ ਬੱਕਰੇ ਝਟਕਾਏ ਹੁੰਦੇ, ਬੰਦੇ ਨੂੰ ਪਤਾ ਹੀ ਖਲ ਕਿਤੇ ਸੱਟਣੀ। ਮੇਰੀ ਹੱਥ ਜੋੜ ਕੇ ਬੇਨਤੀ ਹੈ, ਗੁਰੂ ਦੀ ਕਰਨੀ ਤੇ ਸ਼ੱਕ ਨਹੀਂ ਕਰੀਦਾ, ਫਿਰ ਸਾਡੇ ਸਾਹਮਣੇ ਸਾਇੰਸ ਆ ਜਾਣੀ ਹੈ। ਵਾਹਿਗੁਰੂ ਮਹਾਰਾਜ ਨੇ ਭਾਈ ਦਇਆ ਸਿੰਘ ਉਹਨਾਂ ਨੂੰ, ਫਿਰ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਪੂਰਾ ਤੇਜ ਪ੍ਰਤਾਪ ਇਸ ਗੱਲ ਨੂੰ ਫਿਰ ਸੁਣਿਓ। ਗੁਰੂ ਗੋਬਿੰਦ ਸਿੰਘ ਨੇ ਮਹਾਰਾਜ ਪੂਰਾ ਤੇਜ ਪ੍ਰਤਾਪ ਜਿੰਨਾ ਸੀ, ਮੇਰੀ ਫਿਰ ਅਰਜ਼ੇ, ਇਹਨੂੰ ਬਿਲਕੁਲ ਦੁਨਿਆਵੀ ਅਰਥ ਨਾ ਕਰੋ। 10 ਪਾਤਸ਼ਾਹਾਂ ਦੀ ਅੱਗੇ ਰੂਹਾਨੀਅਤ ਦੀ ਪਰੰਪਰਾ ਤੋੜਨ ਦੀ ਜਿੰਨੀ ਸ਼ਕਤੀ ਸੀ, ਸਾਰੀ ਦੀ ਸਾਰੀ ਗੁਰੂ ਗੋਬਿੰਦ ਸਿੰਘ ਅੱਜ ਉਹਦੇ 'ਚ ਪਾ ਦਿੱਤੀ। ਜੋ ਇਕੱਠਾ ਸੀ ਨਾ ਮਹਾਰਾਜ, ਗੁਰੂ ਗੋਬਿੰਦ ਸਿੰਘ ਜੀ ਨੇ ਖੰਡਾ ਬਾਟਾ, ਚਲੋ ਉਸ ਦਿਨ ਅਰਜ਼ ਕਰਾਂਗਾ, ਖੰਡਾ ਸਰਬਲੋ ਦਾ ਲਿਆ, ਬਾਟਾ ਸਰਬਦੋ ਦਾ ਲਿਆ, ਪਾਣੀ ਖੂਹ ਦਾ ਨਹੀਂ ਲਿਆ, ਜਲ ਸਤਿਗੁਰਾਂ ਨੇ ਸਤੁਜ ਦਾ ਲਿਆ, ਪਤਾਸੇ ਪਾਏ। ਗੁਰਮੁਖੋ ਸਰਬਲੋ ਦਾ ਖੰਡਾ, ਸਰਬਲੋ ਦਾ ਬਾਟਾ, ਦਰਿਆ ਦਾ ਪਾਣੀ, ਪਤਾਸੇ ਤੇ ਖੁਦ ਗੁਰੂ ਗੋਬਿੰਦ ਸਿੰਘ। ਉਹ ਅੰਮ੍ਰਿਤ ਸੰਚਾਰ ਕਿਹੋ ਜਿਹਾ ਹੋਇਆ ਹੋਵੇਗਾ? ਸਿਰਫ ਉਹਦਾ ਪਤਾ ਪਿਆਰੇ ਦਇਆ ਸਿੰਘ ਨੂੰ ਹੀ ਹੈ। ਮੇਰੀ ਫਿਰ ਅਰਜ਼ੀ ਹੈ, ਮੈਂ ਵੈਸੇ ਯਤਨ ਕਰ ਰਿਹਾ ਵੀ ਉਦੋਂ ਬਾਅਦ ਮਹਾਰਾਜ ਪੰਜਾਂ 'ਚ ਲੱਗੇ ਕਿਤੇ। ਉਹ ਜਿਹੜੀ ਗੱਲ ਹੈ, ਮੇਰੀ ਫਿਰ ਅਰਜ਼ ਹੈ, ਕੀ ਹੋਇਆ ਉਸ ਵੇਲੇ, ਕਿਵੇਂ ਹੋਇਆ, ਕੀ ਪੰਜਾਂ ਨੇ ਜਦੋਂ ਸਤਿਗੁਰੂ ਜੀ ਨੇ ਇਹ ਅੰਮ੍ਰਿਤ ਦੀ ਦਾਤ ਦਿੱਤੀ। ਚਲੋ ਇਹ ਕਿਹਾ ਜਾਂਦਾ ਵੀ ਮਹਾਰਾਜ ਨੇ ਛੱਟੇ ਮਾਰੇ, ਪਰ ਗੁਰਮੁਖੋ ਛਕਾਇਆ ਵੀ ਹੈ ਨਾ, ਇਕੱਲੇ ਛੱਟੇ ਮਾਰ ਕੇ ਨਹੀਂ ਖੜੇ ਨਹੀਂ ਕੀਤਾ। ਉਸ ਵਕਤ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਅਕਾਲ ਦੇ ਸੁੱਤ ਨੇ, ਅਕਾਲ ਦਾ ਸੁੱਤ ਕਹਾਂਗਾ, ਵਾਹਿਗੁਰੂ ਜੀ ਦੇ ਪੁੱਤਰ ਨੇ ਪੰਜਾਂ ਨੂੰ ਅੰਮ੍ਰਿਤ ਛਕਾਇਆ, ਪੰਜਾਂ ਦੇ ਨੇਤਰਾਂ 'ਚ, ਪੰਜਾਂ ਦੇ ਸੀਸ 'ਚ ਅੰਮ੍ਰਿਤ ਛਕਾ ਕੇ ਨਾ, ਛੇਵੇਂ ਜਿਹਨੇ ਛਕਿਆ ਉਹ ਗੁਰੂ ਗੋਬਿੰਦ ਸਿੰਘ ਸਨ। ਛੇਵਾਂ ਕੌਣ ਸੀ ਜਿਹਨੇ ਛਕਿਆ? ਵਾਹਿਗੁਰੂ ਜੀ ਨੂੰ ਫਿਰ ਸਮਝਿਓ। ਹੁਣ ਕਈ ਇਹ ਵੀ ਕਹਿੰਦੇ ਆ ਜੀ ਮੈਂ ਨਾਂ ਨਹੀਂ ਲੈਣਾ, ਚਲੋ ਨਹੀਂ ਜੀ ਇਹ ਨਹੀਂ ਹੋ ਸਕਦਾ ਜੀ, ਗੁਰੂ ਸਾਹਿਬ ਜਿਵੇਂ ਗੁਰੂ ਨਾਨਕ ਸਾਹਿਬ ਨੇ ਪਹਿਲਾਂ ਭਾਈ ਲਹਿਣਾ ਜੀ ਮੱਥਾ ਟੇਕਦੇ ਰਹੇ, 7 ਸਾਲ ਉਹ ਮੱਥਾ ਟੇਕਦੇ ਰਹੇ, ਤੇ ਜਿਸ ਦਿਨ ਗੱਦੀ ਦਿੱਤੀ ਉਸ ਦਿਨ ਗੁਰੂ ਨਾਨਕ ਸਾਹਿਬ ਨੇ ਮੱਥਾ ਟੇਕ ਦਿੱਤਾ। ਮਹਾਰਾਜ ਜੀ ਨੇ ਜੀ ਅੰਮ੍ਰਿਤ ਦੀ ਦਾਤ ਦਿੱਤੀ, 6ਵੇਂ ਆਪ ਸਤਿਗੁਰੂ ਬੀਰ ਆਸਨ 'ਚ ਬਹਿ ਗਏ। ਬੀਰ ਆਸਨ 'ਚ ਬੈਠ ਕੇ ਕਹਿੰਦੇ ਆ ਪੰਜੋ ਪਿਆਰਿਓ ਮੈਨੂੰ ਅੰਮ੍ਰਿਤ ਦੀ ਦਾਤ ਦਿਓ। ਠੀਕ ਹੈ, ਕਵਿਤਾ ਵਾਲਿਆਂ ਨੇ ਬਹੁਤ ਕੁਝ ਕਿਹਾ, ਮੈਂ ਕਰੀ ਕਿਹਾ ਸੀ ਕਿ ਉਹਨਾਂ ਕਿਹਾ ਅੰਮ੍ਰਿਤ ਤਾਂ ਦੇਣਾ ਜੀ ਪਹਿਲਾਂ ਤੁਸੀਂ ਦੱਸੋ ਕੀ ਦਿਓਗੇ, ਹੈ ਨਾ, ਕਥਾ 'ਚ ਵੀ ਸੁਣਾਉਂਦੇ ਹਾਂ ਸਾਰੇ ਅਸੀਂ। ਮੈਂ ਤਾਂ ਸੀਸ ਦਿੱਤਾ, ਮਹਾਰਾਜ ਨੇ ਕਿਹਾ ਮੈਂ ਸਰਬੰਸ ਦੇ ਦਿਆਂਗਾ। ਉਹ ਗੁਰਮੁਖੋ ਉਸ ਵਕਤ ਕਿਹੜੀ ਖੇਡ ਵਾਪਰੀ ਹੋਏਗੀ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਹੋਵੇਗਾ ਮੈਨੂੰ ਪੰਜੋ ਅੰਮ੍ਰਿਤ ਦਿਓ, ਉਹਨਾਂ ਨੇ ਆਰਗੂਮੈਂਟ ਕਰਨਾ ਵੀ ਤੁਹਾਨੂੰ ਕੀ ਦੇਵੇਗਾ, ਉਹਨਾਂ ਦੇ ਨੇਤਰਾਂ 'ਚੋਂ ਨੀਰ ਨਿਕਲਿਆ ਹੋਵੇਗਾ ਤੇ ਕਿਹਾ ਹੋਵੇਗਾ ਐਸੀ ਲਾਲ ਤੁਝ ਬਿਨ ਕੌਣ ਕਰੇ, ਗਰੀਬ ਨਿਵਾਜ ਗੁਸਈਆਂ ਮੇਰਾ ਮਾਥੇ ਛਤਰ ਧਰੇ, ਜਾ ਕੀ ਛੋਤ ਜਗਤ ਕੋ ਲਾਗੈ ਤਾਂ ਪਰ ਤੂੰ ਹੀ ਢਰੈ, ਨੀਚੇ ਊਚ ਕਰੇ ਮੇਰਾ ਗੋਬਿੰਦ ਕਾਹੂ ਤੇ ਨਾ ਡਰੈ। ਕਿਉਂ ਪਿਛੇਵੇਂ ਗੁਰੂ ਸਾਹਿਬ ਨੇ ਅੰਮ੍ਰਿਤ ਛਕਿਆ, ਉਂਝ ਇੱਥੇ ਭਾਈ ਸਾਹਿਬ ਨੇ ਲਿਖਿਆ ਸੰਤੋਖ ਸਿੰਘ ਨੇ, ਮਹਾਰਾਜ ਕਹਿੰਦੇ ਆ ਤੁਸੀਂ ਝਿਜਕੋ ਨਾ, ਮੈਨੂੰ ਅੰਮ੍ਰਿਤ ਦਿਓ। ਕਿਉਂ? ਇਹ ਮੇਰੀ ਬੇਨਤੀ ਧਿਆਨ ਨਾਲ ਸੁਣਿਓ। ਵਿਸਾਖੀ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਉਹ ਦਾਤ ਦੇ ਦਿੱਤੀ ਜਿਹੜਾ ਕੋਈ ਪੈਗੰਬਰ ਆਪਣੀ ਉਮਰ ਨੂੰ ਨਹੀਂ ਦੇ ਸਕਿਆ। ਇਸ ਨੂੰ ਫਿਰ ਧਿਆਨ ਨਾਲ, ਕਿਹੜੀ ਦਾਤ? ਇੱਕ ਤਾਂ ਸਰਬ ਵਿਆਪਕ ਕਰ ਦਿੱਤੇ ਪੰਜ ਪਿਆਰੇ, ਜੇ ਗੁਰੂ ਸਾਹਿਬ ਚਰਨ ਚਰਨ ਪੌਲ ਦਿੰਦੇ ਨੇ, ਗੁਰੂ ਗੋਬਿੰਦ ਸਿੰਘ ਇਕੱਲੇ ਨੇ, ਵਾਹਿਗੁਰੂ ਸਰੀਰਕ ਤੌਰ ਤੇ ਕਹਿ ਰਿਹਾ, ਉਂਝ ਗੁਰੂ ਸ਼ਬਦ ਹੁੰਦਾ, ਗੁਰੂ ਤਾਂ ਸਰੀਰ ਤੋਂ 1708 ਤੋਂ ਬਾਅਦ ਕਿਹੜੇ ਗੁਰੂ ਗੋਬਿੰਦ ਸਿੰਘ ਦੇ ਤੁਰ ਗਏ ਹੋਏ, ਪਰ ਉਸ ਵਕਤ ਜਿਹੜੀ ਇੱਕ ਥਾਂ ਤੇ ਖੇਡ ਵਾਪਰਦੀ ਸੀ ਉਹਨੂੰ ਸਰਵ ਵਿਆਪਕ ਕਰ ਦਿੱਤਾ, ਪੰਜਾਂ ਨੂੰ ਅੰਮ੍ਰਿਤ ਦੇ ਕੇ ਆਪ ਲਿਆ ਤੇ ਨਾਲ ਕਿਹਾ ਖਾਲਸਾ ਜੀ ਖਾਲਸਾ ਗੁਰੂ, ਗੁਰੂ ਖਾਲਸਾ ਕਰੂੰ ਮੈਂ ਅਬ। ਕਹਿੰਦੇ ਅੱਜ ਤੱਕ ਗੁਰੂ ਵੱਖਰਾ, ਅੱਜ ਮੈਂ ਖਾਲਸੇ ਨੂੰ ਗੁਰੂ ਤੇ ਜਦੋਂ ਮੈਂ ਅੰਮ੍ਰਿਤ ਛਕਣ ਲੱਗਾ ਖਾਲਸਾ ਜੀ ਮੈਂ ਚੇਲਾ ਬਣ ਲੱਗਾ ਵਾਂ। ਫਿਰ ਸੁਣਿਓ ਖਾਲਸਾ ਗੁਰੂ, ਗੁਰੂ ਖਾਲਸਾ ਕਰੂੰ ਮੈਂ ਅਬ, ਖਾਲਸਾ ਗੁਰੂ, ਖਾਲਸਾ ਗੁਰੂ ਬਣ ਗਿਆ, ਗੁਰੂ ਖਾਲਸਾ ਬਣ ਲੱਗਾ। ਜੈਸੇ ਗੁਰੂ ਨਾਨਕ ਜੀ ਅੰਗਦ ਕੋ ਕੀਨੀਓ, ਜਿਹੜੇ ਅੱਜ ਕਹਿੰਦੇ ਆ ਨਾ ਜੀ ਅਸੀਂ ਬਿਲਕੁਲ ਅੰਦਰ ਦੀ ਸਫਾਈ ਹੈ ਜੀ, ਅਸੀਂ ਮਾੜਾ ਨਹੀਂ ਸੋਚਦੇ, ਅਸੀਂ ਬੁਰਾ ਨਹੀਂ ਬੋਲਦੇ, ਐਵੇਂ ਝੂਠ ਨਾ ਬੋਲੀ ਜੋ ਭੱਜਣ ਦੇ ਰਸਤੇ ਨੇ। ਅੰਮ੍ਰਿਤ ਵਿਧੀ ਵਿਧਾਨ ਹੈ ਆਤਮਾ ਨੂੰ ਪਰਮਾਤਮਾ ਤੱਕ ਲਿਜਾਣ ਦੇ ਲਈ। ਗੁਰੂ ਗੋਬਿੰਦ ਸਿੰਘ ਜੀ ਨੇ ਦਾਤ ਦਿੱਤੀ ਖਾਲਸਾ ਗੁਰੂ, ਗੁਰੂ ਖਾਲਸਾ ਕਰੂੰ ਮੈਂ ਅਬ, ਜੈਸੇ ਗੁਰੂ ਨਾਨਕ ਜੀ ਅੰਗਦ ਕੋ ਕੀਨੀਓ, ਸੰਕ ਨਾ ਕਰੀ ਜੈ ਸਾਵਧਾਨ ਹੋਏ ਦੀਜੈ, ਅੱਜ ਅਬ ਅੰਮ੍ਰਿਤ ਛਕਾਓ ਜੈਸੇ ਤੁਮ ਲੀਨੀਓ, ਕਾਲ ਹੂੰ ਕਿ ਕਾਲ ਅਸਕੇਤ ਹੈ ਅਕਾਲ ਪ੍ਰਭੂ। ਸੁਣਿਓ ਕਹਿੰਦੇ ਜਿਹੜਾ ਕਾਲ ਦਾ ਕਾਲ, ਅਸਕੇਤ ਦਾ ਅਰਥ ਜਿਹਨੇ ਹੱਥ ਚ ਕਿਰਪਾਨ ਪਕੜੀਏ, ਕਾਲ ਹੂੰ ਕਿ ਕਾਲ ਅਸਕੇਤ ਹੈ ਅਕਾਲ ਪ੍ਰਭੂ, ਦੀਰਘ ਕਿਰਪਾਲ ਯੂ ਹਾਕਮ ਹੁਕਮ ਹਮੇ ਦੇਨੀਓ, ਮੈਨੂੰ ਵਾਹਿਗੁਰੂ ਜੀ ਨੇ ਹੁਕਮ ਦਿੱਤਾ ਕਰੋ ਪੂਰਾ। ਗੁਰਮੁਖੋ ਛੇਵੇਂ ਗੁਰੂ ਗੋਬਿੰਦ ਸਿੰਘ ਨੇ ਅੰਮ੍ਰਿਤ ਛਕਿਆ। ਸਰਦਾਰ ਕਪੂਰ ਸਿੰਘ ਇੱਥੇ ਲਿਖਦੇ ਆ, ਕਿਉਂਕਿ ਮੈਂ ਕਿਸੇ ਦੀ ਖਿਆਲ ਦੇਣ ਲੱਗਿਆ ਨਾਂ ਨਹੀਂ ਲੁਕਾਉਣਾ ਚਾਹੁੰਦਾ, ਉਹ ਕਹਿੰਦੇ ਆ ਖਾਲਸਾ ਜੀ ਗੁਰੂ ਗੋਬਿੰਦ ਸਿੰਘ ਜੀ ਨੇ ਅੰਮ੍ਰਿਤ ਦੀ ਦਾਤ ਲੈ ਕੇ ਇਹ ਨਹੀਂ ਕਿਹਾ ਵੀ ਖਾਲਸਾ ਮੈਂ ਤੇਰਾ ਹਾਕਮ ਹਾਂ, ਉਹਨਾਂ ਅੰਮ੍ਰਿਤ ਛਕ ਕੇ ਕਿਹਾ ਖਾਲਸਾ ਮੈਂ ਤੇਰੇ ਵਿੱਚ ਜਜ਼ਬ ਹੋ ਗਿਆ ਵਾਂ। ਜਜ਼ਬਦਾਰ ਸਮਝ ਗਿਆ ਨਾ ਜੀ, ਮੈਂ ਤੇਰੇ 'ਚ ਮਿਲ ਗਿਆ ਹਾਂ, ਮੈਂ ਤੇਰਾ ਵੱਖਰਾ ਹਾਕਮ ਨਹੀਂ। ਤੇ ਇਹੀ ਕਾਰਨ ਜਦੋਂ ਖਾਲਸਾ ਸਾਜਿਆ, ਇਹ ਨਹੀਂ ਕਿਹਾ ਗੋਬਿੰਦ ਸਿੰਘ ਜੀ ਕਾ ਖਾਲਸਾ ਤੇ ਗੋਬਿੰਦ ਸਿੰਘ ਜੀ ਕੀ ਫਤਿਹ, ਕਹਿਣ ਲੱਗੇ ਮੈਂ ਤੇਰੇ ਨਾਲ ਖਾਲਸਾ ਬਣ ਗਿਆ, ਹੁਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਖਾਲਸਾ ਵਾਹਿਗੁਰੂ ਜੀ ਕਾ। ਸਤਿਗੁਰੂ ਕੇ ਪਿਆਰਿਓ, ਦੁੱਖ ਨਾਲ ਕਹਿਣਾ ਪੈਂਦਾ ਹੁਣ ਖਾਲਸਾ ਸ਼ਬਦ ਵੀ ਇੱਕ ਜਾਤ ਬਰਾਦਰੀ ਬਣ ਕੇ ਰਹਿ ਗਿਆ। ਇਸ ਤਰ੍ਹਾਂ ਜੀ ਤੁਹਾਨੂੰ ਪਤਾ ਮੈਂ ਗੱਲ ਨਹੀਂ ਕਰਨੀ ਕਿਉਂਕਿ ਚਿਣਗਾਂ ਨੇ ਅੱਗ ਮਚਾਉਂਦੀਆਂ ਨੇ। ਖਾਲਸਾ ਕੌਣ ਹੈ? ਜਿੱਥੇ ਆਪਾਂ ਪਿੱਛੋਂ ਚੱਲੇ ਆਏ ਹਾਂ, ਪਹਿਲੀ ਗੱਲ ਯਾਦ ਰੱਖੋ, ਖਾਲਸਾ ਖੁਦ ਗੁਰੂ ਗੋਬਿੰਦ ਸਿੰਘ ਹੈ। ਮੈਂ ਅੱਜ ਗੱਲ ਕਰ ਰਿਹਾ ਸਾਂ, ਇੱਕ ਸ਼ਾਇਦ ਸੇਂਟ ਪਾਲ ਨੂੰ ਕਿਹੜੇ ਕਿਸੇ ਪੁੱਛਿਆ ਕਿੰਨੇ ਹੋਏ ਆ, ਈਸਾਈਆਂ ਦੀ ਗਿਣਤੀ ਕਿੰਨੀ ਹੈ? ਉਹਨੇ ਹੱਸ ਕੇ ਕਿਹਾ ਇੱਕੋ ਹੀ ਹੋਇਆ ਸੀ, ਬਸ ਉਲੀ ਚੜ ਗਿਆ। ਖਾਲਸਾ ਸ਼ਬਦ ਕਹਿਣਾ ਸੌਖਾ ਪਿਆਰਿਓ, ਸਭ ਤੋਂ ਪਹਿਲਾਂ ਯਾਦ ਰੱਖਿਓ ਗੁਰੂ ਗੋਬਿੰਦ ਸਿੰਘ ਸਾਹਿਬਾਬ ਖਾਲਸਾ ਨੇ। ਮੈਂ ਤਾਂ ਲਫ਼ਜ਼ ਕਿਹਾ ਗੁਰੂ ਖਾਲਸਾ, ਖਾਲਸਾ ਗੁਰੂ। ਹੁਣ ਕਹਾਂਗੇ ਜੀ ਗੁਰੂ, ਹਾਂ ਗੁਰੂ ਗ੍ਰੰਥ ਸਾਹਿਬ ਕਹਿੰਦੇ ਗੁਰੂ ਚੇਲਾ, ਚੇਲਾ ਗੁਰ ਕਿਹਾ ਗੁਰੂ ਗ੍ਰੰਥ ਸਾਹਿਬ ਨੇ। ਹਜ਼ੂਰ ਸੱਚੇ ਪਾਤਸ਼ਾਹ ਨੇ ਅੰਮ੍ਰਿਤ ਦੀ ਦਾਤ ਦੇ ਕੇ ਫਿਰ ਜਿਹੜੀ ਪਹਿਲੀ ਗੱਲ ਕਹੀ, ਹੁਣ ਇੱਥੇ ਬੇਨਤੀ ਹੈ ਮਰਿਆਦਾ 'ਤੇ ਸੀ, ਪੰਜ ਕਕਾਰ ਦਿੱਤੇ, ਅੱਗੇ ਹੁਣ ਆਪਾਂ ਚੱਲੀ ਚੱਲਾਂਗੇ ਨਾ, ਪੰਜ ਕਕਾਰ ਦਿੱਤੇ, ਇਹ ਵੀ ਕੱਲ੍ਹ ਨੂੰ ਅਰਜ਼ ਕਰਾਂਗਾ। ਮਹਾਰਾਜ ਜੀ ਨੇ ਗੱਲ ਕਹੀ ਖਾਲਸਾ ਆਹ ਤੇਰਾ ਵਿਧੀ ਵਿਧਾਨ। ਉਹ ਖਾਲਸੇ ਵਿਧੀ ਵਿਧਾਨ 'ਚ ਕੀ ਸੀ? ਜਾਗਤ ਜੋਤ ਜਪੈ ਨਿਸਬਾਸੁਰ। ਅੱਜ ਮੈਂ ਪੜ੍ਹ ਜਾਣਾ, ਅਰਥ ਆਪਾਂ ਕੱਲ੍ਹ ਨੂੰ ਅੱਗੇ ਕਰ ਲਾਂਗੇ। ਜਗਦੀ ਹੋਈ ਜੋਤ ਪਰਮਾਤਮਾ ਨੂੰ ਜਪੇ, ਜਾਗਤ ਜੋਤ ਜਪੈ ਨਿਸਬਾਸੁਰ ਏਕ ਬਿਨਾ ਮਨ ਨੈਕ ਨਾਨੈ। ਇੱਕ ਤੋਂ ਬਿਨਾ ਕਿਸੇ ਦੂਜੇ ਨੂੰ ਮਨ 'ਚ ਨਾ ਲਿਆਵੇ। ਪੂਰਨ ਪ੍ਰੇਮ ਪ੍ਰਤੀਤ ਸਜੈ ਬ੍ਰਤ ਗੋਰ ਮੜੀ ਮਠ ਭੂਲ ਨਾ ਮਾਨੈ। ਤੀਰਥ ਦਾਨ ਦਇਆ ਤਪ ਸੰਜਮ ਏਕ ਬਿਨਾ ਨੈ ਏਕ ਪਛਾਣੈ। ਫਿਰ ਖਾਲਸਾ ਜੀ ਬਣੇਗਾ ਖਾਲਸਾ, ਪੂਰਨ ਜੋਤ ਜਗੈ ਘਟ ਮੈਂ ਤਬ ਖਾਲਸ ਤਾਹੇ ਨਿਖਾਲਸ ਜਾਣੇ। ਇਹ ਸਤਿਗੁਰਾਂ ਨੇ ਖਾਲਸਾ ਬਣਾਇਆ। ਅੱਗੇ ਸਾਡੇ ਫਿਰ ਰਹਿਤਨਾਮੇ ਨੇ, ਉਹ ਮੈਂ ਕੱਲ੍ਹ ਨੂੰ ਅਰਜ਼ ਕਰਾਂਗਾ ਰਹਿਤਨਾਮਿਆਂ ਬਾਰੇ, ਤਨਖਾਹਨਾਮੇ ਬਾਰੇ। ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ। ਆਓ ਥੋੜ੍ਹਾ ਬੋਲਣਾ ਬੁਲਾ ਰਿਹਾ ਨਹੀਂ, ਪੰਜ ਕੁ ਮਿੰਟ ਆਪਾਂ ਨਾਮ ਜਪ ਲੈਂਦੇ ਹਾਂ। ਬੜੀ ਵੱਡੀ ਗੱਲ ਹੋਈ ਹੈ, ਅਤੇ ਬਹਿ ਕੇ ਸੁਣ ਕੇ ਜਾਇਓ, ਮੇਰੀ ਬੇਨਤੀ ਹੈ। ਹਾਂਜੀ ਹਾਂ, ਜਿੰਨੇ ਬੁਲਾਰੇ ਆਇਆ ਆਪਣਾ ਫਰਜ਼ ਬਣਦਾ ਵੀ ਜਿਹਨਾਂ ਨੇ ਇੰਨਾ ਵੱਡਾ ਉਦਮ ਕੀਤਾ, ਘੱਟੋ ਘੱਟ ਸਾਰੀ ਮਾਨਵਤਾ ਨੂੰ ਪਤਾ ਤਾਂ ਲੱਗਦਾ ਪਿਆ ਨਾ ਆਹਿਸਤਾ ਆਹਿਸਤਾ। ਮੈਂ ਮੇਰਾ ਕੋਈ ਧੜਾ ਨਹੀਂ ਪਿਆ, ਯਾਦ ਰੱਖਿਓ ਸੰਗਤ ਦਾ, ਜਿਹੜਾ ਕੌਮੀ ਇਹੀ ਸਾਡੀ ਜਿਹੜਾ ਕੌਮੀ ਕੰਮ ਚੰਗਾ ਹੋ ਰਿਹਾ ਉਹਦੀ ਖਾਂ 'ਚ ਹਾਂ ਜ਼ਰੂਰ ਮਿਲਾਈਏ।